ਕੋਈ ਪਿਤਾ ਆਪਣੀ ਕਿਸੇ ਗਲਤ ਆਦਤ ਨੂੰ ਆਪਣੇ ਬੱਚੇ ਵਿੱਚ ਵੇਖਦਾ ਹੈ ਤਾਂ ਉਹ ਦੁਖੀ ਨਹੀਂ ਹੁੰਦਾ, ਬਹੁਤ ਦੁਖੀ ਹੁੰਦਾ ਹੈ, ਕਿਉਂਕਿ ਉਸ ਕੋਲ ਉਸ ਆਦਤ ਤੋਂ ਬੱਚਿਆਂ ਨੂੰ ਮਨਾ ਕਰਨ ਦੀ ਇਖਲਾਕੀ ਸ਼ਕਤੀ ਨਹੀਂ ਹੁੰਦੀ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਅਪ੍ਰੈਲ ਮਹੀਨੇ ਦੇ ਸੱਜਰੇ ਬੁੱਧਵਾਰ ਦੀ ਸੱਜਰੀ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। 4 ਮਈ 2016, 22 ਵਿਸਾਖ, 548 ਦੀ ਸਵੇਰ, ਨਵੀਆਂ ਉਮੀਦਾਂ, ਨਵੇਂ ਚਾਅ ਤੇ ਨਵੇਂ ਰੰਗ ਲੈ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਿਚ ਆ ਚੁੱਕੀ ਹੈ ਜੀ। ਕਈ ਦੇਸ਼ਾਂ ਵਿਚ ਅਜੇ 3 ਮਈ ਦੀ ਦੁਪਹਿਰ ਜਾਂ ਸ਼ਾਮ ਹੀ ਚੱਲ ਰਹੀ ਹੈ ਤੇ ਤੁਸੀਂ ਉਸ ਦਾ ਆਨੰਦ ਮਾਣ ਰਹੇ ਹੋਵੋਗੇ ਜੀ। ਤੇ ਚਲੋ ਆਓ ਮਾਰਦੇ ਹਾਂ ਜੀ ਇੱਕ ਨਜ਼ਰ ਦੁਨੀਆਂ ਦੇ ਕੁਝ ਕੁ ਦੇਸ਼ਾਂ ਦੀਆਂ ਘੜੀਆਂ ਤੇ ਜੋ ਇੱਕੋ ਚਾਲੇ ਚੱਲਦੀਆਂ ਹੋਈਆਂ ਵੀ ਵੱਖ ਵੱਖ ਸਮਾਂ ਦਿਖਾ ਰਹੀਆਂ ਨੇ। ਸ਼ੁਰੂ ਕਰਦੇ ਹਾਂ ਜੀ ਨਿਊਜ਼ੀਲੈਂਡ ਤੋਂ। ਆਕਲੈਂਡ ਦੇ ਵਿਚ ਇਸ ਵੇਲੇ 10:03 ਹੋ ਚੁੱਕੇ ਨੇ ਬੁੱਧਵਾਰ ਦੀ ਸਵੇਰ ਦੇ। ਸਿਡਨੀ ਦੇ ਵਿਚ ਜਿਹੜੀ ਘੜੀ ਹੈ ਉਹ 8:03 ਦਿਖਾ ਰਹੀ ਹੈ ਤੇ ਇਹ ਸਮਾਂ ਬ੍ਰਿਸਬੇਨ ਤੇ ਮੈਲਬਨ ਦੇ ਵਿਚ ਚੱਲ ਰਿਹਾ ਹੈ ਜੀ। ਸਵੇਰ ਦੇ 8:03 ਹੋ ਚੁੱਕੇ ਨੇ ਤੇ ਜੇ ਮੈਂ ਐਡੀਲੇਡ ਦੀਆਂ ਘੜੀਆਂ ਵੱਲ ਝਾਤ ਮਾਰਾਂ ਤੇ ਸਵੇਰ ਦੇ 7:34 ਜਿਹੜੇ ਆ ਉਹ ਹੋ ਗਏ ਨੇ। ਪਰਥ ਦੇ ਵਿਚ ਅਜੇ ਤੱਕ ਸਵੇਰ ਸਵੇਰ ਦੀ ਚੱਲ ਰਹੀ ਹੈ ਜੀ, ਉੱਥੇ 6:04 ਹੋਏ ਨੇ ਸਵੇਰ ਦੇ। ਹਾਂਗਕਾਂਗ ਦੇ ਵਿਚ ਵੀ ਉਹੀ ਸਮਾਂ ਚੱਲ ਰਿਹਾ ਹੈ, ਸਵੇਰ ਦੇ 6:04 ਹੋ ਗਏ ਨੇ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਣੇ ਵਤਨਾਂ ਦੀ, ਪੰਜਾਬ ਦੀ, ਉੱਥੇ ਇਸ ਵੇਲੇ ਜੀ ਵੱਡਾ ਤੜਕਾ ਚੱਲ ਰਿਹਾ ਅਜੇ ਤੱਕ। ਸਵੇਰ ਦੇ 3:34 ਜਿਹੜੇ ਆ ਉਹ ਘੜੀਆਂ ਦਿਖਾ ਰਹੀਆਂ ਨੇ ਪੰਜਾਬ ਦੀਆਂ, ਭਾਰਤ ਦੀਆਂ। ਤੇ ਯੂਰਪ ਦੀ ਗੱਲ ਕਰੀਏ ਤੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਉੱਥੇ ਜਿਹੜੀ ਉਹ ਅੱਧੀ ਰਾਤ ਚੱਲ ਰਹੀ ਹੈ ਜੀ, 12:04 ਹੋਏ ਨੇ। ਸੋ ਜੀ ਲੰਡਨ ਦੇ ਵਿਚ ਜਿਹੜਾ ਸਮਾਂ ਆ ਉਹ 11:04 ਜਿਹੜੇ 3 ਮਈ ਦੀ ਰਾਤ ਦੇ ਚੱਲ ਰਹੇ ਨੇ ਤੇ ਉੱਥੇ ਅਜੇ ਤੱਕ ਜਿਹੜਾ ਮੰਗਲਵਾਰ ਹੀ ਚੱਲ ਰਿਹਾ ਹੈ ਤੇ ਮੰਗਲਵਾਰ ਦਾ ਦਿਨ ਹੀ ਜਿਹੜਾ ਕੈਨੇਡਾ ਤੇ ਅਮੈਰੀਕਾ ਦੇ ਵਿਚ ਚੱਲ ਰਿਹਾ ਹੈ ਤੇ ਵੈਨਕੂਵਰ ਦੀਆਂ ਘੜੀਆਂ ਜਿਹੜੀਆਂ ਇਸ ਵੇਲੇ ਉਹ 3:03 ਦੇ ਦਿਖਾ ਰਹੀਆਂ ਨੇ ਜੀ। ਉੱਥੇ ਸ਼ਾਮ ਦਾ ਵੇਲਾ ਹੈ, ਮੰਗਲਵਾਰ ਦੀ ਸ਼ਾਮ ਚੱਲ ਰਹੀ ਹੈ। ਸੋ ਜੀ ਜਿਸ ਵੀ ਸਮੇਂ ਨੂੰ ਮਾਣ ਰਹੇ ਹੋ, ਰੱਬ ਸੁੱਖ ਰੱਖੇ, ਚੜ੍ਹਦੀਆਂ ਕਲਾ ਵਿਚ ਰਹੋ, ਦਿਨ ਦੁੱਗਣੀਆਂ ਤੇ ਰਾਤ ਚੁੱਗਣੀਆਂ ਤਰੱਕੀਆਂ ਕਰੋ, ਦੂਜਿਆਂ ਦੀਆਂ ਚੰਗਿਆਈਆਂ ਦੇਖੀਏ ਤੇ ਖੁਦ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਰਹੀਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੁਣਦੇ ਆ ਇਹ ਪਿਆਰਾ ਜਿਹਾ ਗੀਤ ਜੋ ਤੁਹਾਡਿਆਂ ਵਿਚੋਂ ਬਹੁਤਿਆਂ ਨੇ ਮੇਰੇ ਵਾਂਗ ਕਈ ਵਾਰ ਗੁਣਗੁਣਾਇਆ ਹੋਣਾ ਹੈ ਜੀ। ਸੁਣਦੇ ਆ ਇਹ ਗੀਤ। ਸੁਣ ਰਹੇ ਸੀ ਜੀ ਗੁੱਡੀ ਫਿਲਮ ਦਾ ਗੀਤ। ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਤੇ ਲਹਿਰਾਂ ਦੇ ਵਿੱਚ ਫਿਰ ਅਸੀਂ ਇੱਦਾਂ ਦੇ ਚੰਗੇ ਚੰਗੇ ਗੀਤ ਤੇ ਚੰਗੇ ਵਿਚਾਰਾਂ ਦੀਆਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਜੀ। ਸੋ ਇਹੋ ਜਿਹੇ ਗੀਤ ਹਮੇਸ਼ਾ ਹੀ ਜੀਵਨ ਦੇ ਵਿੱਚ ਚੰਗਾ ਆਚਰਣ ਤੇ ਉੱਚੇ ਵਿਚਾਰ ਰੱਖਣ ਲਈ ਪ੍ਰੇਰਦੇ ਰਹਿੰਦੇ ਨੇ ਤੇ ਹੈਲਦੀ ਲਾਈਫ ਦੇ ਲਈ ਕਹਿੰਦੇ ਤੇ ਜਿੱਥੇ ਹੈਲਦੀ ਈਟਿੰਗ ਜ਼ਰੂਰੀ ਹੈ ਨਾ ਉੱਥੇ ਹੈਲਦੀ ਥਿੰਕਿੰਗ ਤੇ ਹੈਲਦੀ ਲਿਸਨਿੰਗ ਵੀ ਬਹੁਤ ਜ਼ਰੂਰੀ ਹੈ। ਸੋ ਜੀ ਚੰਗਾ ਖਾਓ, ਚੰਗਾ ਸੁਣੋ ਤੇ ਚੰਗਾ ਸੋਚੋ। ਚੰਗਾ ਹੁਣ ਖਾ ਤੇ ਅਸੀਂ ਨਹੀਂ ਸਕਦੇ ਹਰਮਨ ਰੇਡੀਓ ਤੇ, ਹੈ ਨਾ, ਪਰ ਹਾਂ ਚੰਗਾ ਸੁਣ ਤੇ ਚੰਗਾ ਸੋਚ ਜ਼ਰੂਰ ਸਕਦੇ ਆ। ਵਧੀਆ ਵਧੀਆ ਗਾਣਿਆਂ ਦੀ ਫਰਮਾਇਸ਼ ਕਰੋ ਤੇ ਨਾਲ ਹੀ ਵਧੀਆ ਵਧੀਆ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਦੇ ਰਹੋ ਤੁਸੀਂ। ਸੋ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰਮੀਤ ਚੰਨਾ ਹੁਣਾਂ ਨੇ ਜਿਹੜੀ ਸਾਂਝ ਬਣਾ ਦਿੱਤੀ ਹੈ ਤੇ ਉਹਨਾਂ ਨੇ ਸਾਰਿਆਂ ਨੂੰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹ ਪ੍ਰੋਗਰਾਮ ਨੂੰ ਜਿਹੜਾ ਕਦੀ ਮਿਸ ਨਹੀਂ ਕਰਦੇ ਤੇ ਹਮੇਸ਼ਾ ਸੁਣਦੇ ਆ। ਸੋ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਭ ਦੀ ਆਮਦ ਦੇ ਨਾਲ ਹੀ ਜਿਹੜਾ ਇਹ ਪ੍ਰੋਗਰਾਮ ਆ ਉਹ ਹੋਰ ਵੀ ਸੋਹਣਾ ਬਣ ਜਾਂਦਾ ਜੀ। ਚਾਰ ਚੰਦ ਲੱਗ ਜਾਂਦੇ ਨੇ ਤੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਹੈ ਤੇ ਨਾਲ ਹੀ ਇਹਨਾਂ ਨੇ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਕੋਲੈਬੋਰੇਸ਼ਨ ਜਿਹੜਾ ਸੁਖਜਿੰਦਰ ਸ਼ਿੰਦਾ ਤੇ ਗੁਰਦਾਸ ਮਾਨ ਜੀ ਦਾ ਜਿਹੜਾ ਸੌਂਗ ਸੀ ਬੜਾ ਹੀ ਪਿਆਰਾ ਸੌਂਗ ਹੈ ਜੀ। ਉਹੀ ਜਿਵੇਂ ਮੈਂ ਗੱਲ ਕੀਤੀ ਕਿ ਚੰਗਾ ਸੁਣੋ, ਸੋ ਚੰਗੇ ਚੰਗੇ ਬੜੇ ਪਿਆਰੇ ਪਿਆਰੇ ਗਾਣਿਆਂ ਦੀ ਫਰਮਾਇਸ਼ ਤੁਸੀਂ ਕਰਦੇ ਰਹਿੰਦੇ ਹੋ ਤੇ ਮੇਰੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਵਧੀਆ ਸੁਣਾ ਸਕਾਂ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੀਤ ਦਾ ਆਨੰਦ ਮਾਣਾਂਗੇ ਜੀ ਤੇ ਬਾਕੀ ਸਰੋਤਿਆਂ ਨੂੰ ਵੀ ਜਿਨ੍ਹਾਂ ਨੇ ਹੁਣੇ ਹੁਣੇ ਸਾਂਝ ਪਾਈ ਹੈ ਹਰਮਨ ਰੇਡੀਓ ਦੇ ਨਾਲ ਉਹਨਾਂ ਨੂੰ ਵੀ ਮੈਂ ਪਤਾ ਦੱਸ ਦੇਵਾਂ ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਦਾ, ਪ੍ਰੋਗਰਾਮ ਦੇ ਵਿੱਚ ਆਪਣੇ ਸੁੱਖ ਸੁਨੇਹੇ ਭੇਜਣ ਦਾ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਕਿਸੇ ਵੀ ਜ਼ਰੀਏ ਸਾਂਝ ਪਾ ਸਕਦੇ ਹੋ ਜੀ। ਈਮੇਲ ਦੇ ਵਿੱਚ request@harmanradio.com ਦੇ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ @harmanradio ਰਾਹੀਂ ਸਾਨੂੰ ਆਪਣੇ ਵਿਚਾਰ, ਕੋਈ ਖਬਰਾਂ ਜਿਹੜੀਆਂ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜੀ। ਸੋ ਜੀ ਦੱਸੋ ਹਾਲ ਚਾਲ ਹੁਣ ਆਪਣੇ ਪਿੰਡ ਸ਼ਹਿਰ ਦਾ ਤੇ ਕੀ ਕਰ ਰਹੇ ਹੋ ਅੱਜ। ਕੋਈ ਯਾਦ ਜੇ ਅੱਜ ਦੇ ਦਿਨ ਨਾਲ ਜੁੜੀ ਹੋਵੇ ਜਾਂ ਫਿਰ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਜੀ ਤਾਂ ਬੇਝਿਜਕ ਹੋ ਕੇ ਭੇਜੋ ਸੁਨੇਹੇ ਕਿਉਂਕਿ ਲਹਿਰਾ ਪ੍ਰੋਗਰਾਮ ਦੀ ਖੂਬਸੂਰਤੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਤੁਹਾਡੇ ਸਭ ਦੀ ਆਮਦ ਦੇ ਨਾਲ ਹੀ ਹੈ ਤੇ ਅੱਜ ਪ੍ਰੋਗਰਾਮ ਦੇ ਵਿੱਚ ਆਮਦ ਤੁਹਾਨੂੰ ਕਰਨੀ ਹੀ ਪੈਣੀ ਹੈ ਜੀ। ਕਿਉਂ? ਕਿਉਂਕਿ ਜੋ ਗੀਤ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਹੀ ਹਾਂ ਨਾ ਜੀ ਉਹ ਮੇਰਾ ਪਸੰਦੀਦਾ ਤੇ ਹੈ ਹੀ, ਮੇਰਾ ਮਨਪਸੰਦ ਸੌਂਗ ਤੇ ਹੈ ਹੀ, ਪਰ ਮੈਂ ਹਾਂ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਵੀ ਜ਼ਰੂਰ ਪਸੰਦ ਆਵੇਗਾ। ਸੋ ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹ ਕਿਸ ਮੂਵੀ ਦਾ ਸੌਂਗ ਹੈ ਤੇ ਕਿਸ ਨੇ ਗਾਇਆ ਹੈ। ਬੜਾ ਹੀ ਪਿਆਰਾ ਜਿਹਾ ਸੌਂਗ ਹੈ ਜੀ, ਮਾਣਦੇ ਆ ਇਸ ਪਿਆਰੀ ਜਿਹੀ ਸਵੇਰੇ ਇਹ ਸੋਹਣਾ ਜਿਹਾ ਗੀਤ ਜੀ।
जब से मिलने लगी तुमसे राहें मेरी, जब से मिलने लगी तुमसे राहें मेरी, चांद सूरज बनी दो निगाहें मेरी, तुम कहीं
ਸਵੇਰੇ ਸਵੇਰੇ ਲਹਿਰਾਂ ਲਾਈਆਂ ਹੋਈਆਂ ਨੇ ਜੀ, ਲਹਿਰਾਂ ਲਾਈਆਂ ਹੋਈਆਂ ਨੇ ਪਿਆਰੇ ਪਿਆਰੇ ਗੀਤਾਂ ਦੀਆਂ, ਤੇ ਮੈਂ ਬੈਠੀ ਤੁਹਾਡੇ ਸੁੱਖ ਸੁਨੇਹਾ ਨੂੰ ਉਡੀਕ ਰਹੀ ਹਾਂ ਜੀ। ਤੇ ਜੋ ਗੀਤ ਅਸੀਂ ਹੁਣੇ ਹੁਣੇ ਸੁਣ ਕੇ ਹਟੇ ਆ, ਉਹ ਕਿਸ ਮੂਵੀ ਦਾ ਤੇ ਕਿਸ ਨੇ ਗਾਇਆ ਹੈ ਜੀ, ਤੇ ਉਹ ਤੁਸੀਂ ਮੈਨੂੰ ਦੱਸਣਾ ਹੈ। ਤੇ ਜੇ ਨਹੀਂ ਯਾਦ ਤੇ ਕੋਈ ਗੱਲ ਨੀ ਜੀ, ਮੈਂ ਬਾਅਦ ਵਿਚ ਮੈਂ ਹੀ ਦੱਸਦੀ ਜਾਊਂਗੀ। ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸਰੋਤੇ ਜੁੜਨੇ ਸ਼ੁਰੂ ਹੋ ਗਏ ਜੀ। ਸੁਰਿੰਦਰ ਕੌਰ ਜੀ ਨੇ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਕਿ ਹਰਮਨ ਰੇਡੀਓ ਦੇ ਪਿਆਰੇ ਜਿਹੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਮਨ ਖੁਸ਼ ਹੁੰਦਾ ਜੀ ਸਵੇਰੇ ਸਵੇਰੇ ਇੰਨਾ ਪਿਆਰ ਜਿਹੜਾ ਤੁਹਾਡੇ ਵੱਲੋਂ ਮਿਲਦਾ ਹੈ ਜੀ। ਬਿਲਕੁਲ ਏਦਾਂ ਹੀ ਲੱਗਦਾ ਕਿ ਇੱਕ ਪਰਿਵਾਰ ਦੇ ਕਿਸੇ ਘਰ ਦੇ ਵਿਹੜੇ ਵਿਚ ਬੈਠੀ ਹੋਈ ਪ੍ਰੋਗਰਾਮ ਕਰ ਰਹੀ ਹਾਂ, ਤੇ ਖੁਦ ਵੀ ਆਨੰਦ ਮਾਣਦੀ ਹਾਂ ਜੀ ਇਸ ਪ੍ਰੋਗਰਾਮ ਦਾ। ਤੇ ਉਹਨਾਂ ਨੇ ਨਾਲ ਹੀ ਵਾਹਿਗੁਰੂ ਨੇ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਚੜ੍ਹਦੀਆਂ ਕਲਾ ਬਖਸ਼ਣ। ਸੋ ਜੀ ਤੁਸੀਂ ਆਪਣੀਆਂ ਜਿਹੜੀਆਂ ਅਰਦਾਸਾਂ ਆਪਣੀਆਂ ਸੁੱਖ ਸੁਨੇਹੇ ਸਾਡੇ ਤੱਕ ਏਦਾਂ ਹੀ ਪਹੁੰਚਾਉਂਦੇ ਰਹੋ, ਤੇ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜੀ। ਤੇ ਇਧਰੋਂ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਬੁੱਝ ਵੀ ਲਿਆ ਆ। ਵਾਹ ਜੀ ਵਾਹ, ਦੇਖਿਆ ਫਿਰ ਸਾਡੇ ਸਰੋਤੇ ਕਿੰਨੇ ਇੰਟੈਲੀਜੈਂਟ ਨੇ। ਉਹਨਾਂ ਨੇ ਦੱਸ ਦਿੱਤਾ ਕਹਿੰਦੇ ਜੀ ਫਿਲਮ ਅਭਿਲਾਸ਼ਾ ਦਾ ਹੈ ਜੋ 1968 ਦੇ ਵਿਚ ਆਈ ਸੀ ਤੇ ਇਹਨਾਂ ਨੇ ਚੰਡੀਗੜ੍ਹ ਵਿਚ ਦੇਖੀ ਸੀ। ਵਾਹ ਜੀ ਵਾਹ, ਅੱਛਾ ਚੰਡੀਗੜ੍ਹ ਦੇ ਕਿਹੜੇ ਸਿਨੇਮੇ ਚ ਦੇਖੀ ਸੀ ਇਹ ਵੀ ਸਾਨੂੰ ਜ਼ਰੂਰ ਦੱਸੋ। ਬੜੀ ਪਿਆਰੀ ਮੂਵੀ ਹੈ ਜੀ ਇਹ, ਸੰਜੇ ਖਾਨ ਤੇ ਨੰਦਾ ਦੀ। ਹਾਂ ਮੈਨੂੰ ਵੀ ਯਾਦ ਹੈ, ਮੈਂ ਵੀ ਦੇਖੀ ਹੋਈ ਹੈ। ਤੇ ਇਹਨਾਂ ਨੇ ਇੱਕ ਹੋਰ ਬੜਾ ਪਿਆਰਾ ਮੈਸੇਜ ਕੀਤਾ ਜੀ, ਇੱਕ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਸਾਡੇ ਨਾਲ। ਲਿਖਿਆ ਕਿ ਘਰੇ ਪਿਓ ਦੀ ਪੱਗ ਨਹੀਂ ਸਾਂਭੀ ਜਾਂਦੀ, ਬਾਹਰ ਬੇਗਾਨੀ ਚੁੰਨੀ ਪਿੱਛੇ ਲੜ ਲੜ ਮਰਦੇ ਨੇ, ਗੁਰਦੁਆਰੇ ਜਾਣ ਲਈ ਪੈਸੇ ਟੁੱਟੇ ਭਾਲਦੇ ਤੇ ਬਾਹਰ ਡਾਂਸਰਾਂ ਦੇ ਸਿਰ ਤੋਂ ਨੋਟ 500-100 ਦੇ ਵਾਰਦੇ ਨੇ। ਸੋ ਜੀ ਇਹ ਜਿਹੜਾ ਵਿਚਾਰ ਹੈ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ ਸਾਂਝਾ ਕੀਤਾ ਹੈ ਜੀ। ਤੇ ਕੋਈ ਅਤਕਥਨੀ ਵੀ ਨਹੀਂ ਹੈ, ਪਰ ਬਿਲਕੁਲ ਜੀ ਆਪਣੇ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਇੱਜ਼ਤਾਂ ਉਹਨਾਂ ਨੂੰ ਬਚਾ ਕੇ, ਬਗਾਨੀ ਜਿਹੜੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਸੋ ਸਭ ਨੂੰ ਤੁਸੀਂ ਇੱਕ ਨਜ਼ਰ ਨਾਲ ਹੀ ਦੇਖਣਾ ਚਾਹੀਦਾ ਹੈ। ਵਿਚਾਰ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਉਧਰੋਂ ਜੀ ਨਿਰਵੈਰ ਸਿੰਘ ਵੀ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ ਵਿਨੀਪੈਗ ਕੈਨੇਡਾ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਵੀ ਦੱਸ ਦਿੱਤਾ ਕਿ ਮੂਵੀ ਅਭਿਲਾਸ਼ਾ ਹੀ ਹੈ ਜੀ ਤੇ ਸਿੰਗਰ ਰਫੀ ਸਾਹਿਬ ਨੇ, ਤੇ ਪਿਕਚਰਾਈਜ਼ ਔਨ ਸ਼ਸ਼ੀ ਕਪੂਰ ਹੈ। ਨਹੀਂ ਜੀ ਸ਼ਸ਼ੀ ਕਪੂਰ ਨਹੀਂ ਹੈ ਜੀ, ਸੰਜੇ ਖਾਨ ਦੇ ਉੱਤੇ ਫਿਲਮਾਇਆ ਗਿਆ ਇਹ ਸੌਂਗ। ਪਰ ਤੁਸੀਂ ਕਾਫੀ ਹੱਦ ਤੱਕ ਬੁੱਝ ਲਿਆ ਹੈ, ਬਿਲਕੁਲ ਜੀ ਬੜੇ ਸਮਾਰਟ ਲਿਸਨਰਸ ਨੇ ਸਾਡੇ। ਸੋ ਜੀ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ, ਤੇ ਕਿਉਂਕਿ ਲਹਿਰਾਂ ਦੇ ਵਿਚ ਅਜੇ ਹੋਰ ਬਹੁਤ ਰੰਗ ਜਿਹੜੇ ਆ ਉਹ ਵੱਜਣੇ ਆ, ਅਸੀਂ ਹੋਰ ਬਹੁਤ ਰੰਗ ਜਿਹੜੇ ਲਾਉਣੇ ਆ, ਅਜੇ ਤਾਂ ਸ਼ੁਰੂਆਤ ਹੈ ਜੀ। ਤੇ ਪ੍ਰੋਗਰਾਮ ਦੇ ਵਿਚ ਅੱਗੇ ਜਿੱਥੇ ਮਿੰਟੂ ਬਰਾੜ ਹੁਣੀ ਪ੍ਰੋਗਰਾਮ ਦੇ ਨਾਲ ਸਾਂਝ ਪਾਉਣਗੇ, ਖਬਰਾਂ ਤੇ ਝਾਤ ਮਾਰਨਗੇ, ਉੱਥੇ ਹੀ ਪ੍ਰੋਗਰਾਮ ਦੇ ਅਗਲੇਰੇ ਹਿੱਸੇ ਦੇ ਵਿਚ ਅੱਜ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਿਕ, ਉਭਰਦੇ ਹੋਏ ਗਾਇਕ ਤੇ ਸੰਗੀਤ ਨੂੰ ਬਹੁਤ ਕਰੀਬ ਤੋਂ ਜਾਣਨ ਵਾਲੇ ਸ਼ਖਸ ਹਰਜੀਤ ਬਾਜਵਾ ਨਾਲ ਇੱਕ ਮੁਲਾਕਾਤ ਕਰਾਂਗੇ, ਜੋ ਸਾਡੇ ਨਾਲ ਕੈਨੇਡਾ ਤੋਂ ਸਾਂਝ ਪਾਉਣਗੇ ਜੀ। ਸੋ ਤੁਹਾਡੇ ਦਿਲ ਵਿਚ ਵੀ ਕੋਈ ਸਵਾਲ ਹੋਵੇ ਜਾਂ ਤੁਸੀਂ ਉਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋਵੇ ਤੇ ਜ਼ਰੂਰ ਪੁੱਛ ਸਕਦੇ ਹੋ, ਪਤਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਈਮੇਲ ਐਡਰੈਸ ਹੈ ਜੀ request@harmanradio.com, ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਹੋ ਜੀ। ਸੋ ਤੁਸੀਂ ਪ੍ਰੋਗਰਾਮ ਨੂੰ ਫਿਰ ਹੁਣ ਏਦਾਂ ਹੀ ਮਾਣਦੇ ਰਹਿਣਾ ਹੈ ਤੇ ਆਪਣੇ ਸੁਝਾਅ ਜਾਂ ਗੱਲਾਂ ਬਾਤਾਂ ਮੇਰੇ ਨਾਲ ਜਿਹੜੀਆਂ ਉਹ ਕਰਦੇ ਰਹਿਣਾ ਹੈ। ਬਾਕੀ ਹੁਣ ਮੈਂ ਤੁਹਾਨੂੰ ਅੱਜ ਦੇ ਮੌਸਮ ਦਾ ਹਾਲ ਚਾਲ ਵੀ ਦੱਸ ਦਿੰਦੀ ਹਾਂ ਜੀ। ਮੈਂ ਆਸਟ੍ਰੇਲੀਆ ਦੇ ਕੁਝ ਜਿਹੜੇ ਹਿੱਸਿਆਂ ਦਾ ਮੌਸਮ ਉਹ ਦੱਸਾਂਗੀ ਤੇ ਬਾਕੀ ਤੁਸੀਂ ਕਿਸ ਮੌਸਮ ਦਾ ਆਨੰਦ ਲੈ ਰਹੇ ਹੋ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ। ਤੇ ਹੁਣ ਜੇ ਮੈਂ ਦੱਸਾਂ ਐਡੀਲੇਡ ਦੀ ਗੱਲ ਕਰਾਂ ਤੇ ਮੈਂ ਐਡੀਲੇਡ ਦੇ ਵਿੱਚ ਜਿਹੜਾ ਜੀ ਅੱਜ ਬੜਾ ਹੀ ਪਿਆਰਾ ਜਿਹਾ ਮੌਸਮ ਮਾਣ ਰਹੀ ਹਾਂ। ਸਵੇਰ ਤੋਂ ਹੀ ਜਿੱਦਾਂ ਘਟਾਵਾਂ ਚੜੀਆਂ ਹੋਈਆਂ ਨੇ ਤੇ ਏਦਾਂ ਲੱਗਦਾ ਵੀ ਸਾਉਣ ਭਾਦੋ ਦਾ ਜਿਹੜਾ ਝੜੀ ਜਿਹੜੀ ਲੱਗੀ ਹੋਈ ਹੈ, ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਤੇ ਬੜਾ ਹੀ ਪਿਆਰਾ ਜਿਹਾ ਮੌਸਮ ਹੈ ਜੀ। ਤੇ ਅੱਜ ਦਾ ਤਾਪਮਾਨ ਜਿਹੜਾ ਹੈ ਉਹ 21 ਡਿਗਰੀ ਤੱਕ ਰਹੇਗਾ ਐਡੀਲੇਡ ਦੇ ਵਿੱਚ। ਤੇ ਸਿਡਨੀ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਾਫ਼ ਹੀ ਹੈ ਜੀ ਬਿਲਕੁਲ, ਤੇ ਜਿਹੜਾ ਤਾਪਮਾਨ ਹੈ 17 ਡਿਗਰੀ ਵੱਧ ਤੋਂ ਵੱਧ ਜਾਏਗਾ। ਮੈਲਬਰਨ ਦਾ ਮੌਸਮ ਵੀ ਸਾਫ਼ ਹੀ ਦਿਖ ਰਿਹਾ ਹੈ ਤੇ ਉੱਥੇ ਦਾ ਤਾਪਮਾਨ 19 ਡਿਗਰੀ ਦਿਖਾ ਰਿਹਾ ਹੈ ਜੀ ਅੱਜ ਰਹੇਗਾ। ਤੇ ਬ੍ਰਿਸਬੇਨ ਦੇ ਵਿੱਚ ਬੱਦਲਵਾਹੀ ਰਹੇਗੀ ਅੱਜ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ 19 ਡਿਗਰੀ ਤੱਕ ਜਾਏਗਾ। ਪਰਥ ਦੇ ਵਿੱਚ ਵੀ ਬੱਦਲਵਾਹੀ ਬਣੀ ਰਹੇਗੀ ਤੇ ਉੱਥੇ ਦਾ ਜਿਹੜਾ ਤਾਪਮਾਨ ਹੈ ਜੀ ਉਹ 22 ਡਿਗਰੀ ਤੱਕ ਰਹੇਗਾ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਤੇ ਫਿਰ ਹੁਣ ਜਿਹੜੀ ਗਰਮੀ ਆ ਉਹ ਚੰਗੀ ਤਰ੍ਹਾਂ ਛਾ ਚੁੱਕੀ ਹੈ ਜੀ, ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹੁਣ ਇਹਨੇ ਗਰਮੀ ਨੇ, ਹੈ ਨਾ ਪੰਜਾਬ ਵਾਲਿਓ। ਤੇ ਪੰਜਾਬ ਦੇ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 38 ਡਿਗਰੀ ਰਹੇਗਾ, ਪਰ ਹਾਂ ਨਾਲ ਹੀ ਹਲਕੀ ਬੱਦਲਵਾਹੀ ਜਿਹੜੀ ਹੈ ਉਹ ਵੀ ਬਣੀ ਰਹੇਗੀ ਜੀ। ਕਿਤੇ ਧੁੱਪ ਤੇ ਕਿਤੇ ਮੀਂਹ, ਕਿਤੇ ਠੰਡ ਤੇ ਕਿਤੇ ਗਰਮੀ, ਇੱਕ ਹੀ ਧਰਤੀ ਤੇ ਰਹਿੰਦੇ ਹੋਏ ਵੱਖ ਵੱਖ ਰੁੱਤਾਂ ਤੇ ਮੌਸਮ ਨੂੰ ਹੰਢਾ ਰਹੇ ਆ, ਹੈ ਨਾ ਜੀ। ਤੇ ਬਿਲਕੁਲ ਜੀ ਜ਼ਰੂਰੀ ਵੀ ਨਹੀਂ ਇਹ ਚੀਜ਼ਾਂ, ਇਹ ਵੱਖ ਵੱਖ ਹਾਲਾਤਾਂ ਤੋਂ ਮੈਨੂੰ ਨਾ ਇੱਕ ਛੋਟੀ ਜਿਹੀ ਕਹਾਣੀ ਯਾਦ ਆ ਰਹੀ ਹੈ, ਮੈਨੂੰ ਯਾਦ ਹੈ ਬਚਪਨ ਚ ਸੁਣੀ ਦੀ ਸੀ। ਕਹਿੰਦੇ ਕਿ ਇੱਕ ਵਾਰੀ ਇੱਕ ਨਾ ਕੋਈ ਫਾਦਰ ਹੁੰਦਾ, ਦੋ ਬੇਟੀਆਂ ਦਾ ਪਿਓ ਹੁੰਦਾ ਤੇ ਦੋਨੇ ਬੇਟੀਆਂ ਉਹਦੀਆਂ ਵਿਆਹੀਆਂ ਹੁੰਦੀਆਂ ਨਾ। ਤੇ ਉਹ ਕਹਿੰਦਾ ਕਿ ਚਲੋ ਅੱਜ ਮੈਂ ਆਪਣੀਆਂ ਕੁੜੀਆਂ ਦੀ ਸੁੱਖ ਸਾਂਦ ਪੁੱਛ ਕੇ ਆਉਣਾ ਵੀ ਕੀ ਹਾਲ ਚਾਲ ਹੈ ਉਹਨਾਂ ਦਾ। ਤੇ ਉਹ ਪਹਿਲਾਂ ਆਪਣੀ ਜਿਹੜੀ ਧੀ ਹੁੰਦੀ ਆ ਉਹਦੇ ਘਰ ਜਾਂਦਾ ਵੱਡੀ ਧੀ ਦੇ ਘਰ, ਤੇ ਉਹ ਇੱਕ ਕਿਸਾਨ ਦੇ ਘਰ ਵਿਆਹੀ ਹੁੰਦੀ ਹੈ ਨਾ। ਤੇ ਉਹਨੂੰ ਜਾ ਕੇ ਪੁੱਛਦਾ ਹਾਲ ਚਾਲ ਤੇ ਹਾਂ ਹੋਰ ਧੀਏ ਕੀ ਹਾਲ ਚਾਲ ਹੈ ਤੇਰਾ, ਹਨਾ। ਉਹ ਕਹਿੰਦੀ ਤੇ ਬਾਪੂ ਬਾਕੀ ਤੇ ਸਭ ਠੀਕ ਹੈ, ਬੜਾ ਵਧੀਆ ਰੱਬ ਦਾ ਦਿੱਤਾ ਸਾਰਾ ਕੁਛ ਹੈ, ਤੇ ਪਰ ਗੱਲ ਇਹ ਹੈ ਕਿ ਇਸ ਸਾਲ ਜੇ ਮੀਂਹ ਨਾ ਨਾ ਪਵੇ, ਮੀਂਹ ਪੈ ਜਾਵੇ ਤਾਂ ਫੇਰ ਬਹੁਤ ਵਧੀਆ, ਫਸਲਾਂ ਜਿਹੜੀਆਂ ਉਹ ਪਾਣੀ ਤੋਂ ਬਿਨਾਂ ਸੁੱਕੀ ਜਾਂਦੀਆਂ, ਤੇ ਮੀਂਹ ਤੂੰ ਇਹ ਅਰਦਾਸ ਕਰ ਰੱਬ ਅੱਗੇ ਤੇ ਮੀਂਹ ਪਵਾ ਦੇ ਬਸ ਹੁਣ, ਉਹ ਫੇਰ ਤਾਂ ਲਹਿਰਾਂ ਵਹਿਰਾਂ ਹੀ ਆ। ਉਹ ਕਹਿੰਦਾ ਲੈ ਪੁੱਤ ਹੋਰ ਹੁਣ ਕਿ ਮੈਂ ਜ਼ਰੂਰ ਅਰਦਾਸ ਕਰੂੰਗਾ ਇਹਦੇ ਲਈ ਕਿ ਹਾਂ ਤੇਰੇ ਮੀਂਹ ਪੈ ਜਾਵੇ ਤੇ ਤੇਰੇ ਤੁਹਾਡੀ ਫਸਲ ਵਧੀਆ ਹੋ ਜਾਏ। ਇੰਨਾ ਕਹਿ ਕੇ ਫੇਰ ਉਹ ਕਹਿੰਦਾ ਵੀ ਚੱਲ ਹੁਣ ਮੈਂ ਤੇਰੀ ਭੈਣ ਨੂੰ ਮਿਲਣ ਵੀ ਜਾਣਾ, ਤੇ ਉਹ ਆਪਣੀ ਛੋਟੀ ਕੁੜੀ ਦੇ ਜਿਹੜੇ ਘਰ ਵੱਲ ਤੁਰ ਪੈਂਦਾ ਨਾ। ਤੇ ਉਹ ਵੀ ਆਈ ਹੁੰਦੀ ਹੈ ਇੱਕ ਘੁਮਿਆਰ ਦੇ ਘਰੇ, ਤੇ ਉਹ ਭਾਂਡੇ ਵਗੈਰਾ ਬਣਾਉਂਦੇ ਹੁੰਦੇ ਆ ਕੱਚੇ, ਤੇ ਉਹ ਜਾ ਕੇ ਉਹਦਾ ਸੁੱਖ ਸਾਂਤ ਪੁੱਛਦਾ ਆ, ਤੇ ਧੀ ਬੜੀ ਖੁਸ਼ ਹੁੰਦੀ ਆ ਮੇਰਾ ਪਿਓ ਆਇਆ, ਤੇ ਕਹਿੰਦੀ ਆ ਤੇ ਬਾਪੂ ਬਾਕੀ ਤੇ ਸਾਰਾ ਕੁਛ ਠੀਕ ਆ, ਬਸ ਤੂੰ ਨਾ ਅਰਦਾਸ ਕਰ ਪਈ ਆ ਹੁਣ ਨਾ ਜਰਾ ਕੇ ਇੱਕ ਦੋ ਮਹੀਨੇ ਮੀਂਹ ਨਾ ਪਵੇ ਫੇਰ ਬਹੁਤ ਵਧੀਆ, ਤੇ ਜੇ ਮੀਂਹ ਪੈ ਗਿਆ ਬਸ ਫੇਰ ਤਾਂ ਸਾਡਾ ਮਾੜਾ ਹੀ ਹਾਲ ਆ, ਕਿਉਂਕਿ ਅਸੀਂ ਹਜੇ ਕੱਚੇ ਭਾਂਡੇ ਬਣਾਏ ਆ ਤੇ ਉਹ ਸੁੱਕ ਜਾਣ ਤੇ ਵਧੀਆ ਆ, ਉਸ ਤੋਂ ਬਾਅਦ ਹੀ ਮੀਂਹ ਪਵੇ। ਤੇ ਜਿਹੜਾ ਪਿਓ ਹੁੰਦਾ ਉਹ ਵਿਚਾਰਾ ਫਿਰ ਸੋਚਾਂ ਚ ਪੈ ਜਾਂਦਾ ਹੈ ਨਾ ਕਿ ਮੈਂ ਹੁਣ ਕਿਸ ਚੀਜ਼ ਦੀ ਅਰਦਾਸ ਕਰਾਂ, ਕਿਉਂਕਿ ਸਾਨੂੰ ਕਈ ਵਾਰ ਹੁੰਦਾ ਕਿ ਇੱਕ ਜਗ੍ਹਾ ਤੇ ਰਹਿੰਦੇ ਹੀ ਵੱਖਰੇ ਵੱਖਰੇ ਹਾਲਾਤ ਬਣ ਜਾਂਦੇ ਆ, ਉਹਦੇ ਅਕੋਰਡਿੰਗਲੀ ਅਸੀਂ ਰੱਬ ਤੋਂ ਅਰਦਾਸਾਂ ਕਰਨ ਲੱਗ ਜਾਂਦੇ ਆ। ਪਰ ਮੈਨੂੰ ਲੱਗਦਾ ਕਿ ਜੇ ਰੱਬ ਤੇ ਹੀ ਛੱਡ ਦਈਏ ਤਾਂ ਉਹ ਸਾਡੇ ਸਾਰਿਆਂ ਦਾ ਹੀ ਪਿਓ ਹੈ ਜੀ, ਸਭ ਦਾ ਹੀ ਪਰਮਾਤਮਾ ਨੂੰ ਫਿਕਰ ਰਹਿੰਦਾ ਹੈ ਕਿ ਉਹਨੇ ਜੋ ਕਰੇਗਾ ਉਹ ਚੰਗਾ ਹੀ ਕਰੇਗਾ, ਤੇ ਉਸ ਚੀਜ਼ ਨੂੰ ਐਕਸੈਪਟ ਕਰ ਲਈਏ, ਉਹਦੇ ਭਾਣੇ ਨੂੰ ਮੰਨ ਲਈਏ, ਉਹ ਬਹੁਤ ਵੱਡੀ ਗੱਲ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਗੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਫਿਰ ਤੋਂ ਸਾਂਝ ਬਣਾਈ ਹੈ ਜੀ, ਤੇ ਉਹਨਾਂ ਨੇ ਦੱਸਿਆ ਹੈ ਕਿ ਰਫੀ ਸਾਹਿਬ ਨੇ ਇਹ ਗਾਣਾ ਗਾਇਆ ਸੀ ਤੇ ਹਾਂਜੀ ਸੰਜੇ ਐਂਡ ਨੰਦਾ ਦੇ ਉੱਤੇ ਜਿਹੜਾ ਪਿਕਚਰਾਈਜ਼ ਕੀਤਾ ਗਿਆ ਸੀ। ਤੇ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਉਹਨਾਂ ਨੇ ਇਹ ਮੂਵੀ ਕਿੱਥੇ ਦੇਖੀ ਸੀ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਗਤ ਥੀਏਟਰ ਸੈਕਟਰ 17 ਚੰਡੀਗੜ੍ਹ ਦੇ ਵਿੱਚ ਇਹ ਜਿਹੜੀ ਫਿਲਮ ਆ ਉਹ ਦੇਖੀ ਸੀ। ਬਿਲਕੁਲ ਜੀ, ਇਹ ਯਾਦਾਂ ਜਿਹੜੀਆਂ ਹੁੰਦੀਆਂ ਬੜੀਆਂ ਡੂੰਘੀਆਂ ਹੁੰਦੀਆਂ, ਦੇਖ ਲਓ ਇਹਨਾਂ ਨੂੰ ਅਜੇ ਵੀ ਯਾਦ ਆ ਕਿ ਇਹਨਾਂ ਨੇ ਜਗਤ ਥੀਏਟਰ ਦੇ ਵਿੱਚ ਇਹ ਫਿਲਮ ਦੇਖੀ ਸੀ। ਸੋ ਇਹ ਯਾਦਾਂ ਦੀ ਜਿਹੜੀ ਸਾਂਝ ਹੈ ਵੀ ਤੁਸੀਂ ਸਾਡੇ ਨਾਲ ਏਦਾਂ ਹੀ ਬਣਾਈ ਰੱਖਣੀ ਹੈ ਜੀ, ਆਪਣੀਆਂ ਯਾਦਾਂ ਸਾਡੇ ਨਾਲ ਸਾਂਝੇ ਕਰਦੇ ਰਹੋ, ਕਿਉਂਕਿ ਯਾਦਾਂ ਜਦੋਂ ਯਾਦ ਆਉਂਦੀਆਂ ਤੇ ਚਿਹਰੇ ਤੇ ਮੁਸਕੁਰਾਹਟ ਆ ਹੀ ਜਾਂਦੀ ਹੈ, ਤੇ ਇਹ ਇਸੇ ਲਈ ਤੇ ਬੈਠੀਆਂ ਕਿ ਤੁਹਾਡੇ ਚਿਹਰੇ ਤੇ ਥੋੜੀ ਸਮਾਈਲ ਆ ਜਾਏ ਤੇ ਨਾਲ ਅਸੀਂ ਵੀ ਮੁਸਕੁਰਾ ਲਈਏ ਤੁਹਾਡੇ। ਤੇ ਸਾਡੇ ਨਾਲ ਹੋਰ ਲਿਸਨਰਸ ਵੀ ਜੁੜੇ, ਇੱਕ ਲਿਸਨਰ ਜੁੜੇ ਨੇ ਜੀ, ਇਹਨਾਂ ਨੇ ਕਿਹਾ ਮਾਈ ਸੈਲਫ ਸੁਖ ਭੁੱਲਰ ਫਰੋਮ ਫਰੀਦਕੋਟ ਬਟ ਨਾਉ ਇਨ ਨਿਊ ਕੈਸਲ ਆਸਟ੍ਰੇਲੀਆ। ਸੋ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਭੁੱਲਰ ਸਾਹਿਬ। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ, ਤੇ ਉਹਨਾਂ ਨੇ ਕਿਹਾ ਦਿਸ ਇਜ਼ ਸੱਚ ਅ ਗ੍ਰੇਟ ਰੇਡੀਓ ਚੈਨਲ, ਇਟਸ ਬੀਨ ਮੋਰ ਦੈਨ 6 months, ਆਈ ਆਲਵੇਜ਼ ਪਲੇ ਹਰਮਨ ਰੇਡੀਓ ਹੋਲ ਡੇ ਐਂਡ ਨੈਵਰ ਮਿਸ any program, this is my first message to you, hope you read it, please play Kabutar Chime by Gurminder Gurida। ਜੀ ਵਾਹ ਜੀ ਵਾਹ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭੁੱਲਰ ਸਾਹਿਬ ਹਰਮਨ ਪਰਿਵਾਰ ਦੇ ਵਿੱਚ। ਸੋ ਬਿਲਕੁਲ ਜੀ, ਇਹ ਤਾਂ ਹੋਣਾ ਹੀ ਸੀ, ਤੁਸੀਂ ਮੈਸੇਜ ਕਰੋ ਤੇ ਅਸੀਂ ਨਾ ਪੜੀਏ, ਗੁਸਤਾਖੀ ਤੇ ਨਹੀਂ ਕਰ ਸਕਦੇ, ਪਰ ਹਾਂ ਕਦੀ ਕਿਤੇ ਹੋ ਵੀ ਜਾਂਦਾ ਹੈ ਕਿ ਇਨਸਾਨ ਆ ਜੀ ਗਲਤੀਆਂ ਹੋ ਜਾਂਦੀਆਂ, ਕਈ ਵਾਰੀ ਕੋਈ ਮੈਸੇਜ ਰਹਿ ਵੀ ਜਾਂਦਾ, ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਸਭ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਕਰ ਸਕੀਏ, ਕਿਉਂਕਿ ਤੁਹਾਡੇ ਨਾਲ ਹੀ ਤੇ ਲਹਿਰਾਂ ਲਾਉਣੀਆਂ ਹੈ। ਤੇ ਭੁੱਲਰ ਸਾਹਿਬ ਤੁਹਾਡਾ ਗੀਤ ਜਿਹੜਾ ਹੈ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਗਾਵਾਂਗੇ, ਕਿਉਂਕਿ ਤੁਹਾਡੀ ਪਹਿਲੀ ਫਰਮਾਇਸ਼ ਹੈ ਜੀ ਇਹ ਹਰਮਨ ਰੇਡੀਓ ਲਈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਵੀ ਸਾਡੇ ਨਾਲ ਜੁੜ ਗਏ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਦਲਜੀਤ ਜੀ, ਹੋਰ ਕੀ ਹਾਲ ਚਾਲ ਹੈ, ਹਨਾ ਸਵੇਰੇ ਸਵੇਰੇ ਉੱਠ ਕੇ ਸਾਡੇ ਨਾਲ ਸਾਂਝ ਪਾਉਂਦੇ ਹੋ ਤੇ ਬੜਾ ਮਨ ਖੁਸ਼ ਹੁੰਦਾ ਹੈ। ਤੇ ਇਹਨਾਂ ਨੇ ਇੱਕ ਵਿਚਾਰ ਜਿਹੜਾ ਭੇਜਿਆ ਉਹ ਇਹਨਾਂ ਨੇ ਲਿਖਿਆ ਹੋਇਆ ਕਿ ਆਜ ਮੈਨੇ ਸਿੱਖਾ ਸਪਸ਼ਟੀਕਰਨ ਵਹਾਂ ਦੇਣਾ ਚਾਹੀਏ ਯਹਾਂ ਉਸੇ ਸੁਣਨੇ ਔਰ ਸਮਝਨੇ ਵਾਲਾ ਇੱਕ ਖੁੱਲਾ ਦਿਮਾਗ ਹੋ। ਅਗਰ ਕਿਸੀ ਨੇ ਆਪਕੋ ਗਲਤ ਮਾਨ ਲਿਆ ਹੈ ਤੋ ਉਸ ਪਰ ਸਫਾਈ ਦੇਣੇ ਕਾ ਮਤਲਬ ਖੁਦ ਕੋ ਖੁਦ ਕੀ ਨਜ਼ਰੋਂ ਸੇ ਗਿਰਾਨਾ ਹੈ। ਵਾਹ ਜੀ ਵਾਹ, ਬਹੁਤ ਹੀ ਪਿਆਰਾ ਜਿਹਾ ਮੈਸੇਜ ਜਿਹੜਾ ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਕੀਤਾ, ਬੜਾ ਡੂੰਘਾ ਵਿਚਾਰ ਹੈ। ਮੈਨੂੰ ਉਮੀਦ ਹੈ ਕਿ ਅਸੀਂ ਇਹਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਅਪਣਾਵਾਂਗੇ, ਕਿਉਂਕਿ ਲਿਖਿਆ ਕਿ ਅਗਰ ਕਿਸੇ ਨੇ ਆਪਕੋ ਗਲਤ ਮਾਨ ਹੀ ਲਿਆ ਹੈ ਤੋ ਉਸਕੋ ਅਗਰ ਆਪ ਸਫਾਈ ਦੋਗੇ, ਜੇ ਤੁਸੀਂ ਉਹਨੂੰ ਸਫਾਈ ਦਿਓਗੇ, ਉਹਨੂੰ ਸਪਸ਼ਟੀਕਰਨ ਦੇਣ ਦੀ ਬਾਰ ਬਾਰ ਕੋਸ਼ਿਸ਼ ਕਰੋਗੇ, ਤਾਂ ਉਹਦਾ ਮਤਲਬ ਇਹ ਹੈ ਕਿ ਖੁਦ ਨੂੰ ਹੀ ਖੁਦ ਦੀਆਂ ਨਜ਼ਰਾਂ ਚ ਗਿਰਾਉਣਾ ਹੋਏਗਾ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਵੱਡੇ ਤੜਕੇ ਇੰਨੇ ਪਿਆਰਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਲਈ ਦਲਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਅੱਗੇ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਹਰਮੀਤ ਚੰਨਾ ਹੁਣਾ ਨੇ, ਸੁਖਜਿੰਦਰ ਸ਼ੇਰਾ ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਆਓ ਮਾਣਦੇ ਹਾਂ ਜੀ ਇਹ ਗੀਤ।
ਕਦੇ ਨਾ ਰਾਂਝਾ ਕੰਨ ਪੜਵਾਉਂਦਾ ਤੇ ਹੀਰ ਖਵਾਉਂਦੀ ਚੂਰੀ ਨਾ, ਹੀਰ ਆਖਦਾ ਕੌਣ ਰਾਂਝੇ ਦੀ ਜੇ ਵਾਰਸ ਲਿਖਦਾ ਪੂਰੀ ਨਾ, ਚੜਦੇ ਸੂਲੀ ਨਾ ਜੇ ਆਸ਼ਕ ਚੜਦੇ ਸੂਲੀ ਨਾ, ਪੱਠੀਆਂ ਵਿੱਚ ਦਾਣੇ ਨੇ ਪੱਠੀਆਂ ਵਿੱਚ ਦਾਣੇ ਨੇ ਪੱਠੀਆਂ ਵਿੱਚ ਦਾਣੇ ਨੇ ਪੱਠੀਆਂ ਵਿੱਚ ਦਾਣੇ ਨੇ, ਦੇਖੀ ਕਿਤੇ ਸਾੜ ਨਾ ਗਈ ਦਾਣੇ ਮਿੱਤਰਾਂ ਨੇ ਖਾਣੇ ਨੇ ਦਾਣੇ ਮਿੱਤਰਾਂ ਨੇ ਨਵੀਂ ਛੇੜਖਾਨੀ ਨੀ ਤੇਰੇ ਤੇ ਹਾਂ ਜਦੋਂ ਦੀ ਜਵਾਨੀ ਨੀ ਨਿੱਤ ਕਰਦੀ ਏ ਨਵੀਂ ਛੇੜਖਾਨੀ ਨੀ, ਨਾ ਰੱਖੇ ਕਿਸੇ ਕੋਲੋਂ ਪਰਦਾ ਤੂੰ ਰੰਗ ਦੇ ਲਿਆ ਚੁੰਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ, ਦੇ ਲਿਆ ਚੁੰਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ, ਦੇ ਲਿਆ ਚੁੰਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ। ਹਾਣ ਮਸ ਮੇਲੇ ਹਾਣ ਨੂੰ ਤੂੰ ਮਟਕੂ
ਮਟਕ ਪਾਪ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਨੂੰ ਇੱਕ ਮਟਕ ਮਟਕ ਪਾਪ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਨੂੰ ਮਟਕ ਮਟਕ ਪਾਪ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਸਾਡੇ ਦਿਲ ਵਿੱਚ ਵਸਦੀ ਏ ਸਾਡੇ ਦਿਲ ਵਿੱਚ ਵਸਦੀ ਏ ਸਾਡੇ ਦਿਲ ਵਿੱਚ ਵਸਦੀ ਏ ਉਹ ਪੁਲੀਆਂ ਚੋਂ ਲੋਕ ਹੱਸਦੇ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਹੋਸ਼ ਮਟਿਆਰੇ ਨੀ ਵੇਖ ਕੇ ਕਲਹਿਰੀ ਮੋੜਦੇ ਉੱਡ ਗਏ ਹੋਸ਼ ਮਟਿਆਰੇ ਨੀ ਵੇਖ ਕੇ ਕਲਹਿਰੀ ਮੋੜਦੇ ਉੱਡ ਗਏ ਹੋਸ਼ ਮਟਿਆਰੇ ਨੀ ਵੇਖ ਕੇ ਕਲਹਿਰੀ ਮੋੜਦੇ
ਤੇਰੀ ਅੱਗਾਂ ਤੇਰੀ ਜਵਾਨੀ ਨੀ ਤੇਰੇ ਗਲ ਵਿੱਚ ਕਾਲੀ ਗਾਨੀ ਨੀ ਕੋਈ ਰੂਪ ਤੇਰੇ ਦਾਸਾਨੀ ਨੀ ਹੁਣ ਹੋ ਗਈ ਅਖਮਸਤਾਨੀ ਨੀ ਹੋ ਗਈ ਅਖਮਸਤਾਨੀ ਨੀ ਦਰਬਾਨਾ ਦਿਲ ਵਰਜਾਨੀ ਨੀ ਚਾ ਤੇਰੀਆਂ ਹੀ ਤੇਰੀਆਂ ਹੀ ਤੇਰੀਆਂ ਮੁਹੱਬਤਾਂ ਦਾ ਬਿਲੋਣੀ ਜੱਟ ਤੇਰੇ ਉੱਤੇ ਤੇਰੇ ਉੱਤੇ ਮਰਦਾ ਤੇਰੇ ਉੱਤੇ ਤੇਰੇ ਉੱਤੇ ਮਰਦਾ ਹਰਾਨੀ ਮੁੰਡਾ ਤੇਰੇ ਉੱਤੇ ਤੇਰੇ ਉੱਤੇ ਮਰਦਾ ਤੇਰੇ ਉੱਤੇ ਤੇਰੇ ਉੱਤੇ ਮਰਦਾ
ਉਹ ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ ਮੋਤੀ ਲੱਗਦੇ ਨੇ ਚਿੱਟੇ ਚਿੱਟੇ ਗਾਂਦਨੀ ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ ਲੱਗਦੇ ਚਮੁੱਟਿਆਰੇ ਨੀ ਜੱਟ ਤੈਨੂੰ ਅੱਜ ਮਾਰਦਾ ਨੱਚ ਲੱਗਦੇ ਚਮੁੱਟਿਆਰੇ ਨੀ ਜੱਟ ਤੈਨੂੰ ਅੱਜ ਮਾਰਦਾ ਅੱਜ ਨੱਚ ਲੱਗਦੇ ਚਮੁੱਟਿਆਰੇ ਨੀ ਜੱਟ ਤੈਨੂੰ ਅੱਜ ਮਾਰਦਾ
ਬਹਿ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ ਤੂੰ ਕਹਿ ਜਾ ਦੋ ਪਲ ਮਿੱਤਰਾਂ ਦੇ ਕੋਲ ਕੋਲ ਤੂੰ ਦੁੱਖ ਤਰ੍ਹਾਂ ਦੇ ਬੋਲ ਬੋਲ ਨੀ ਆ ਮਿੱਠੜੇ ਦੇ ਬੋਲ ਬੋਲ ਤੂੰ ਕਹਿ ਜਾ ਬਹਿ ਜਾ ਬਹਿ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ
ਤੋੜੀ 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 ਉਹ ਦੁਨੀਆ ਲੱਖ ਵਸਦੀ ਦਿਲ ਮਿਲਿਆ ਦੀ ਜੋੜੀ ਪਾਣੀ ਵਿੱਚ ਮਤਾਣੀ ਪਾਉਂਦੇ ਅਕਲ ਜਿਨ੍ਹਾਂ ਨੂੰ ਥੋੜੀ ਗੁੱਸੇ ਕਰਕੇ ਘਰੋਂ ਪਜਾਲੀ ਮਿੰਤਾਂ ਕਰ ਕਰ ਮੋੜੀ ਕਾਬੂ ਕਰਨੀ ਮੁਸ਼ਕਿਲ ਹੁੰਦੀ ਬਿਨਾਂ ਲੱਗਾ ਮੂੰਹ ਕੋੜੀ ਯਾਰੀ ਮਿੱਤਰਾਂ ਨੇ ਸਿਖਰ ਚੜਾ ਕੇ ਤੋੜੀ 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 ਯਾਰੀ ਮਿੱਤਰਾਂ ਨੇ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਤੁਸੀਂ ਅਸੀਂ ਸੁਣ ਰਹੇ ਸੀ ਜੀ ਸੁਖਜਿੰਦਰ ਸ਼ੇਰਾ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ, ਜਿਸ ਦੀ ਫਰਮਾਇਸ਼ ਕੀਤੀ ਸੀ ਸਾਨੂੰ ਹਰਮੀਤ ਚੰਨਾ ਹੋਣਾ ਨੇ। ਤੇ ਪ੍ਰੋਗਰਾਮ ਦੇ ਵਿੱਚ ਵਕਤ ਹੋ ਗਿਆ ਹੈ ਜੀ ਹੁਣ ਖਬਰਾਂ ਵੱਲ ਝਾਕ ਮਾਰਨ ਦਾ ਤੇ ਕੁਝ ਮੁੱਦਿਆਂ ਬਾਰੇ ਗੱਲ ਕਰਨ ਦਾ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਹੁਣੀ ਆ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਰਾੜ ਸਾਹਿਬ, ਸਾਡੇ ਨਾਲ ਜਿਹੜੇ ਸਰੋਤੇ ਜੁੜ ਰਹੇ ਨੇ ਕਾਫੀ ਤੇ ਹਰਮੀਤ ਚੰਨਾ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਇਹਨਾਂ ਨੇ ਵਿਚਾਰ ਸਾਂਝਾ ਕੀਤਾ ਹੈ। ਕਹਿੰਦੇ ਕਿ ਨੈਵਰ ਐਕਸਪਲੇਨ ਯੂਅਰ ਸੈਲਫ ਟੂ ਐਨੀ ਵਨ ਬਿਕੋਜ਼ ਦਾ ਪਰਸਨ ਯੂ ਲਾਈਕ ਲਾਈਕਸ ਯੂ ਡਜ਼ਨਟ ਨੀਡ ਇਟ ਐਂਡ ਦਾ ਪਰਸਨ ਯੂ ਡਿਸਲਾਈਕ ਯੂ ਵੋਂਟ ਬਿਲੀਵ ਇਟ। ਸੋ ਜੀ ਲਿਸਨਰ ਸਾਨੂੰ ਬੜੇ ਪਿਆਰੇ ਪਿਆਰੇ ਸੁਨੇਹੇ ਬਰਾੜ ਸਾਹਿਬ ਏਦਾਂ ਦੇ ਭੇਜਦੇ ਰਹਿੰਦੇ ਆ ਤੇ ਨਾਲ ਹੀ ਇੱਧਰ ਜਗਤਾਰ ਗਿੱਲ ਹੋਣਾ ਨੇ ਵੀ ਸਾਨੂੰ ਬੜੀ ਪਿਆਰੀ ਜਿਹੀ ਇੱਕ ਤਸਵੀਰ ਭੇਜੀ ਹੈ। ਨਦੀ ਜਿਹੀ ਵਗ ਰਹੀ ਹੈ ਜੀ, ਕੋਈ ਵੇਈ ਜਿਹੀ ਹੈ ਤੇ ਲਾਗੇ ਬੋਰਡ ਦਾ ਬੜਾ ਪੁਰਾਣਾ ਕੋਈ ਦਰਖਤ ਹੈ ਤੇ ਨਾਲ ਲਿਖਿਆ ਹੋਇਆ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਯਾਦ ਕਰਵਾਉਂਦਾ ਕਰਵਾਉਂਦੀਆਂ ਨੇ ਜੀ, ਬਿਲਕੁਲ ਕਰਾਉਂਦੀਆਂ ਨੇ ਤੇ ਨਾਲ ਉਹਨਾਂ ਨੇ ਸਾਰਿਆਂ ਨੂੰ ਸ਼ੁਭ ਸਵੇਰ ਕਹੀ ਹੈ ਤੇ ਵਿਕਰਮਜੀਤ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਸਭ ਸਰੋਤਿਆਂ ਦਾ ਵੀ ਸਵਾਗਤ ਹੈ ਜੀ। ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਜੁੜੇ ਰਹਿਣਾ, ਕੋਈ ਖਬਰ ਤੁਹਾਡੇ ਦਿਲ ਵਿੱਚ ਰੜਕ ਰਹੀ ਹੋਵੇ ਤੇ ਉਹ ਤੁਸੀਂ ਜ਼ਰੂਰ ਬਰਾੜ ਸਾਹਿਬ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਬਰਾੜ ਸਾਹਿਬ, ਮਾਰਦੇ ਆ ਖਬਰਾਂ ਵੱਲ ਝਾਤ ਤੇ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਸੀਂ ਸਾਡੇ ਨਾਲ ਇਹ ਦੱਸੋ ਸਾਨੂੰ ਕਿ ਅੱਜ ਕੱਲ ਡਿਗਰੀਆਂ ਦਾ ਬੜਾ ਰੌਲਾ ਪਿਆ ਹੋਇਆ ਜੀ, ਇਹ ਡਿਗਰੀਆਂ ਲੱਭ ਨਹੀਂ ਰਹੀਆਂ ਜਾਂ ਕੁਛ ਕੀ ਚੱਲ ਰਿਹਾ ਇਹ? ਜਿਸ ਤਰ੍ਹਾਂ ਸਮ੍ਰਿਤੀ ਇਰਾਨੀ ਦੀ ਡਿਗਰੀ ਦੇ ਵੀ ਕਹਿੰਦੇ ਕਿ ਸਬੂਤ ਨਹੀਂ ਮਿਲ ਰਹੇ ਤੇ ਇਸੇ ਤਰ੍ਹਾਂ ਮੋਦੀ ਹੋਣਾ ਤੇ ਵੀ ਜਿਹੜੀ ਉਂਗਲ ਚੁੱਕੀ ਜਾ ਰਹੀ ਹੈ, ਤੁਸੀਂ ਇਹਦੇ ਬਾਰੇ ਲਿਸਨਰਸ ਨੂੰ ਦੱਸੋ।
ਬਿਲਕੁਲ ਜੀ, ਮੈਂ ਇੱਥੇ ਸਾਰੇ ਸਰੋਤਿਆਂ ਨੂੰ ਇੱਕ ਗੱਲ ਦੱਸਦਿਆਂ ਜੀ, ਜਦੋਂ ਵੀ ਕਿਸੇ ਚੀਜ਼ ਦਾ ਤੁਸੀਂ ਉਹੀ ਗੱਲ ਨਾ ਵੀ ਸਿਆਸਤ ਚ ਆਉਣੇ ਹੋ ਜਾਂ ਕਿਸੇ ਵੀ ਤੁਸੀਂ ਲਾਈਮ ਲਾਈਟ ਚ ਆਉਣੇ ਹੋ ਤਾਂ ਤੁਹਾਡਾ ਪਿਛੋਕੜ ਫਰੋਲਿਆ ਜਾਂਦਾ, ਤੁਹਾਡੇ ਤੇ ਸਰਚ ਮਾਰੀ ਜਾਂਦੀ ਆ। ਸੋ ਅੱਗੇ ਟਾਈਮ ਹੁੰਦਾ ਸੀ ਜੀ ਜਿਹੜਾ ਮੈਨੂਅਲ ਟਾਈਮ ਦੇ ਵਿੱਚ ਫਾਈਲਾਂ ਦੇ ਵਿੱਚ ਜੋ ਵੀ ਚੀਜ਼ ਦੱਬ ਕੇ ਰਹਿ ਜਾਂਦੀ ਸੀ ਉਹ ਦੱਬ ਕੇ ਰਹਿ ਜਾਂਦੀ ਸੀ, ਕੋਈ ਪਤਾ ਨਹੀਂ ਲੱਗਦਾ ਸੀ। ਹਜ਼ਾਰਾਂ ਕਰੋੜਾਂ ਫਾਈਲਾਂ ਪਈਆਂ ਹੁੰਦੀਆਂ ਸੀ, ਰਿਕਾਰਡ ਦੇ ਵਿੱਚ ਕਿਸੇ ਕੋਲੇ ਰਾਈਟ ਨਹੀਂ ਹੁੰਦਾ ਸੀ ਵੀ ਕੋਈ ਰਿਕਾਰਡ ਤੁਸੀਂ ਕਢਾ ਸਕੋ, ਪ੍ਰਾਈਵੇਸੀ ਦੇ ਨਾਂ ਦੇ ਉੱਤੇ, ਸਰਕਾਰੀ ਗੁਪਤ ਭੇਦ ਰੱਖਣ ਦੇ ਨਾਂ ਦੇ ਉੱਤੇ ਉਹ ਰਿਕਾਰਡ ਕਿਸੇ ਨੂੰ ਨਹੀਂ ਦਿਖਾਇਆ ਜਾਂਦਾ ਸੀ। ਪਰ ਜਿਵੇਂ ਜਿਵੇਂ ਲੋਕਤੰਤਰ ਦੇ ਵਿੱਚ ਸੁਧਾਰ ਹੁੰਦਾ ਜਾ ਰਿਹਾ, ਪਾਰਦਰਸ਼ਤਾ ਆਉਂਦੀ ਜਾ ਰਹੀ ਹੈ, ਉਸ ਦੇ ਨਾਲ ਨਾਲ ਇਹ ਚੀਜ਼ਾਂ ਦੇ ਰਾਈਟ ਬਣ ਗਏ ਵੀ ਕੋਈ ਵੀ ਬੰਦਾ ਕਦੋਂ ਵੀ ਕਿਤੋਂ ਵੀ ਕੋਈ ਇਨਫੋਰਮੇਸ਼ਨ ਕਢਾ ਸਕਦਾ। ਤਾਂ ਉਹ ਇਨਫੋਰਮੇਸ਼ਨ ਕਢਾਉਣ ਦੇ ਤਰੀਕੇ ਆ ਜੀ, ਉਹ ਤਰੀਕੇ ਨੂੰ ਤੁਸੀਂ ਫਾਲੋ ਕਰਦੇ ਹੋ ਤਾਂ ਤੁਹਾਨੂੰ ਉਸ ਸੰਬੰਧਤ ਡਿਪਾਰਟਮੈਂਟ ਨੂੰ ਸਾਰੀਆਂ ਚੀਜ਼ਾਂ ਦੇਣੀਆਂ ਪੈਣੀਆਂ। ਇਹ ਨਹੀਂ ਹੈ ਵੀ ਹੁਣ ਹਨੇਰੇ ਦੇ ਵਿੱਚ ਰਹਿ ਜੂ ਕੋਈ ਗੱਲ ਜਾਂ ਕਿਸੇ ਗੱਲ ਨੂੰ ਫਾਈਲਾਂ ਦੇ ਵਿੱਚ ਦੱਬ ਲਿਆ ਜਾਊਗਾ ਜਾਂ ਇਹ ਕਹਿ ਦਿੱਤਾ ਜਾਊਗਾ ਵੀ ਇਹ ਰਿਕਾਰਡ ਆ ਜਿਹੜਾ ਇਹ ਗੁਪਤ ਰੱਖਣ ਲਈ ਇਹ ਨਹੀਂ ਦਿੱਤਾ ਜਾ ਸਕਦਾ। ਹੋ ਸਕਦਾ ਕੁਝ ਇੱਕ ਦੇਸ਼ ਦੀ ਸੁਰੱਖਿਆ ਲਈ ਕੁਝ ਕਿਹੋ ਜਿਹੇ ਚੀਜ਼ਾਂ ਹਨ ਜਿਨ੍ਹਾਂ ਨੂੰ ਨਾ ਤੁਸੀਂ ਲੈ ਸਕੋ, ਪਰ ਓਵਰਆਲ ਜਿਹੜਾ 90% ਤੁਸੀਂ ਕੋਈ ਵੀ ਚੀਜ਼ ਕਿਤੋਂ ਵੀ ਕਢਾ ਸਕਦੇ ਹੋ। ਦੂਜੀ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਜੀ, ਤੁਸੀਂ ਗੂਗਲ ਦੇ ਉੱਤੇ ਜਾਓ, ਗੂਗਲ ਦੇ ਉੱਤੇ ਜਾ ਕੇ ਜੇ ਤੁਸੀਂ ਨਾਰਮਲ ਕਿਤੇ ਕੋਈ ਚੀਜ਼ ਦੀ ਸਰਚ ਕਰਨ ਦੀ ਕੋਸ਼ਿਸ਼ ਕਰੋਗੇ, ਮੰਨ ਲਓ ਵੀ ਅੱਜ ਕੱਲ ਦੇ ਦਿਨਾਂ ਦੇ ਵਿੱਚ ਕੋਈ ਵੀ ਇੱਕ ਮਸ਼ਹੂਰ ਨਾਂ ਲਾ ਲਓ ਉਹ ਚਰਚਾ ਚ ਨਹੀਂ ਹੈ, ਤਾਂ ਤੁਸੀਂ ਉਸ ਨਾਂ ਦੀ ਜੇ ਤੁਸੀਂ ਗੂਗਲ ਤੇ ਸਰਚ ਮਾਰੋਗੇ ਤਾਂ ਹੋ ਸਕਦਾ ਤੁਹਾਨੂੰ ਉਹਦਾ ਪੂਰਾ ਨਾਂ ਟਾਈਪ ਕਰਨਾ ਪਵੇ। ਤੇ ਪਰ ਜਦੋਂ ਤੁਸੀਂ ਜਿਹੜੀ ਚੀਜ਼ ਚਰਚਾ ਚ ਆ ਤੇ ਉਸ ਚੀਜ਼ ਦੇ ਜੇ ਪਹਿਲੇ 3 ਅੱਖਰ ਲਿਖੋਗੇ ਤਾਂ ਉਹਦੇ ਨਾਲ ਦੀ ਨਾਲ ਗੂਗਲ ਦੇ ਉੱਤੇ ਲਿਖਿਆ ਆਜੂਗਾ ਵੀ ਮੋਸਟ ਪਾਪੂਲਰ ਸਰਚ। ਤਾਂ ਇਹਦਾ ਮਤਲਬ ਆ ਉਦੋਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਗਿਆਸਾ ਜਾਗੀ ਹੁੰਦੀ ਹੈ ਤੇ ਕਿੰਨੇ ਕੁ ਲੋਕ ਉਸ ਚੀਜ਼ ਨੂੰ ਪੜਤਾਲ ਰਹੇ ਹੁੰਦੇ ਆ ਤੇ ਦੇਖ ਰਹੇ ਹੁੰਦੇ ਆ। ਅਕਸਰ ਅਸੀਂ ਦੇਖ ਦਿੰਦੇ ਹਾਂ ਵੀ ਇੱਕ ਅਖਬਾਰ ਚ ਖਬਰ ਲੱਗੀ ਜਾਂ ਕੋਈ ਇੱਕ ਫੇਸਬੁੱਕ ਦੀ ਪੋਸਟ ਪਾਉਣ ਤੋਂ ਬਾਅਦ ਤੇ ਕੋਈ ਐਡੀ ਗੱਲ ਨਹੀਂ ਵੀ ਉਹਦੇ ਨਾਲ ਕੀ ਫਰਕ ਪੈਜੂਗਾ, ਪਰ ਤੁਸੀਂ ਨੋਟ ਕਰਕੇ ਦੇਖਿਆ ਕਰੋ ਉਸ ਦਿਨ ਉਸ ਨਾਂ ਦੇ ਉੱਤੇ ਸਰਚ ਕਿੰਨੀ ਹੁੰਦੀ ਆ ਜਾਂ ਉਸ ਚੀਜ਼ ਬਾਰੇ ਜਾਣਨ ਵਾਲਿਆਂ ਦੀ ਸਰਚ ਕਿੰਨੀ ਹੁੰਦੀ ਆ। ਸੋ ਕਹਿਣ ਦਾ ਭਾਵ ਆ ਸਭ ਬੰਦਿਆਂ ਦੀ ਜਿਗਿਆਸਾ ਹੁੰਦੀ ਆ, ਹਰ ਬੰਦਾ ਅੱਜ ਕੱਲ ਜਿਵੇਂ ਹੈਲੀਕਾਪਟਰ ਦੀ ਇੱਕ ਸਟੋਰੀ ਪੜ੍ਹਨਾ ਚਾਹੁੰਦਾ ਵੀ ਜਿਹੜਾ ਗੈਸਟ ਆ ਹੈਲੀਕਾਪਟਰ ਆ ਜਿਹੜਾ ਉਹਦੇ ਚ ਕੀ ਆ, ਅਸਲੀਅਤ ਕੀ ਆ, ਉਹਦੇ ਪਿਛਲਾ ਗੱਲ ਕੀ ਆ, ਕਾਂਡ ਕੀ ਆ ਉਹਦਾ ਪਿਛਲਾ। ਸੋ ਇਸ ਢੰਗ ਨਾਲ ਜਿਹੜੇ ਮਿਨਿਸਟਰ ਆ ਜੀ ਇਹ ਹੁਣ ਜਦੋਂ ਵੀ ਕੋਈ ਇਲੈਕਸ਼ਨ ਲੜਦੇ ਆ ਤੇ ਉਹਦੇ ਚ ਸਿਸਟਮ ਇਹ ਬਣਾ ਦਿੱਤਾ ਵੀ ਉਹਨਾਂ ਨੂੰ ਆਪਣੀ ਪ੍ਰੋਪਰਟੀ, ਆਪਣੀ ਪੜ੍ਹਾਈ ਲਿਖਾਈ ਤੇ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਸ਼ੇਅਰ ਕਰਨੀਆਂ ਪੈਣੀਆਂ। ਤੇ ਜਦੋਂ ਉਹ ਸ਼ੇਅਰ ਕਰਦੇ ਆ ਉਹ ਕਰਦੇ ਇੱਕ ਹਲਫੀਆ ਬਿਆਨ ਦੇ ਉੱਤੇ, ਹਲਫੀਆ ਬਿਆਨ ਸੈਲਫ ਡਿਕਲੇਰੇਸ਼ਨ। ਸੈਲਫ ਡਿਕਲੇਰੇਸ਼ਨ ਦਾ ਮਤਲਬ ਜੇ ਤੁਸੀਂ ਕੁਛ ਵੀ ਗਲਤ ਡਿਕਲੇਅਰ ਕੀਤਾ ਤਾਂ ਤੁਸੀਂ ਹੀ ਉਹਦੇ ਦੇਣਦਾਰ ਹੋ, ਤੀਜਾ ਬੰਦਾ ਉਹਦਾ ਦੇਣਦਾਰ ਨਹੀਂ ਹੈ। ਸੋ ਇਸ ਕਰਕੇ ਜਿਹੜੇ ਹਲਫੀਆ ਬਿਆਨ ਦਿੱਤੇ ਜਾਂਦੇ ਆ ਉਹਨਾਂ ਚ ਸੋਚ ਸਮਝ ਕੇ ਹਲਫੀਆ ਬਿਆਨ ਦਿੱਤੇ ਜਾਂਦੇ ਆ। ਅੱਜ ਕੱਲ੍ਹ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਸੋਨੀਆ ਗਾਂਧੀ ਕੋਲੇ ਕਿੰਨਾ ਸਿਆਉਣਾ, ਕਿੰਨਾ ਪੈਸਾ, ਕਿਹਦੇ ਕੋਲੇ ਕੀ ਆ, ਕਿਹਦੀ ਕਿੰਨੀ ਪੜ੍ਹਾਈ ਆ। ਸੋ ਇਸੇ ਤਹਿਤ ਹੋਇਆ ਜੀ ਵੀ ਸਿਮਰਤੀ ਇਰਾਨੀ ਜਦੋਂ ਖ਼ਬਰਾਂ ਚ ਆਈ ਤਾਂ ਉਦੋਂ ਉਹਨੂੰ ਪੁੱਛਿਆ ਗਿਆ, ਉਹਦੇ ਉਹਨੂੰ ਐਜੂਕੇਸ਼ਨ ਮਿਨਿਸਟਰ ਦੀਆਂ ਗੱਲਾਂ ਆਈਆਂ ਗਈਆਂ ਤੇ ਬੜੇ ਲੋਕ ਹੈਰਾਨ ਹੋਏ ਵੀ ਇੱਕ ਯੂਨੀਵਰਸਿਟੀਆਂ ਦੇ ਉੱਤੇ ਇੱਕ ਅਨਪੜ ਔਰਤ ਨੂੰ ਲਾਇਆ ਗਿਆ, ਇੱਕ ਕਲਾਕਾਰੀ ਦੇ ਨਾਤੇ, ਇੱਕ ਹਾਰੀ ਹੋਈ ਇੱਕ ਐਮ ਪੀ ਨੂੰ, ਤਾਂ ਉਹ ਬੜੇ ਸਵਾਲ ਲੋਕਾਂ ਦੇ ਮਨਾਂ ਚ ਸੀ। ਤਾਂ ਲੋਕਾਂ ਨੇ ਉਹਨੂੰ ਜਦੋਂ ਪੜਤਾਲਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਵੱਖਰੇ ਵੱਖਰੇ ਤਰੀਕੇ ਦੱਸੇ ਵੀ ਮੈਂ ਬਾਰਵੀਂ ਇੱਥੋਂ ਕੀਤੀ, ਮੈਂ ਫਿਰ ਪ੍ਰਾਈਵੇਟ ਕੀਤਾ, ਇਹ ਕੀਤਾ, ਉਹ ਕੀਤਾ। ਪਰ ਐਂਡ ਆਫ ਦੀ ਡੇ ਜੇ ਤੁਸੀਂ ਕੋਈ ਚੀਜ਼ ਕੰਪਲੀਟ ਕੀਤੀ ਆ ਤਾਂ ਉਹਦਾ ਤੁਹਾਡੇ ਕੋਲ ਸਰਟੀਫਿਕੇਟ ਹੋਊਗਾ। ਉਹ ਸਰਟੀਫਿਕੇਟ ਹੋਊਗਾ ਤਾਂ ਉਹ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੋਊਗਾ, ਰਿਕਾਰਡ ਦੇ ਵਿੱਚ ਵੀ ਹੋਊਗਾ, ਕਿਉਂਕਿ ਤੁਸੀਂ ਤਾਂ ਜਦੋਂ ਮਰਜ਼ੀ ਅੱਜ ਦੇ ਯੁੱਗ ਚ ਫੋਟੋਸ਼ਾਪ ਕਰ ਲਓ। ਸੋ ਜਦੋਂ ਸਿਮਰਤੀ ਇਰਾਨੀ ਦੇ ਉਹ ਸਰਟੀਫਿਕੇਟ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਉਹ ਡਾਟਾ ਨਹੀਂ ਮਿਲ ਰਿਹਾ ਤੇ ਉਹਦੇ ਲਈ ਹੁਣ ਰੋਲ ਨੰਬਰ ਮੰਗੇ ਗਏ ਆ ਵੀ ਉਸ ਟਾਈਮ ਕਿਹੜੇ ਰੋਲ ਨੰਬਰ ਦੇ ਤਹਿਤ ਤੁਸੀਂ ਕਿਹੜੇ ਸੈਂਟਰ ਦੇ ਵਿੱਚ ਕੀ ਇਗਜ਼ਾਮ ਦਿੱਤੇ ਸੀ। ਸੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਾਂ ਕਲੀਅਰ ਹੁੰਦੀਆਂ ਤਾਂ ਕਾਫੀ ਜਿਹੜੀਆਂ ਇਹ ਦੁਖਦਾਈ ਹੋਣਗੀਆਂ ਵੀ ਅਸੀਂ ਜੇ ਸਾਨੂੰ ਕੋਈ ਰੋਂਗ ਇਨਫੋਰਮੇਸ਼ਨ ਦਿੰਦਾ ਤਾਂ ਉਹਦੇ ਲਈ ਫਿਰ ਭਾਜਪਾ ਵੀ ਕਟਹਿਰੇ ਚ ਆਊਗੀ, ਉਹਦੇ ਲਈ ਸਿਮਰਤੀ ਇਰਾਨੀ ਵੀ ਕਟਹਿਰੇ ਚ ਆਊਗੀ ਤੇ ਉਹਨਾਂ ਨੂੰ ਬਣਨ ਦੀ ਸਜ਼ਾ ਵੀ ਮਿਲੂਗੀ। ਬਚ ਨਹੀਂ ਸਕਦੇ ਸਜ਼ਾ ਤੋਂ ਜਿੰਨਾ ਮਰਜ਼ੀ ਜ਼ੋਰ ਲਾਉਣ, ਕਿਉਂਕਿ ਅਸੀਂ ਲੱਖ ਕਹਿ ਦਿੰਦੇ ਹਾਂ ਵੀ ਉਹਨਾਂ ਦੀ ਚੱਲਦੀ ਆ, ਉਹ ਤਾਂ ਬਚ ਜਾਣਗੇ। ਉਹ ਚੱਲਦੀ ਤਾਂ ਓਮ ਪ੍ਰਕਾਸ਼ ਚਟਾਲੇ ਤੋਂ ਵੱਧ ਕਿਹਦੀ ਹੋਣੀ ਆ, ਚਟਾਲੇ ਵਾਲਿਆਂ ਦੀ ਇੰਨੀ ਕੁ ਚੱਲਦੀ ਸੀਗੀ ਵੀ ਉਹ ਜੀ ਕਰਦਾ ਸੀ ਜਿਹਦੇ ਉਹ ਥੱਪੜ ਮਾਰ ਦਿੰਦੇ ਸੀ, ਇੱਥੋਂ ਤੱਕ ਸੀਗਾ ਵੀ ਉਹਨਾਂ ਨੇ ਆਪਦੇ ਗ੍ਰਹਿ ਮੰਤਰੀ ਨੇ ਉਹਨੂੰ ਸਵਾਲ ਪੁੱਛ ਲਿਆ ਸੀ ਮਾੜਾ ਜਿਹਾ ਤੇ ਚਟਾਲੇ ਦੇ ਮੁੰਡੇ ਨੇ ਉਹਦੀ ਬਾਂਹ ਤੋੜਤੀ ਸੀ ਉੱਥੇ ਸਾਹਮਣੇ ਬਾਂਹ ਮਰੋੜ ਕੇ। ਸੋ ਇੱਦਾਂ ਦੇ ਜਿਹੜੇ ਇੰਨੀ ਚੱਲਦੀ ਵਾਲੇ ਲੋਕ ਵੀ ਅੱਜ ਜੇਲ੍ਹਾਂ ਚ ਬੈਠੇ ਆ, ਤੇ ਉਹ ਜੇਲ੍ਹਾਂ ਚ ਬੈਠੇ ਤਾਂ ਕਾਨੂੰਨ ਹੈਗਾ ਕੁਛ, ਪਰ ਕਾਨੂੰਨ ਨੂੰ ਫਾਲੋ ਕਿਵੇਂ ਕੀਤਾ ਜਾਂਦਾ, ਕਾਨੂੰਨ ਨੂੰ ਵਰਤਿਆ ਕਿਵੇਂ ਜਾਂਦਾ। ਸੋ ਉਹਨੇ ਇੱਕ ਬੰਦੇ ਦੇ ਯੂਪੀ ਸ਼ਬਦ ਲਿਖਣ ਨਾਲ ਚਟਾਲਾ ਅੱਜ ਜੇਲ੍ਹ ਦੇ ਵਿੱਚ ਆ। ਅਸੀਂ ਪਹਿਲਾਂ ਵੀ ਬਹੁਤ ਵਾਰੀ ਦੱਸ ਚੁੱਕੇ ਹਾਂ ਵੀ ਇੱਕ ਵੱਡਾ ਆਫਿਸਰ ਸੀ, ਉਸ ਆਫਿਸਰ ਨੂੰ ਆਪਦੇ ਰਾਈਟ ਪਤਾ ਸੀ ਵੀ ਮੇਰੇ ਕੀ ਰਾਈਟ ਆ। ਉਹ ਜਦੋਂ ਰਿਟਾਇਰ ਹੋ ਗਿਆ, ਰਿਟਾਇਰ ਹੋਣ ਤੋਂ ਬਾਅਦ ਚੁਟਾਲੇ ਵਾਲਿਆਂ ਨੇ ਸੋਚਿਆ ਵੀ ਜਿਹੜੀ ਭਰਤੀ ਕਰਨੀ ਆ ਉਹਨੂੰ ਬੈਕ ਡੇਟ ਦੇ ਵਿੱਚ ਜਿਹੜਾ ਉਹ ਇਸ਼ੂ ਕਰਨਾ ਜ਼ਰੂਰੀ ਸੀ। ਜਦੋਂ ਬੈਕ ਡੇਟ 'ਤੇ ਇਸ਼ੂ ਕਰਨਾ ਜ਼ਰੂਰੀ ਸੀ ਤਾਂ ਉਸ ਆਫਿਸਰ ਦੇ ਸਾਈਨ ਜ਼ਰੂਰੀ ਸੀ, ਤਾਂ ਉਸ ਆਫਿਸਰ ਕੋਲੇ ਜਦੋਂ ਚੁਟਾਲੇ ਵਾਲੇ ਗਏ ਵੀ ਤੁਸੀਂ ਇੱਥੇ ਸਾਈਨ ਕਰੋ, ਉਹ ਬੰਦਾ ਜ਼ਮੀਰ ਜਾਗਦੀ ਵਾਲਾ ਸੀ, ਉਹਨੇ ਪਹਿਲਾਂ ਮੁਣਕਰ ਹੋਇਆ ਸਾਈਨ ਕਰਨ ਤੋਂ, ਕਹਿੰਦਾ ਮੈਂ ਨਹੀਂ ਕਰਨੇ ਸਾਈਨ, ਤੇ ਉਹ ਕਹਿੰਦੇ ਵੀ ਫਿਰ ਤੈਨੂੰ ਪਤਾ ਤੇਰਾ ਕੀ ਹਸ਼ਰ ਹੋਊਗਾ। ਤਾਂ ਉਸ ਬੰਦੇ ਨੇ ਸਾਈਨ ਕਰਤੇ ਇੱਥੇ ਆਪਣੀ, ਕਹਿੰਦੇ ਨੇ ਰੱਬ ਨੇੜੇ ਕਿ ਘਸੁੰਨ ਨੇੜੇ ਤੋਂ ਡਰਦੇ ਨੇ, ਤੇ ਉਸ ਬੰਦੇ ਨੂੰ ਪਰ ਆਪਣੇ ਰਾਈਟ ਪਤਾ ਸੀ ਵੀ ਉਹ ਕੀ ਕਰ ਸਕਦਾ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। ਉਹ ਘਬਰਾਇਆ ਨਹੀਂ, ਉਹਨੇ ਆਪਣੇ ਸਾਈਨ ਕਰਕੇ ਥੱਲੇ ਬਹੁਤ ਛੋਟਾ ਯੂਪੀ ਲਿਖਤਾ। ਤੇ ਉਸ ਟਾਈਮ ਜਿਹੜੇ ਇਹ ਲੀਡਰ ਅਨਪੜ੍ਹ ਲੀਡਰ ਜਿਹੜੇ ਆਪਦੇ ਆਪ ਨਾਲ ਤਾਕਤ ਨਾਲ ਜ਼ੋਰਾਵਰ ਬਣੇ ਹੁੰਦੇ ਆ ਪਰ ਗਿਆਨ ਉਹਨਾਂ ਨਹੀਂ ਹੁੰਦਾ, ਤੇ ਉਹ ਪੇਪਰ ਉਹਨਾਂ ਨੇ ਉਵੇਂ ਜਿਹੇ ਜਿਹੜੇ ਸਬਮਿਟ ਕਰ ਦਿੱਤੇ। ਤੇ ਅਖੀਰ ਜਦੋਂ ਸਾਰੇ ਚੀਜ਼ ਦਾ ਫੈਸਲਾ ਹੋਇਆ ਤੇ ਉਸ ਬੰਦੇ ਨੂੰ ਡਰ ਨਿਕਲਿਆ ਤੇ ਉਹਨੇ ਇੱਕ ਰਿੱਟ ਪਾਈ, ਤਾਂ ਰਿੱਟ ਦੇ ਵਿੱਚ ਉਹਨੇ ਇਹ ਗੱਲ ਲਿਖੀ ਵੀ ਮੇਰੇ ਦਸਤਖਤਾਂ ਦੇ ਥੱਲੇ ਯੂਪੀ ਲਿਖਿਆ। ਤਾਂ ਉਹ ਯੂਪੀ ਵੱਲ ਉਦੋਂ ਧਿਆਨ ਗਿਆ, ਯੂਪੀ ਮੈਨ ਅੰਡਰ ਪ੍ਰੈਸ਼ਰ ਸਾਰੀ ਸਰ, ਉਹ ਅੱਜ ਚਟਾਲਾ ਸਲਾਖਾਂ ਦੇ ਪਿੱਛੇ ਆ। ਸੋ ਗੱਲ ਤਾਂ ਇਹ ਆ ਵੀ ਸਾਨੂੰ ਪਤਾ ਨਹੀਂ ਹੈ ਸਾਡੇ ਰਾਈਟਸ ਦਾ ਵੀ ਅਸੀਂ ਰਾਈਟਸ ਕੀ ਆ ਸਾਡੇ ਕੋਲੇ। ਜੇ ਸਾਡੇ ਕੋਲੇ ਇਹ ਜਾਗਰਤੀ ਆ ਜੇ ਤਾਂ ਇਹੋ ਜੇ ਰੋਜ਼ ਹੀ ਇਹੋ ਜੇ ਸਿਆਸਤਦਾਨ ਗਿਆਨਵਾਨ ਜੇਲ੍ਹਾਂ ਦੀ ਹਵਾ ਛਕਣ। ਪਰ ਹੁਣ ਦੂਜੇ ਪਾਸੇ ਨਰਿੰਦਰ ਮੋਦੀ ਦੀ ਗੱਲ ਆ ਜਾਂਦੀ ਹੈ ਜੀ। ਨਰਿੰਦਰ ਮੋਦੀ ਦੀ ਵੀ ਜੇ ਅਸੀਂ ਦੇਖੀਏ ਤਾਂ ਉਨ੍ਹਾਂ ਦੀ ਡਿਗਰੀ ਦੀਆਂ ਅੱਜ ਕੱਲ੍ਹ ਬੜੀਆਂ ਚਰਚਾ ਚੱਲ ਰਹੀਆਂ ਵੀ ਉਨ੍ਹਾਂ ਨੇ ਜਿਹੜੀ ਦਿੱਲੀ ਯੂਨੀਵਰਸਿਟੀ ਤੋਂ BA ਕੀਤੀ ਆ ਜੀ, ਜਿਹੜੀ ਥਰਡ ਪੋਜੀਸ਼ਨ ਚ ਤ੍ਰਿਤੀ ਆ, ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ, ਮਜ਼ਾਕ ਕਰ ਦਿੰਦੇ ਸੀ ਵੀ ਤੂੰ ਤਾਂ ਤ੍ਰਿਤੀ ਹੀ ਰਹਿ ਗਿਆ, ਤੇ ਉਹ ਤ੍ਰਿਤੀ ਪੋਜੀਸ਼ਨ ਦੇ ਵਿੱਚ ਉਨ੍ਹਾਂ ਨੇ ਕੀਤੀ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀ ਉਨ੍ਹਾਂ ਨੇ MA ਕੀਤੀ ਆ ਉਹ ਸੈਕੰਡ ਡਿਵੀਜ਼ਨ ਦੇ ਵਿੱਚ ਕੀਤੀ ਆ, ਜਾਂ ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਜਦੋਂ ਦੇਖਦੇ ਆ ਤਾਂ ਕਈ ਸਵਾਲ ਮਨ ਚ ਉੱਠਦੇ ਆ, ਜਾਂ ਕੱਲ ਦੇ ਫੇਸਬੁੱਕ ਤੇ ਜਾਂ ਹੋਰ ਪੜ੍ਹਦੇ ਆ ਲੋਕਾਂ ਦੇ ਕਮੈਂਟਸ ਟਵਿੱਟਰ ਤੇ ਦੇਖਦੇ ਆ, ਤੇ ਕਈ ਤਾਂ ਹਾਸੋਹੀਣੀਆਂ ਗੱਲਾਂ ਵੀ ਆ ਜਿਨ੍ਹਾਂ ਨੂੰ ਅਸੀਂ ਸਾਡੀ ਘੱਟ ਸੋਚ ਜਾਂ ਸਾਡਾ ਦਾਇਰਾ ਛੋਟਾ ਉਹ ਚੀਜ਼ਾਂ ਨਿਕਲਦਾ। ਕੱਲ ਇੱਕ ਸੱਜਣ ਮੈਂ ਬੜਾ ਉਹਦਾ ਸਤਿਕਾਰ ਕਰਦਾ ਸੀ, ਕਾਫੀ ਉੱਗਿਆ ਨਾਂ, ਉਹ ਲਿਖ ਰਿਹਾ ਸੀ ਜੀ, ਕਹਿੰਦਾ ਮੈਨੂੰ ਇਹ ਦੱਸੋ ਵੀ ਜਿਹੜਾ ਬੰਦਾ BA ਚ ਮਸਾਂ ਪਾਸ ਹੋਇਆ ਤੇ ਉਹ MA ਨੂੰ ਕਿਵੇਂ ਫਸਟ ਸੈਕੰਡ ਡਿਵੀਜ਼ਨ ਲੈ ਗਿਆ। ਤਾਂ ਮੈਨੂੰ ਲੱਗਿਆ ਵੀ ਇਹ ਤਾਂ ਬੜੀ ਤੋਕਰਾ ਤੇ ਗੱਲ ਕਰ ਰਿਹਾ। ਮੈਂ ਉੱਥੇ ਕੋਈ ਮੋਦੀ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਇਹ ਗੱਲ ਕਹਿ ਸਕਦਾ ਵੀ ਭਾਈ ਇਹ ਜ਼ਰੂਰੀ ਨਹੀਂ ਵੀ ਜੇ ਮੈਂ ਫੇਲ ਹੋ ਗਿਆ ਕਿਸੇ ਕਲਾਸ ਚੋਂ ਤੇ ਮੈਂ ਅਗਲੀ ਕਲਾਸ ਚੋਂ ਪਾਸ ਵੀ ਨਹੀਂ ਹੋ ਸਕਦਾ, ਜਾਂ ਉਹ ਚ ਫਸਟ ਡਿਵੀਜ਼ਨ ਜਾਂ ਸੈਕੰਡ ਡਿਵੀਜ਼ਨ ਨਹੀਂ ਲੈ ਸਕਦਾ। ਇਹ ਤਾਂ ਕੋਈ ਪਮਾਨਾ ਨਹੀਂ ਹੈਗਾ ਕਿਸੇ ਗੱਲ ਨੂੰ ਮਾਨਣ ਦਾ ਵੀ ਭਾਈ ਬੀ ਏ ਚੋਂ ਥਰਡ ਆ ਤਾਂ ਸੈਕੰਡ ਕਿਵੇਂ ਆ ਗਿਆ ਐਮ ਏ ਚ। ਇਹ ਜੇ ਤਾਂ ਐਵੇਂ ਤੁਕਰਾਇਤ ਗੱਲਾਂ, ਪਰ ਜਿਹੜੀ ਸੱਚਾਈ ਜਾਂ ਜਿਹੜੀਆਂ ਗੱਲਾਂ ਤੇ ਸੋਚਣਾ ਬਣਦਾ ਉਹ ਇਹ ਬਣਦਾ ਵੀ ਇਹਨਾਂ ਨੇ ਬੀ ਏ ਐਮ ਏ ਕੀਤੀ ਕਿਹੜੇ ਸਾਲਾਂ ਚ, ਕਿਉਂਕਿ ਮੇਰੇ ਮਨ ਚ ਵੀ ਜਗਿਆਸਾ ਜਾਗੀ, ਮੈਂ ਵੀ ਉਸਦੀ ਪੜਤਾਲਣਾ ਸ਼ੁਰੂ ਕੀਤੀ, ਤਾਂ ਮੈਂ ਇਹ ਜਗਿਆਸਾ ਸੀ ਵੀ ਕਿਹੜੇ ਸਾਲਾਂ ਚ ਇਹਨਾਂ ਨੇ ਕੀਤੀ, ਕੀ ਇਹਨਾਂ ਨੇ ਉਸ ਦੌਰਾਨ ਕੀਤੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਬਣ ਗਏ ਸੀ, ਕਿਉਂਕਿ ਪੜ੍ਹਾਈ ਦੀ ਤਾਂ ਕੋਈ ਟਾਈਮ ਸੀਮਾ ਨਹੀਂ ਕਦੋਂ ਵੀ ਤੁਸੀਂ ਕਰ ਸਕਦੇ ਹੋ। ਤਾਂ ਕਿਉਂਕਿ ਮੇਰਾ ਇੱਕ ਮਿੱਤਰ ਆ ਜੀ ਭੁਪਿੰਦਰ ਪੰਨੀ ਵਾਲੀ ਆ, ਤੇ ਉਸ ਮਿੱਤਰ ਨੂੰ ਅੱਤਵਾਦ ਦੇ ਦੌਰਾਨ ਇਹੋ ਜਿਹਾ ਮਾਹੌਲ ਆਇਆ ਵੀ ਉਹਨੂੰ ਪੜ੍ਹਾਈ ਛੱਡਣੀ ਪੈ ਗਈ ਤੇ ਉਹ ਬੀ ਏ ਵੀ ਨਹੀਂ ਕਰ ਪਾਇਆ, ਪੱਤਰਕਾਰਤਾ ਦੇ ਵਿੱਚ ਆ ਗਿਆ। 30 ਸਾਲ ਤੋਂ ਬੜਾ ਹੀ ਇੱਕ ਨਾਮੀ ਪੱਤਰਕਾਰ ਦੇ ਤੌਰ ਤੇ ਬੜਾ ਸਾਫ਼ ਸੁਥਰਾ ਇਨਸਾਨ ਆ ਜੀ, ਉਹ ਕਰ ਰਿਹਾ। ਪਰ ਉਹਦੀ ਮਾਂ ਦੀ ਇੱਕ ਇੱਛਾ ਸੀ, ਉਹਦੀ ਮਾਂ ਉਹਨੂੰ ਕਹਿੰਦੀ ਹੁੰਦੀ ਸੀ ਵੀ ਮੇਰਾ ਪੁੱਤ ਪਿੰਡ ਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਵੇ, ਬਸ ਮੇਰੀ ਇਹ ਇੱਛਾ। ਤੇ ਉਹਦੀ ਵਿਧਵਾ ਮਾਂ ਨੇ ਉਹ ਪਾਲਿਆ ਸੀ, ਤਾਂ ਉਸ ਮਾਂ ਨੇ ਪੂਰਾ ਜ਼ੋਰ ਲਾਇਆ ਵੀ ਉਹਨੂੰ ਮੈਂ ਕਿਵੇਂ ਨਾ ਕਿਵੇਂ ਪੜ੍ਹਾਵਾਂ, ਪਰ ਉਹ ਅੱਤਵਾਦ ਦਾ ਦੌਰ ਆ ਗਿਆ ਤੇ ਉਹ ਨਹੀਂ ਪੜ੍ਹ ਸਕਿਆ। ਪਰ ਉਸ ਬੰਦੇ ਨੇ ਆਪਣੀ ਮਾਂ ਦੀ ਇਹੋ ਜਿਹੀ ਇੱਜ਼ਤ ਰੱਖੀ ਤੇ ਆਪਣੀ ਮਾਂ ਦਾ ਵਚਨ ਇਹੋ ਜਿਹਾ ਪੁਗਾਇਆ ਵੀ ਅੱਜ ਤੱਕ ਮੇਰੇ ਤੋਂ ਸਾਲ ਦੋ ਸਾਲ ਵੱਡੇ ਆ, ਅੱਜ ਤੱਕ ਉਹ ਪੜ੍ਹ ਰਹੇ ਆ ਤੇ ਹੁਣ ਤੱਕ 4 ਐਮ ਏ ਕਰ ਚੁੱਕੇ ਆ। ਉਹ ਕਹਿੰਦੇ ਬਸ ਮੈਨੂੰ ਮੇਰੇ ਪਿੰਡ ਤੋਂ ਤਾਂ ਮੈਂ ਵੱਧ ਪੜ੍ਹਿਆ ਲਿਖਿਆ ਹੋ ਗਿਆ, ਪਰ ਮੈਂ ਹਲੇ ਵੀ ਪੜ੍ਹਦਾ ਰਹੂੰਗਾ। ਸੋ ਇਹ ਤਾਂ ਇੱਕ ਜਜ਼ਬਾ ਜਾਂ ਇੱਕ ਆਮ ਬੰਦੇ ਦੀ ਗੱਲ ਆ, ਪਰ ਜੇ ਕੋਈ ਲੀਡਰ ਲੀਡਰ ਬਣਨ ਤੋਂ ਬਾਅਦ ਇੱਕ ਪਾਸੇ ਤਾਂ ਅਸੀਂ ਪ੍ਰਮੋਟ ਕਰਦੇ ਹਾਂ ਵੀ ਅਸੀਂ ਚਾਹ ਵੇਚਦੇ ਹੁੰਦੇ ਸੀ, ਅਸੀਂ ਤਾਂ ਇੱਕ ਮਜ਼ਦੂਰ ਆ, ਅਸੀਂ ਤਾਂ ਰੇਲਵੇ ਸਟੇਸ਼ਨ ਤੇ ਚਾਹ ਵੇਚਦੇ ਸੀ। ਇਸ ਪੈਮਾਨੇ ਮੁਤਾਬਕ ਉਹਨਾਂ ਨੇ ਕਿਹੜੇ ਟਾਈਮ, ਇੱਕ ਟਾਈਮ ਉਹ ਘਰ ਬਾਰ ਛੱਡ ਕੇ ਪਹਾੜਾਂ ਚ ਚਲੇ ਗਏ ਸੀ, ਇਹ ਵੀ ਗੱਲਾਂ ਸਾਹਮਣੇ ਆ। ਤਾਂ ਉਹ ਕਿਹੜਾ ਗੈਪ ਸੀ, ਕਦੋਂ ਉਹਨਾਂ ਨੇ 10ਵੀਂ ਕੀਤੀ, ਕਦੋਂ ਉਦੋਂ ਬਾਅਦ ਉਹਨਾਂ ਨੇ 10ਵੀਂ ਤੋਂ ਬਾਅਦ ਕਾਲਜ ਕੀਤਾ, ਕਦੋਂ ਬੀ ਏ ਕੀਤੀ, ਕਦੋਂ ਐਮ ਏ ਕੀਤੀ, ਸਵਾਲ ਇਹ ਆ। ਤੇ ਇਹ ਟਾਈਮ ਪੀਰੀਅਡ ਮਨਾਓ, ਜੇ ਉਹ ਮੁੱਖ ਮੰਤਰੀ ਰਹਿੰਦੇ ਦੌਰਾਨ ਕੀਤੀ ਆ ਤਾਂ ਹੋ ਸਕਦਾ ਭਾਈ ਵੀ ਪੇਪਰ ਕਿਹਨੇ ਦਿੱਤਾ, ਕਦੋਂ ਦਿੱਤਾ, ਕਿਵੇਂ ਦਿੱਤਾ, ਇਹ ਵੀ ਗੱਲਾਂ ਬਣਦੀਆਂ। ਸੋ ਇਹ ਬਹੁਤ ਹੀ ਲੰਮੀ ਚੌੜੀ ਸਟੋਰੀ ਆ ਜੀ, ਇਹਦੇ ਤੇ ਮੈਂ ਸਾਰਾ ਦਿਨ ਵੀ ਇਹਨਾਂ ਦੀਆਂ ਪੋਤੜੇ ਫਰੋਲ ਸਕਦਾ ਤੇ, ਪਰ ਫਿਲਹਾਲ ਖਬਰਾਂ ਫਿਰ ਜੇ ਕੱਲੀ ਆਪਾਂ ਡਿਗਰੀ ਚ ਨਾ ਉਲਝ ਕੇ ਰਹਿ ਜਾਈਏ, ਖਬਰਾਂ ਹੋਰ ਵੀ ਬਹੁਤ ਆ। ਪਰ ਕੁੱਲ ਮਿਲਾ ਕੇ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਝੂਠ ਬੋਲਣ ਤੋਂ ਪਹਿਲਾਂ ਲੱਖ ਵਾਰੀ ਸੋਚਿਆ ਕਰੋ ਵੀ ਮੈਂ ਕੀ ਕਹਿ ਰਿਹਾ।
ਬਿਲਕੁਲ ਬਿਲਕੁਲ ਜੀ, ਉਹੀ ਕਹਿੰਦੇ ਕਿ ਤੋਲ ਮੋਲ ਕੇ ਬੋਲ ਤੇ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਜੀ। ਤੇ ਬਰਾੜ ਸਾਹਿਬ ਸਾਡੇ ਨਾਲ ਅੱਗੇ ਸਰੋਤੇ ਜੁੜ ਰਹੇ ਆ, ਸਾਂਝ ਪਾਈ ਹੈ ਜੀ ਸਾਡੇ ਨਾਲ ਗੁਰਪ੍ਰੀਤ ਗਿੱਲ ਹੁਣਾ ਨੇ ਈਮੇਲ ਦੇ ਜ਼ਰੀਏ, ਤੇ ਉਹਨਾਂ ਨੇ ਇੱਕ ਮੁੱਦਾ ਜਿਹੜਾ ਉਹ ਸਾਹਮਣੇ ਰੱਖਿਆ ਹੈ। ਕਹਿੰਦੇ ਕਿ ਬਾਹਰਲੇ ਮੁਲਕਾਂ ਵਿੱਚ ਰਹਿ ਕੇ ਹਰੇਕ ਸਰਕਾਰੀ ਸਹੂਲਤ ਦਾ ਸੁੱਖ ਮਾਨਣ ਵਾਲੇ ਕਈ ਪ੍ਰਵਾਸੀ ਪੰਜਾਬੀਆਂ ਦਾ ਦੋਹਰਾ ਕਿਰਦਾਰ ਵੇਖ ਕੇ ਹੈਰਾਨੀ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਵੇਲੇ ਇਹ ਭੁੱਲ ਜਾਂਦੇ ਹਨ ਕਿ ਕੇਜਰੀਵਾਲ ਦੀ ਸਰਕਾਰ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਪੈਸਾ ਸਿਹਤ ਅਤੇ ਸਿੱਖਿਆ ਉੱਤੇ ਲਾ ਰਹੀ ਹੈ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਵੀ ਦੇ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਪ੍ਰਵਾਸੀ ਯੋਧੇ ਨਹੀਂ ਚਾਹੁੰਦੇ ਕਿ ਪੰਜਾਬੀ ਵੀ ਸਾਡੇ ਦੇਸ਼ ਵਰਗੀਆਂ ਸਹੂਲਤਾਂ ਪੰਜਾਬ ਵਿੱਚ ਰਹਿ ਕੇ ਮਾਨਣ, ਇਸੇ ਲਈ ਇਹ ਸਮੇਂ ਸਮੇਂ ਤੇ ਵੱਖਰੇ ਦੇਸ਼ ਦਾ ਰੌਲਾ ਪਾਉਣਗੇ। ਇਹ ਖੁਦਕੁਸ਼ੀ ਕਰ ਰਹੇ ਕਿਸਾਨਾਂ ਨੂੰ ਵੀ ਨਿੰਦੀ ਜਾਂਦੇ ਹਨ ਪਰ ਹਾਂ ਦਾ ਨਾਰਾ ਨਹੀਂ ਮਾਰਦੇ। ਮੈਨੂੰ ਲੱਗਦਾ ਬਾਈ ਇਹਨਾਂ ਨੂੰ ਸਿਰਫ ਪੰਜਾਬ ਦੀ ਧਰਤੀ ਚਾਹੀਦੀ ਹੈ ਪਰ ਉੱਥੇ ਵੱਸਦੇ ਜਾਂ ਸਹਿਕਦੇ ਗਰੀਬ ਪੰਜਾਬੀਆਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਬਾਹਰਲੇ ਮੁਲਕਾਂ ਵਿੱਚ ਰਹਿ ਕੇ ਧਰਮ ਦੇ ਨਾਂ ਤੇ ਪੈਸਾ ਖਾ ਕੇ ਕਿਸੇ ਕੌਮ ਦਾ ਭਲਾ ਨਹੀਂ ਹੋਣਾ, ਇਹ ਜਿਹੜਾ ਸੁਨੇਹਾ ਹੈ ਜੀ ਇਹ ਗੁਰਪ੍ਰੀਤ ਸਿੰਘ ਗਿੱਲ ਹੁਣਾਂ ਨੇ ਕੈਨਬਰਾ ਤੋਂ ਦਿੱਤਾ ਹੈ ਬਰਾੜ ਸਾਹਿਬ।
ਬਿਲਕੁਲ ਜੀ, ਦੇਖੋ ਹਰ ਪਾਰਟੀ ਜਾਂ ਹਰ ਬੰਦੇ ਹਰ ਪਹਿਲਾਂ ਤਾਂ ਮੈਂ ਕਹੂੰਗਾ ਵੀ ਹਰ ਇੰਡੀਵਿਜੁਅਲ ਦੀ ਚਲੋ ਆਪਣੀ ਸੋਚ ਆ, ਉਹਦੀ ਆਪਣੀ ਆਜ਼ਾਦੀ ਆ, ਉਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹਨੇ ਇੱਕ ਉਹ ਕਰਨੀ ਆ। ਅੱਜ ਵੀ ਮੈਂ ਖਬਰ ਪੜ੍ਹ ਰਿਹਾ ਸੀ ਬ੍ਰਿਸਬਨ ਦੇ ਵਿੱਚ ਕਾਂਗਰਸ ਨੇ ਵੀ ਆਪਣੀ ਇਕਾਈ ਆ ਜਿਹੜੀ ਸਥਾਪਿਤ ਕਰ ਦਿੱਤੀ ਆ, ਥੋੜਾ ਚਿਰ ਪਹਿਲਾਂ ਅਕਾਲੀ ਦਲ ਨੇ ਆਪਣੀ ਇਕਾਈ ਸਥਾਪਿਤ ਕੀਤੀ ਸੀ, ਉਸ ਤੋਂ ਪਹਿਲਾਂ ਆਪ ਪਾਰਟੀ ਨੇ ਵੀ ਆਪਦੇ ਜਿਹੜੇ ਕਨਵੀਨਰ ਨਿਯੁਕਤ ਕੀਤੇ ਆ, ਚਾਹੇ ਉਸ ਢੰਗ ਨਾਲ ਨਹੀਂ ਪਰ ਕੀਤੇ ਆ। ਸੋ ਹਰ ਬੰਦੇ ਦੀ ਆਪਣੀ ਚੋਇਸ ਆ ਜੀ, ਹਰ ਬੰਦੇ ਦੀ ਆਪਣੀ ਸੋਚ ਆ ਵੀ ਤੁਸੀਂ ਕੀ ਕਰਨਾ, ਤੇ ਹਰ ਬੰਦੇ ਦੀ ਇਹ ਵੀ ਸੋਚ ਆ ਵੀ ਅਸੀਂ ਕਿਵੇਂ ਨਾ ਕਿਵੇਂ ਕੁਛ ਨਾ ਕੁਛ ਅਸੀਂ ਕਰ ਸਕੀਏ ਜਿਹਦੇ ਲਈ ਸਾਡਾ ਪਿੱਛਾ ਸੁਧਰ ਜੇ, ਪਿਛੋਕੜ ਸੁਧਰ ਜੇ, ਸਾਡਾ ਪੰਜਾਬ ਸੁਧਰ ਜੇ, ਸਾਡਾ ਭਾਰਤ ਸੁਧਰ ਜੇ, ਇਹ ਜੀ ਸੋਚ ਹਰ ਦੇ ਮਨ ਚ ਆ। ਪਰ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਕਾਂਗਰਸ ਦੀ ਸੋਚ ਵਾਲਿਆਂ ਨੂੰ ਲੱਗਦਾ ਵੀ ਕੈਪਟਨ ਇਹ ਗੱਲ ਕਰ ਸਕਦਾ, ਤੇ ਜੇ ਅਸੀਂ ਸੋਚ ਕਰੀਏ ਉਹਦੀ ਭਾਜਪਾ ਦੀ ਤਾਂ ਉਹ ਲੋਕਾਂ ਨੂੰ ਲੱਗਦਾ ਉਹ ਕਰ ਸਕਦੇ ਆ, ਪਰ ਗੱਲ ਦੀ ਸੱਚਾਈ ਹੈ ਜਿਹੜੀ ਉਹ ਸੱਚਾਈ ਇਹ ਆ ਜੀ ਵੀ ਜਿਹੜੇ ਇਹ ਕਰਨ ਕਰਾਉਣ ਦੀਆਂ ਗੱਲਾਂ ਇਹ ਤਾਂ ਜ਼ਮੀਨੀ ਪੱਧਰ ਤੇ ਜਾ ਕੇ ਲਾਗੂ ਹੋਣੀਆਂ, ਜ਼ਮੀਨੀ ਪੱਧਰ ਤੇ ਗੱਲਾਂ ਹੁੰਦੀਆਂ, ਨਾ ਕੋਈ ਏਦਾਂ ਹੁੰਦਾ. ਹੁਣ ਜੇ ਦੂਜੀਆਂ ਪਾਰਟੀਆਂ ਨਾਲ ਗੱਲ ਕਰਾਂਗੇ ਤਾਂ ਦੂਜੀਆਂ ਪਾਰਟੀਆਂ ਕਹਿਣਗੀਆਂ ਵੀ ਅਸੀਂ ਸੁਧਾਰ ਕਰ ਰਹੇ ਹਾਂ, ਇਹ ਤਾਂ ਆਪ ਵਾਲਿਆਂ ਨੂੰ ਜਿਵੇਂ ਹੁਣ ਉਹ ਟੋਪੀਆਂ ਵਾਲੇ ਕਹਿੰਦੇ ਆ ਜਾਂ ਹੋਰ ਕਹਿੰਦੇ ਆ, ਉਹ ਆਪ ਵਾਲੇ ਜਿਹੜੀਆਂ ਉਹ ਸੁਧਾਰ ਨੂੰ ਅੜਿੱਕੇ ਲਾ ਰਹੇ, ਉਹਨਾਂ ਲਈ ਇਹ ਅੜਿੱਕੇ ਆ. ਸੋ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਕਿਸੇ ਦੀ ਕੋਈ ਚੋਇਸ ਆ ਉਹਨੂੰ ਰੋਕ ਨਹੀਂ ਸਕਦੇ, ਪਰ ਅਸੀਂ ਇੱਕ ਰਿਕੁਐਸਟ ਇਹ ਕਰ ਸਕਦੇ ਹਾਂ ਵੀ ਕਾਂਗਰਸ ਵੀ ਅਸੀਂ ਪਰਖ ਲਈ, ਅਸੀਂ ਅਕਾਲੀ ਵੀ ਪਰਖ ਲਏ, ਅਸੀਂ ਭਾਜਪਾ ਵੀ ਪਰਖ ਲਈ, ਜੇ ਹੁਣ ਪਰਖਣ ਤੋਂ ਰਹਿੰਦੀ ਆ ਪੰਜਾਬ ਦੇ ਵਿੱਚ, ਕਿਉਂਕਿ ਦਿੱਲੀ ਦੇ ਵਿੱਚ ਤਾਂ ਜੋ ਕੰਮ ਹੋ ਰਿਹਾ ਜਿਵੇਂ ਹੋ ਰਿਹਾ ਸਾਰਿਆਂ ਨੂੰ ਸਾਨੂੰ ਪਤਾ, ਜੇ ਕੁਝ ਇਹ ਪਰਖਣ ਤੋਂ ਰਹਿੰਦੀ ਆ ਤਾਂ ਉਹ ਹੈਗੀ ਆ ਜੀ ਆਪ ਪਾਰਟੀ. ਸੋ ਇੱਕ ਵਾਰੀ ਸਾਨੂੰ ਚਾਂਸ ਦੇਣਾ ਬਣਦਾ, ਪਰ ਰੌਲਾ ਤਾਂ ਇੱਥੇ ਆ ਜਾਂਦਾ ਜੀ ਵੀ ਸਾਡੇ ਜਿਹੜੇ ਪਿਛੋਕੜ ਬਜ਼ੁਰਗ ਜਾਂ ਸਾਡਾ ਭਾਈਚਾਰਾ ਜਿਹੜਾ ਵੀ ਲੋਕ ਜਿਹੜੀ ਚੀਜ਼ ਨਾਲ ਜੁੜਿਆ ਉਹ ਲਕੀਰ ਦੇ ਫਕੀਰ ਆ, ਉਸੇ ਤੁਰੇ ਆਉਂਦੇ ਆ. ਉਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹ ਸੁਧਾਰ ਨਹੀਂ ਚਾਹੁੰਦੇ, ਸੁਧਾਰ ਚਾਹੁੰਦੇ ਆ, ਪਰ ਉਹ ਸੁਧਾਰ ਚਾਹੁੰਦੇ ਆ ਵੀ ਸਾਡੀ ਪਾਰਟੀ ਹੀ ਸੁਧਾਰ ਕਰੂਗੀ ਜਾਂ ਕਰ ਸਕਦੀ ਆ, ਉਹਨਾਂ ਦੀ ਇਹ ਜੱਚੀ ਆ. ਹੁਣ ਕੱਲ ਹੀ ਇੱਕ ਬੜਾ ਮੇਰੇ ਕੋਲ ਮੈਸੇਜ ਕੋਈ ਭੇਜ ਰਿਹਾ ਸੀ ਕੇਜਰੀਵਾਲ ਦੇ ਆਡ ਈਵਨ ਦੇ ਮਾਮਲੇ ਵਿੱਚ, ਮੈਂ ਦੇਖਿਆ ਬੜਾ ਫਲੋਟ ਹੋ ਰਿਹਾ ਸੀ ਉਸ ਬੰਦੇ ਨੇ ਉਹ, ਕਿਉਂਕਿ ਉਹ ਉਹਨੂੰ ਨਹੀਂ ਕੇਜਰੀਵਾਲ ਦਾ ਕੋਈ ਫੈਸਲਾ ਪਸੰਦ ਜਾਂ ਉਹਨੂੰ ਆਪ ਪਾਰਟੀ ਨਹੀਂ ਪਸੰਦ, ਤਾਂ ਉਹਨੇ ਲਿਖਿਆ ਜੀ ਕਹਿੰਦਾ ਅਰਵਿੰਦ ਕੇਜਰੀਵਾਲ ਫਾਊਂਡ ਦਾ ਆਡ ਈਵਨ ਸਕੀਮ, ਕਹਿੰਦਾ ਲਾਂਚਡ ਬਾਏ ਅਰਵਿੰਦ ਕੇਜਰੀਵਾਲ, ਸਕਸੈਸਫੁਲ ਇਨ ਏ ਸਰਵੇ ਕੰਡਕਟ ਬਾਏ ਅਰਵਿੰਦ ਕੇਜਰੀਵਾਲ, ਰਿਸਪੋਂਡਡ ਬਾਏ ਅਰਵਿੰਦ ਕੇਜਰੀਵਾਲ, ਅਰਵਿੰਦ ਕੇਜਰੀਵਾਲ ਹੈਜ਼ ਥੈਂਕਡ ਅਰਵਿੰਦ ਕੇਜਰੀਵਾਲ ਓਵਰ ਦਾ ਸਕਸੈਸ ਆਫ ਸਕੀਮ ਐਂਡ ਹੈਜ਼ ਰਿਕੁਐਸਟਡ ਟੂ ਅਰਵਿੰਦ ਕੇਜਰੀਵਾਲ ਟੂ ਮੇਕ ਦਾ ਸਕੀਮ ਪਰਮਾਨੈਂਟ. ਸੋ ਜਿਹੜੇ ਇਹ ਲੋਕ ਆ ਉਹਨਾਂ ਨੂੰ ਹੁਣ ਆਡ ਈਵਨ ਦੇ ਵਿੱਚ ਜਿਹੜੀ ਜੇ ਆਮ ਬੱਚੇ ਨੂੰ ਵੀ ਅਸੀਂ ਪੁੱਛਦੇ ਹਾਂ ਤਾਂ ਬੱਚੇ ਨੇ ਵੀ ਰਾਹਤ ਦੀ ਮਹਿਸੂਸ ਕੀਤੀ ਹੈ, ਇੱਕ ਨਿੱਕੇ ਜਿਹੇ ਬੱਚੇ ਨੂੰ ਵੀ ਜੇ ਦਿੱਲੀ ਚ ਪੁੱਛਿਆ ਤਾਂ ਉਹਨਾਂ ਨੇ ਇੱਕ ਰਾਹਤ ਮਹਿਸੂਸ ਕੀਤੀ ਆ ਵੀ ਜੇ ਥੋੜਾ ਜਿਹਾ ਹੋਰ ਸਹਿਯੋਗ ਵੱਧ ਜਾਵੇ ਤਾਂ ਇਹ ਇੱਕ ਬਹੁਤ ਵਧੀਆ ਗੱਲ ਹੋ ਜੇ ਤੇ ਬਹੁਤ ਸੌਖੀ ਹੋ ਜੇ. ਸੋ ਇਸ ਕਰਕੇ ਜੇ ਅਸੀਂ ਇਹਨੂੰ ਕਹੀਏ ਵੀ ਇਹ ਫੇਲ ਸੀ ਜਾਂ ਇਕੱਲੇ ਕੇਜਰੀਵਾਲ ਨੇ ਸਕੀਮ ਲਿਆਂਦੀ ਉਹੀ ਥੈਂਕ ਯੂ ਕਹੀ ਜਾਂਦਾ, ਤਾਂ ਇਹ ਇੱਕ ਵਿਰੋਧੀਆਂ ਦਾ ਆਪਦਾ ਇੱਕ ਸਟੰਟ ਆ, ਉਹਨਾਂ ਨੇ ਆਪਣਾ ਕਰਨਾ ਹੀ ਕਰਨਾ, ਉਹਨਾਂ ਨੇ ਵੀ ਆਪਣੀ ਹੋਂਦ ਬਚਾਉਣੀ ਆ ਤੇ ਉਹਨਾਂ ਦੀ ਹੋਂਦ ਫੇਰ ਹੀ ਬਚਦੀ ਹੈ ਜੇ ਦੂਜੇ ਨੂੰ ਛੋਟਾ ਕਹਿਣਗੇ. ਸੋ ਇਸ ਕਰਕੇ ਇਹਨਾਂ ਚੀਜ਼ਾਂ ਚ ਸਾਨੂੰ ਇਹੀ ਸੋਚਣਾ ਚਾਹੀਦਾ ਇੰਡੀਵਿਜੁਅਲ ਤੌਰ ਤੇ ਵੀ ਕੋਈ ਬੰਦਾ ਕੋਈ ਪਾਰਟੀ ਜੁਆਇਨ ਕਰੇ ਕੁਛ ਵੀ ਜੁਆਇਨ ਕਰੇ ਸਾਨੂੰ ਕੋਈ ਮਤਲਬ ਨਹੀਂ, ਪਰ ਸਾਡਾ ਐਂਡ ਆਫ ਦੀ ਡੇ ਇੱਕ ਚੀਜ਼ ਤਾਂ ਹੋਵੇ ਨਾ ਵੀ ਸਾਨੂੰ ਰਿਜ਼ਲਟ ਤਾਂ ਮਿਲਣਾ ਨਾ, ਰਿਜ਼ਲਟ ਪਬਲਿਕਲੀ ਮਿਲਣ. ਮੈਂ ਅੱਜ ਜਿਹੜੇ ਨਵੇਂ ਕਾਂਗਰਸੀ ਉੱਠੇ ਆ ਅਕਾਲੀ ਉੱਠੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਕੋਈ ਇਤਰਾਜ ਨਹੀਂ, ਤੁਸੀਂ ਆਪਦੀ ਪਾਰਟੀ ਨੂੰ ਜੱਚ ਕੇ ਹੈਲਪ ਕਰੋ, ਪਰ ਸਾਨੂੰ ਨਾਲ ਨਾਲ ਰਿਪੋਰਟ ਜ਼ਰੂਰ ਦਿਓ, ਰਿਪੋਰਟ ਲੈ ਕੇ ਦਿਓ ਵੀ ਕੀ ਕਰ ਰਹੀ ਹੈ ਤੁਹਾਡੀ ਪਾਰਟੀ ਜਾਂ ਕੀ ਕੀਤਾ ਕੀ ਨਹੀਂ ਕੀਤਾ, ਤਾਂ ਕਿ ਅਸੀਂ ਪਬਲਿਕਲੀ ਤਾਂ ਅਸੀਂ ਵੀ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ.
ਜੀ ਜੀ ਵਿਰਾਟ ਸਾਹਿਬ, ਸਰੋਤੀ ਸਾਡੇ ਨਾਲ ਜੁੜ ਰਹੇ ਤੇ ਜਿਹੜੀਆਂ ਮਨ ਦੇ ਜਿਹੜੇ ਵਲਵਲੇ ਆ ਉਹ ਵੀ ਸਾਂਝੇ ਕਰਨ ਲਈ ਉਹ ਉਤਾਵਲੇ ਆ ਤੁਹਾਡੇ ਨਾਲ. ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਤੋਂ ਜੁੜ ਚੁੱਕੇ ਨੇ, ਸੀਤਲ ਪ੍ਰਸਾਦ ਹੁਣਾਂ ਨੇ ਐਡੀਲੇਡ ਤੋਂ ਸਾਡੇ ਨਾਲ ਸਾਂਝ ਪਾਈ ਹੈ ਜੀ, ਤੇ ਦਵਿੰਦਰ ਸਿੰਘ ਤੇ ਜਗਵੀਰ ਸਿੰਘ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ. ਦਵਿੰਦਰ ਸਿੰਘ ਹੁਣਾਂ ਨੇ ਗੁੱਡ ਮਾਰਨਿੰਗ ਕਰਦੇ ਹੋਏ ਕਿਹਾ ਹੈ ਵਿਰਾਟ ਸਾਹਿਬ ਕੇ ਕਾਇੰਡਲੀ ਅਪਡੇਟ ਯੈਸਟਰਡੇ ਆਸਟ੍ਰੇਲੀਅਨ ਬਜਟ 2016. ਸੋ ਇਹ 2016 ਦਾ ਜਿਹੜਾ ਆਸਟ੍ਰੇਲੀਅਨ ਬਜਟ ਆ ਉਹਦੇ ਤੇ ਝਾਤ ਮਾਰਨ ਲਈ ਇਹਨਾਂ ਨੇ ਕਿਹਾ ਹੈ ਦਵਿੰਦਰ ਸਿੰਘ ਹੁਣਾਂ ਨੇ.
ਦੇਖੋ ਬਜਟ ਆ ਨਾ, ਉਹ ਬਜਟ ਦੇ ਜਿਹੜੇ ਮਾਹਰ ਆ ਸਾਡੇ ਉਹ ਆ ਜੀ ਅਮਰੀਕ ਸਿੰਘ ਫਲੋਰਾ. ਮੇਰਾ ਤਾਂ ਬਜਟ ਇਹ ਆ, ਮੇਰਾ ਤਾਂ ਘਰ ਦਾ ਬਜਟ ਵੀ ਨੀ, ਮੇਰੇ ਤਾਂ ਹਿਸਾਬ ਚ ਆਇਆ ਕਦੇ, ਸੱਚਾਈ ਇਹ ਆ. ਤੇ ਮੈਨੂੰ ਤਾਂ ਇਹ ਨੀ ਪਤਾ ਲੱਗਦਾ ਘਰੇ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ. ਸੋ ਜਿਹੜੀ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ ਉਸ ਚੀਜ਼ ਦੇ ਵਿੱਚ ਵੀ ਐਵੇਂ ਜੱਗ ਹਸਾਉਣ ਵਾਲੀਆਂ ਗੱਲਾਂ ਹੀ ਹੁੰਦੀਆਂ. ਮੈਂ ਤਾਂ ਅੱਜ ਤੱਕ ਹੈਰਾਨ ਆ ਵੀ ਕਈ ਵਾਰੀ ਮੈਂ ਤਾਂ ਇਹ ਸੁਣਦਾ ਹੁੰਦਾ ਵੀ ਜੇ ਮਨਮੋਹਨ ਸਿੰਘ ਦੋ ਵਾਰੀ ਟੋਇਲਟ ਜਾਇਆ ਹੁੰਦਾ ਸੀ ਤਾਂ ਇੱਧਰ ਸਨਸੈਕ ਡਿੱਗ ਪੈਂਦਾ ਸੀਗਾ ਤੇ ਨਿਫਟੀ ਦੇ ਵਿੱਚ ਉਤਰਾਅ ਚੜਾ ਆ ਜਾਂਦਾ ਸੀ. ਮੈਂ ਤਾਂ ਹੈਰਾਨ ਹੀ ਇਸ ਗੱਲ ਤੋਂ ਹੁੰਦਾ ਸੀ ਵੀ ਢਿੱਡ ਮਨਮੋਹਨ ਸਿੰਘ ਦਾ ਦੁਖਦਾ ਤੇ ਨਿਫਟੀ ਦੇ ਬਿਜ਼ਨਸ ਕਿਵੇਂ ਘਾਟੇ ਨਫਿਆਂ ਚ ਚੜਿਆ ਜਾਂਦਾ. ਸੋ ਇਸ ਕਰਕੇ ਮੈਨੂੰ ਜ਼ਿਆਦਾ ਜਿਹੜੀਆਂ ਪੈਸੇ ਟਕੇ ਵਾਲੀਆਂ ਮਾਮਲਿਆਂ ਦਾ ਮੈਨੂੰ ਬਹੁਤ ਘੱਟ ਪਤਾ. ਮੈਨੂੰ ਇੰਨਾ ਕੁ ਪਤਾ ਵੀ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਕਹਿ ਸਕਦੇ ਆ ਜਿਹੜਾ ਬਜਟ ਆ ਜਾਂ ਆਸਟ੍ਰੇਲੀਆ ਦਾ ਜਿਹੜਾ ਘਰੇਲੂ ਆਰਥਿਕ ਸਥਿਤੀ ਆ ਉਹ ਪਿੱਛੇ ਜੇ ਡਾਵਾਂਡੋਲ ਹੋ ਗਈ ਸੀ ਕਿਉਂਕਿ ਜਿਹੜਾ ਮਾਈਨਿੰਗ ਦੇ ਕੰਮ ਆ ਉਹਨਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਸੀ NVN ਵਰਗਾ ਪ੍ਰੋਜੈਕਟ ਉਹ ਆਪਣੀ ਹੋਂਦ ਤੋਂ ਜ਼ਿਆਦਾ ਅੱਗੇ ਵੱਧ ਗਿਆ ਸੀ ਉਹ ਆਪਦੇ ਖਰਚੇ ਤੋਂ ਕਈ ਗੁਣਾ ਵੱਧ ਖਰਚੇ ਲੈ ਗਿਆ ਸੀ ਤੇ ਹੁਣ ਕਾਫੀ ਉਹਦੇ ਚੇਂਜਸ ਲੈ ਕੇ ਆ ਰਹੇ ਆ ਤਾਂ ਕਿ ਬਜਟ ਘਟਾਏ ਜਾ ਸਕਣ ਉਹਨਾਂ ਦੇ ਤੇ ਖਰਚੇ ਘਟਾਏ ਜਾ ਸਕਣ ਤੇ ਆਸਟ੍ਰੇਲੀਆ ਨੂੰ ਅਸੀਂ ਗੁਣ ਗਾਈ ਜਾਂਦੇ ਹਾਂ ਸਾਰੇ ਤੇ ਪਰ ਜੇ ਬਿਨਾਂ ਨੌਲੇਜ ਵਾਲਾ ਬੰਦਾ ਮੇਰੇ ਵਰਗਾ ਬੰਦਾ ਜਿਹਨੂੰ ਅਸਲੀਅਤ ਦਾ ਨਹੀਂ ਪਤਾ ਬਜਟ ਦਾ ਨਹੀਂ ਪਤਾ ਤੇ ਉਹ ਬੰਦਾ ਇਹ ਜ਼ਰੂਰ ਧਿਆਨ ਮਾਰ ਕੇ ਦੇਖੋ ਵੀ ਆਸਟ੍ਰੇਲੀਆ ਏਡਾ ਸਸਤਾ ਮੁਲਕ ਨਹੀਂ ਹੈ ਰਹਿਣ ਲਈ ਅਸੀਂ ਬਹੁਤ ਮਹਿੰਗੇ ਮੁਲਕ ਚ ਰਹਿ ਰਹੇ ਹਾਂ ਤੇ ਹਰ ਚੀਜ਼ ਦਾ ਅਸੀਂ ਬਹੁਤ ਵੱਧ ਪੈਸਾ ਉਤਾਰਾ ਕਰ ਰਹੇ ਹਾਂ ਆਮ ਨਾਲੋਂ ਸੋ ਇਹ ਗੱਲਾਂ ਤੁਸੀਂ ਆਪਣੇ ਦਿਮਾਗ ਚ ਰੱਖਿਓ ਤੇ ਆਸਟ੍ਰੇਲੀਆ ਦਾ ਬਜਟ ਆ ਜਿਹੜਾ ਉਹਦੇ ਤੇ ਅਮਰੀਕ ਸਿੰਘ ਫਲੋਰਾ ਨੂੰ ਆਪਾਂ ਸ਼ਨੀਵਾਰ ਨੂੰ ਬੇਨਤੀ ਕਰਾਂਗੇ ਵੀ ਉਹ ਅਮਨਦੀਪ ਸਿੰਘ ਹੋਰਾਂ ਨਾਲ ਇਸ ਤੇ ਵਿਚਾਰਾਂ ਕਰਨ
ਜੀ ਤੇ ਪ੍ਰੋਗਰਾਮ ਦੇ ਵਿੱਚ ਜਗਵੀਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਬਰਾੜ ਸਾਹਿਬ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਉਹਦਾ ਉਹ ਅੱਜ 5 ਸਾਲ ਦੀ ਹੋਈ ਹੈ ਉਹਦਾ ਅੱਜ ਜਨਮ ਦਿਨ ਹੈ ਜੀ ਸੋ ਸਾਡੇ ਵੱਲੋਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ
ਮੁਬਾਰਕਾਂ ਜੀ ਮੁਬਾਰਕਾਂ
ਜੀ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਜਿਹੜਾ ਇਹਨਾਂ ਨੇ ਗੀਤ ਕਿਹਾ ਹੈ ਕਿ ਪਲੇ ਕਰਨ ਲਈ ਬਰਥਡੇ ਟਿਊਨ ਜਿਹੜੀ ਹੁੰਦੀ ਹੈ ਉਹ ਅਸੀਂ ਜ਼ਰੂਰ ਖਬਰਾਂ ਤੋਂ ਬਾਅਦ ਲਗਾ ਦੇਵਾਂਗੇ ਤੇ ਇਧਰ ਖਬਰਾਂ ਦੇ ਵਿਚ ਜੀ ਜਗਤਾਰ ਗਿੱਲ ਟੂ ਡਿੱਕੇ ਹਾਂਗਕਾਂਗ ਤੋਂ ਇਨ੍ਹਾਂ ਨੇ ਇੱਕ ਮੁੱਦਾ ਰੱਖਿਆ ਹੈ ਜੀ ਸਤਿ ਸ੍ਰੀ ਅਕਾਲ ਗੁਜ਼ਾਰੇ ਤੇ ਨਾਲ ਹੀ ਕਹਿ ਰਹੇ ਕਿ ਹੁਣ ਖਬਰ 32 ਸਾਲ ਸੁਣਨ ਚ ਆਇਆ 1000 ਕਰੀਬ 84 ਦੇ ਪੀੜਤਾਂ ਸੈਂਟਰ ਸਰਕਾਰ ਮੁਆਵਜ਼ਾ ਦੇਣ ਜਾ ਰਹੀ ਹੈ ਜੀ ਉਹਨਾਂ ਨੇ ਕਿਹਾ ਕਿ 32 ਸਾਲ ਪੁਰਾਣੀ ਖਬਰ ਹੈ ਕਿ 84 ਦੇ ਪੀੜਤਾਂ ਸੈਂਟਰਾਂ ਲਈ ਸਰਕਾਰ ਮੁਆਵਜ਼ਾ ਦੇਣ ਜਾ ਰਹੀ ਹੈ ਪਹਿਲਾਂ ਕੇਜਰੀਵਾਲ ਸਰਕਾਰ ਨੇ ਮੁਆਵਜ਼ਾ ਦਿੱਤਾ ਸੀ ਉਦੋਂ ਵੀ ਕਹਿੰਦੇ ਸੀ ਕਿ ਇਹ ਸੈਂਟਰ ਵੱਲੋਂ ਮਨਜ਼ੂਰ ਸੀ ਅਗਰ ਉਹ ਸੈਂਟਰ ਵੱਲੋਂ ਸੀ ਤਾਂ ਇਹ ਦੁਬਾਰਾ ਕਿਉਂ ਮਿੰਟੂ ਜੀ ਤੁਹਾਡਾ ਕੀ ਕਹਿਣਾ ਹੈ ਪੁਲਿਸ ਦੀਆਂ ਧੱਕੇ ਦੀਆਂ ਖਬਰਾਂ ਸੁਣਨ ਨੂੰ ਆਮ ਹੋ ਗਈਆਂ ਹਨ ਪਿਛਲੇ ਦਿਨ ਲੁਧਿਆਣੇ ਦੇ ਇੱਕ ਨੌਜਵਾਨ ਵੱਲੋਂ ਪੁਲਿਸ ਤੋਂ ਪਰੇਸ਼ਾਨ ਕਰਨ ਤੇ ਆਤਮ ਹੱਤਿਆ ਕੀਤੀ ਕੱਲ ਤਰਨ ਤਾਰਨ ਕੋਲ ਵੀ ਇੱਕ ਅਜਿਹੀ ਘਟਨਾ ਘਟੀ ਹੈ ਪੁਲਿਸ ਵੱਲੋਂ ਧੱਕੇ ਨਾਲ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਛੁੱਟ ਕੇ ਕੋਈ ਜ਼ਹਿਰੀਲੀ ਚੀਜ਼ ਨਿਕਲ ਰਹੀ ਸੀ ਪੁਲਿਸ ਵਾਲੇ ਤਾਂ ਤਿੱਤਰ ਬਿੱਤਰ ਹੋ ਗਏ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੁਲਿਸ ਤੇ ਲੋਕਾਂ ਨੂੰ ਕਦੋਂ ਸਮਝ ਆਵੇਗੀ ਕਿ ਪੁਲਿਸ ਹਾਕਮ ਨਹੀਂ ਪਬਲਿਕ ਸਰਵੈਂਟ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੋ ਮੁੱਦੇ ਰੱਖੇ ਇਹਨਾਂ ਨੇ ਬਰਾੜ ਸਾਹਿਬ ਇੱਕ ਤੇ ਜਿਹੜਾ ਮੁਆਵਜ਼ੇ ਦੀ ਗੱਲ ਕੀਤੀ ਹੈ ਤੇ ਦੂਸਰੀ ਇਹਨਾਂ ਨੇ ਪੁਲਿਸ ਤੇ ਜਿਹੜੀ ਤਸ਼ੱਦਦ ਦੀ ਜੀ
ਬਿਲਕੁਲ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਾਇਜ਼ ਹੁੰਦੀਆਂ ਤੇ ਜਦੋਂ ਕੋਈ ਵਿਰੋਧੀ ਕਰਦਾ ਤੇ ਉਹਨੂੰ ਨਿੰਦਣਾ ਤੇ ਜਦੋਂ ਆਪ ਕਰਦੇ ਆ ਉਹਨੂੰ ਚੰਗਾ ਕਹਿਣਾ ਇਹ ਤਾਂ ਇੱਕ ਆਮ ਰਵਾਇਤ ਬਣ ਚੁੱਕੀ ਆ ਸੋ ਉਦੋਂ ਜੋ ਕੇਜਰੀਵਾਲ ਨੇ 5-5 ਲੱਖ ਦੇਣ ਦੀ ਗੱਲ ਕਹੀ ਸੀ ਤਾਂ ਉਸ ਟਾਈਮ ਜਿਹੜੀ ਰਾਜਨਾਥ ਸਿੰਘ ਦੀ ਜਾਂ ਭਾਜਪਾ ਦੀ ਵੀ ਇੱਕ ਸਕੀਮ ਜਿਹੜੀ ਸੋਚ ਅਧੀਨ ਸੀ ਪਰ ਉੱਥੇ ਉਹਨੂੰ ਲਾਗੂ ਨਹੀਂ ਕੀਤਾ ਗਿਆ ਸੀ ਇਸ ਲਈ ਇਹ ਅਫਵਾਹ ਜਾਂ ਇਹ ਗੱਲਾਂ ਉਠਾਈਆਂ ਗਈਆਂ ਸਨ ਵੀ ਇਹ ਸਾਡੀ ਸਕੀਮ ਆ ਤੇ ਕੇਜਰੀਵਾਲ ਨੇ ਪਹਿਲਾਂ ਹੀ ਦੇਤੀ ਜੇ ਹੁਣ ਤੁਸੀਂ ਇੱਕ ਸਕੀਮ ਨੂੰ ਲੈ ਕੇ ਤੇ 32 ਸਾਲ ਬੈਠੇ ਸੋਚੀ ਜਾਂਦੇ ਹੋ ਜਾਂ ਆਪਦੀ ਸਰਕਾਰ ਆਉਣ ਤੇ ਵੀ ਬੈਠੇ 5-4 ਸਾਲ ਸੋਚੀ ਜਾਂਦੇ ਹੋ ਤੇ ਤੁਸੀਂ ਉਹਨੂੰ ਲਾਗੂ ਨਹੀਂ ਕਰਦੇ ਤੇ ਕੋਈ ਬੰਦਾ ਆ ਕੇ ਲਾਗੂ ਕਰ ਦਿੰਦਾ ਤੁਰਤ ਫੁਰਤ ਤਾਂ ਅਸੀਂ ਉਹਨੂੰ ਮਾੜਾ ਚੰਗਾ ਨਹੀਂ ਕਹਿ ਸਕਦੇ ਸੋ ਪਹਿਲਾਂ ਇਸ ਦਿੱਲੀ ਸਰਕਾਰ ਵੱਲੋਂ ਜਿਹੜਾ 5-5 ਲੱਖ ਦਿੱਤਾ ਗਿਆ ਚਲੋ ਕੁਝ ਨਾ ਕਿਤੇ ਉਹਦੇ ਵਿੱਚ ਥੋੜੀ ਜਿਹੀ ਇੱਕ ਗੱਲ ਨਿਕਲ ਕੇ ਆਉਂਦੀ ਸੀ ਵੀ ਭਾਈ ਇੱਕ ਤਾਂ ਰਕਮ ਠੀਕ ਆ 5 ਲੱਖ ਕੋਈ ਮਾੜੀ ਨਹੀਂ ਹੈ ਦੂਜਾ ਇਹ ਹੈ ਵੀ ਉਹ ਸਰਕਾਰ ਦੀ ਕੋਈ ਆਪਦੀ ਗਲਤੀ ਨਹੀਂ ਸੀ ਉਹਨੇ ਤਾਂ ਸਿਰਫ ਇਸ ਚੀਜ਼ ਨੂੰ ਇੱਕ ਰਿਅਲਾਈਜ਼ ਕੀਤਾ ਵੀ ਇਹ ਲੋਕਾਂ ਦਾ ਵਸੇਵਾ ਹੋਣਾ ਚਾਹੀਦਾ ਤੇ ਉਹਨਾਂ ਨੇ ਚਾਹੇ ਉਹ ਸਿਆਸੀ ਪੱਧਰ ਤੇ ਕੀਤੀ ਚਾਹੇ ਜਿਵੇਂ ਵੀ ਮਦਦ ਕੀਤੀ ਉਹਨਾਂ ਨੇ ਕੀਤੀ ਉਹਨਾਂ ਦਾ ਕੋਈ ਵਿੱਚ ਲਾਗਾ ਦੇਗਾ ਨਹੀਂ ਸੀ ਪਰ ਫੇਰ ਵੀ ਉਹਨਾਂ ਨੇ ਉਹ ਮਦਦ ਕੀਤੀ ਪਰ ਹੁਣ ਜਦੋਂ ਇੱਕ ਸੈਂਟਰ ਦੀ ਸਰਕਾਰ ਜਿਹੜਾ 2 ਲੱਖ ਰੁਪਈਆ ਮਨਜ਼ੂਰ ਕਰ ਰਹੀ ਹੈ 32 ਸਾਲਾਂ ਬਾਅਦ ਅੱਜ ਤੋਂ ਜੇ 2 ਲੱਖ ਨੂੰ ਤੁਸੀਂ ਕਿਸੇ ਇਕਨੋਮਿਕਸ ਦੇ ਬੰਦੇ ਨਾਲ ਗੱਲ ਕਰੋ ਤੇ 2 ਲੱਖ ਦੀ ਕੀਮਤ 32 ਸਾਲ ਪਹਿਲਾਂ ਕੀ ਸੀ ਕੀ ਹੋਣੀ ਆ ਤਾਂ ਉਹ ਮੇਰੇ ਹਿਸਾਬ ਨਾਲ ਉਹ 10,000 ਰੁਪਈਏ ਦੇ ਬਰਾਬਰ ਹੀ ਹੋਣੀ ਆ ਜੇ 32 ਸਾਲ ਪਹਿਲਾਂ 10,000 ਰੁਪਈਆ ਦਿੱਤਾ ਹੋਊ ਇੱਕ ਪਰਿਵਾਰ ਨੂੰ ਤੇ ਅੱਜ 2 ਲੱਖ ਬਣ ਗਿਆ ਹੋਣਾ ਇੰਨਾ ਕੀ ਹੋਣਾ ਇਦੂ ਵੀ ਘੱਟ ਭਣਾ ਹੋਵੇ ਸੋ ਪਹਿਲੀ ਗੱਲ ਤਾਂ ਇੱਕ ਮਜ਼ਾਕ ਆ ਜੀ ਘਨਾਉਣਾ ਦੂਜੀ ਗੱਲ ਇਹ ਆ ਵੀ ਜਿਹੜਾ ਜੇ ਹੁਣ ਤੁਸੀਂ ਮੰਨ ਲਓ ਵੀ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਜਿਨ੍ਹਾਂ ਦੇ ਕੁਛ ਵੀ ਨਹੀਂ ਬਚਿਆ ਜਿਨ੍ਹਾਂ ਦੇ ਬਿਜ਼ਨਸ ਉੱਜੜ ਗਏ ਉਹਨਾਂ ਨੂੰ 32 ਸਾਲ ਬਾਅਦ ਜਿਹੜਾ 2 ਲੱਖ ਆ ਉਹ ਕਿਹੜਾ ਕਿਹੜਾ ਮੁਆਵਜ਼ਾ ਤੇ ਕਿਹੜੀ ਪੂਰਤੀ ਕਰਕੇ ਦੇਊਗਾ ਪੂਰਤੀ ਤਾਂ ਉਹਨਾਂ ਦੀ ਕਾਸੇ ਨਾਲ ਹੀ ਨਹੀਂ ਹੁੰਦੀ ਪਰ ਕੁਛ ਨਾ ਕੁਛ ਤਾਂ ਉਨਾ ਕੁ ਤਾਂ ਸਬਰ ਸੰਤੋਖ ਵਾਲੀ ਚੀਜ਼ ਕਰਨੀ ਚਾਹੀਦੀ ਹੈ ਜਿਹੜੀ ਕਿ ਕਿਤੇ ਕਿਤੇ ਸਹਾਈ ਹੋਵੇ ਪਰ ਮੈਂ ਤਾਂ ਦੂਜੇ ਪਾਸੇ ਇਹ ਮੰਨਦਾ ਵੀ ਇਹ 2 ਲੱਖ ਨਾਲੋਂ ਜੇ ਇੱਕ ਬੰਦੇ ਨੂੰ ਵੀ ਸਜ਼ਾ ਮਿਲ ਜਾਂਦੀ, ਇੱਕ ਸਿੰਗਲ ਪਰਸਨ ਨੂੰ ਵੀ ਸਜ਼ਾ ਮਿਲ ਜਾਂਦੀ ਜਿਹੜਾ ਕਿ ਡਿਜ਼ਰਵਿੰਗ, ਜਿਹਨੂੰ ਜਿਹੜਾ ਕਿ ਸਜ਼ਾ ਲਈ ਸਜ਼ਾ ਜਿਹਨੀ ਬਣਦੀ ਸੀ ਜਿਹਦੇ ਲਈ, ਪਰ ਉਹਨੂੰ ਤਾਂ ਸਜ਼ਾ ਮਿਲੀ ਨੀ। ਉਹ 2 ਲੱਖ ਨਾਲੋਂ ਕਿਤੇ ਵੱਧ ਸੀ। ਅੱਜ 1024 ਪਰਿਵਾਰਾਂ ਨੂੰ 2 ਲੱਖ ਦੇ ਹਿਸਾਬ ਨਾਲ ਪੈਸੇ ਦਿੱਤੇ, ਤਾਂ 1 ਕਰੋੜ ਰੁਪਇਆ ਦਿੱਤਾ ਗਿਆ। ਉਹ 1 ਕਰੋੜ ਰੁਪਇਆ ਨਾਲ ਇੱਕ ਬੰਦੇ ਨੂੰ ਫਾਹੇ ਲਾਉਣਾ ਕਿਤੇ ਵੱਧ ਕਾਲਜੇ ਠਾਰਦਾ ਸੀ, ਕਿਤੇ ਵੱਧ ਲੋਕਾਂ ਨੂੰ ਦਿਲ ਨੂੰ ਦਿਲਾਸਾ ਦਿੰਦਾ ਸੀ। ਇਹ ਇੱਕ ਸੱਚਾਈ ਸੀ। ਮੈਂ ਕਿਸੇ ਨੂੰ ਮਾਰਨ ਦੇ ਹੱਕ ਚ ਨਹੀਂ, ਮੈਂ ਹਿੰਸਾ ਦੇ ਹੱਕ ਚ ਨਹੀਂ, ਪਰ ਮੈਂ ਇਸ ਗੱਲ ਦੇ ਹੱਕ ਚ ਜ਼ਰੂਰ ਹਾਂ ਵੀ ਜੇ ਕਿਸੇ ਨੂੰ ਗਲਾਂ ਚ ਟਾਇਰ ਪਾ ਕੇ ਮਾਰਿਆ ਜਾ ਸਕਦਾ ਤਾਂ ਫਾਹੇ ਵੀ ਲਾਇਆ ਜਾ ਸਕਦਾ। ਇਹ ਕੋਈ ਗੱਲ ਨਹੀਂ ਹੈ। ਉਹ ਇਹੋ ਜਿਹੇ ਕਾਰਜ ਕਰਨ ਵਾਲੇ ਨੂੰ ਫਾਹੇ ਲਾਉਣਾ ਵਿੱਚ ਵੀ ਕੋਈ ਮੈਨੂੰ ਹਿੰਸਕ ਕਾਰਵਾਈ ਨਹੀਂ ਲੱਗਦੀ, ਤੇ ਉਹ ਲਾ ਦੇਣਾ ਹੀ ਬਿਹਤਰ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੀ ਹੁੰਦਾ ਜਿਹੜਾ ਨਿਹੱਥਿਆਂ ਦੇ ਉੱਤੇ ਜੁਰਮ ਕਰਨਾ। ਸੋ ਅੱਜ ਵੀ ਜੇ ਅਸੀਂ ਸੋਚਦੇ ਹਾਂ ਨਾ, ਸਾਡੇ ਰੌਂਗਟੇ ਖੜੇ ਹੋ ਜਾਂਦੇ ਆ। ਇੱਕ ਬੰਦਾ ਦਿੱਲੀ ਦੇ ਵਿੱਚ ਨਾ ਨਾਰਮਲ ਮੁਹੱਲੇ ਦੇ ਵਿੱਚ ਇੱਕ ਆਪਣੀ ਦੁਕਾਨ ਚਲਾ ਰਿਹਾ, ਆਪਦਾ ਕੰਮ ਕਰ ਰਿਹਾ, ਤੇ ਪਰ ਉਹਨੂੰ ਪਤਾ ਲੱਗਦਾ ਜਦੋਂ ਇੱਕ ਭੀੜ ਆਉਂਦੀ ਹੈ ਤੇ ਆ ਕੇ ਉਹਦੇ ਪਰਿਵਾਰ ਨੂੰ ਫੜ ਲੈਂਦੀ ਹੈ ਤੇ ਉਹਦੇ ਗਲਾਂ 'ਚ ਟਾਇਰ ਪਾ ਦਿੰਦੀ ਆ। ਕੀ ਕਸੂਰ ਸੀ ਉਸ ਪਰਿਵਾਰ ਦਾ, ਕੀ ਉਹਨਾਂ ਨੇ ਮਾੜਾ ਕਰਤਾ ਸੀ ਕਿਸੇ ਦਾ। ਸੋ ਗੱਲ ਤਾਂ ਇਹ ਆ ਜੀ, ਉਹ ਚੀਜ਼ਾਂ ਨੂੰ ਮੋੜਦਾ ਨਹੀਂ ਪੈ ਸਕਦਾ, ਪਰ ਇਹ ਸਰਕਾਰ ਵੇਲੇ ਵੇਲੇ ਸਿਰ ਨਿੱਕੇ ਨਿੱਕੇ ਮਜ਼ਾਕ ਆ ਜਿਹੜੇ ਸਿਆਸੀ ਪੱਧਰ ਦੇ ਉਹ ਕਰਦੀ ਰਹਿੰਦੀ ਆ ਜੀ। ਸੋ ਇੱਕ ਹੋਰ ਮਜ਼ਾਕ, 2-2 ਲੱਖ ਰੁਪਇਆ ਦੇ ਕੇ ਸਿਆਸੀ ਰੋਟੀਆਂ ਸੇਕਣ ਦਾ ਇਹਨਾਂ ਨੇ ਕੀਤਾ ਜੀ। ਇੱਕ ਐਡੀ ਵੱਡੀ ਮੁਲਕ ਨੂੰ, ਐਡੀ ਵੱਡੀ ਸਰਕਾਰ ਨੂੰ ਕੀ 2-4 ਕਰੋੜ 10 ਕਰੋੜ ਦਾ ਬਜਟ, ਕੀ ਚੀਜ਼ ਆ ਜਿਹੜੀ ਉਹ ਲਾ ਕੇ ਸਿਰਫ ਆਪਦੀ ਗੱਲ ਬਣਾ ਰਹੀ ਆ ਵੀ ਅਸੀਂ ਵੀ ਹੈਲਪ ਕੀਤੀ ਆ, ਜਾਂ ਕਾਂਗਰਸ ਨੂੰ ਛੋਟਾ ਦਿਖਾਉਣ ਲਈ ਕਰ ਰਹੀ ਹੈ ਬਸ।
ਜੀ ਜੀ ਬਿਲਕੁਲ ਬਰਾੜ ਸਾਹਿਬ।
ਤੇ ਦੂਜਾ ਸਵਾਲ ਵੀ ਸੀ ਇਹਨਾਂ ਦਾ।
ਹਾਂਜੀ, ਪੁਲਿਸ ਦੀ ਤਸ਼ੱਦਦ ਜੋ ਹੋ ਰਹੀ ਜਿਹਦੇ ਕਰਕੇ ਕਿਸੇ ਨੌਜਵਾਨ ਨੇ ਆਤਮ ਹੱਤਿਆ ਕੀਤੀ ਆ, ਉਹਦੇ ਬਾਰੇ ਗੱਲ ਕਰਨ ਲਈ ਕਹਿ ਰਹੇ ਸੀ।
ਦੇਖੋ ਜੀ, ਦੋਨੇ ਕੰਮ ਹੀ ਹੋ ਗਏ ਆ। ਇੱਕ ਪਾਸੇ ਤਾਂ ਜਿਹੜੀ ਪੁਲਿਸ ਦੀ ਤਸ਼ੱਦਦ, ਤਾਂ ਦੇਖੋ ਜਿਨ੍ਹਾਂ ਲੋਕਾਂ ਨੇ ਉਦੋਂ ਮਾੜੇ ਦੌਰ ਚ ਦੇਖੀ ਆ, ਉਹਨਾਂ ਲੋਕਾਂ ਦੇ ਮੁਤਾਬਕ ਤਾਂ ਪੁਲਿਸ ਹੁਣ ਕੋਈ ਤਸ਼ੱਦਦ ਨਹੀਂ ਕਰਦੀ, ਪੁਲਿਸ ਬਹੁਤ ਚੰਗੀ ਆ। ਉਸ ਟਾਈਮ ਚ ਸਾਨੂੰ ਪਤਾ ਵੀ ਪੁਲਿਸ ਦਾ ਕੀ ਮੁਹਾਂਦਰਾ ਸੀ, ਜਾਂ ਅਸੀਂ ਕਿਸ ਢੰਗ ਨਾਲ ਉਸ ਟਾਈਮ ਚ ਪੜ੍ਹਾਈਆਂ ਕੀਤੀਆਂ, ਜਿਹੜਾ ਟਾਈਮ ਹੈ ਦੌਰ ਸੀ ਉਸ ਦੌਰ ਦੀਆਂ ਜੇ ਗੱਲਾਂ ਕਰੀਏ ਤਾਂ ਉਦੋਂ ਪਤਾ ਲੱਗਦਾ, ਤੇ ਹੁਣ ਪਤਾ ਲੱਗਦਾ ਵੀ ਪੁਲਿਸ ਦੀ ਕਿੰਨਾ ਫਰਕ ਆ। ਪਰ ਦੂਜੇ ਪਾਸੇ ਜਿਹੜੀ ਧੱਕੇ ਕਰਨ ਦੀ ਗੱਲ ਆਉਂਦੀ ਆ, ਤਾਂ ਉਸ ਦੇ ਵਿੱਚ ਇਹ ਆਉਂਦਾ ਜੀ ਵੀ ਸਾਡੇ ਨੌਜਵਾਨ ਜਾਂ ਸਾਡੇ ਆਮ ਲੋਕ ਵੀ ਹੁਣ ਘੱਟ ਧੱਕਾ ਨਹੀਂ ਕਰਦੇ ਜੀ। ਤੁਸੀਂ ਜੇ ਪੁਲਿਸ ਦਾ ਡੰਡਾ ਨਾ ਹੋਵੇ, ਜੇ ਡਰ ਨਾ ਹੋਵੇ ਪੁਲਿਸ ਦਾ, ਤਾਂ ਮੈਂ ਗਰੰਟੀ ਕਰਦਾ ਵੀ ਇਕੱਲੇ ਇਕੱਲੇ ਪਿੰਡ ਚ 10-10, 20-20 ਕੇਸ ਹਰ ਇਹੋ ਜਿਹੇ ਡੇਲੀ ਰਜਿਸਟਰਡ ਹੋਣ, ਡੇਲੀ ਕੋਈ ਬੰਦਾ ਕਿਸੇ ਨੂੰ ਜਿਉਣ ਨਾ ਦੇਵੇ। ਇਹ ਇੱਕ ਥੋੜਾ ਜਿਹਾ ਪੁਲਿਸ ਦਾ ਡੰਡਾ ਹੀ ਹੈ ਜਿਹੜਾ ਬਚਾਉਂਦਾ। ਪਰ ਜਿਹੜੇ ਤਸ਼ੱਦਦ ਦੀ ਗੱਲ ਆਉਂਦੀ ਆ, 99 ਕੇਸਾਂ ਤੋਂ ਬਾਅਦ ਇੱਕ ਕੇਸ ਜੇ ਕੋਈ ਗਲਤ ਹੋ ਜਾਂਦਾ ਜਾਂ ਕੋਈ ਪੁਲਿਸ ਵਾਲਾ ਗਲਤ ਹੋ ਜਾਂਦਾ, ਤਾਂ ਅਸੀਂ ਬਾਕੀ 99 ਦੇ ਵਿੱਚ ਵੀ ਉਹਨੂੰ ਉਹਦੇ ਤੇ ਫੱਟੀ ਪਹੁੰਚ ਦਿੰਦੇ ਹਾਂ। ਮੈਂ ਇੱਥੇ ਕੋਈ ਪੁਲਿਸ ਦੀ ਹਮਾਇਤ ਨਹੀਂ ਕਰ ਰਿਹਾ, ਪਰ ਮੈਨੂੰ ਮੇਰਾ ਇਹ ਮੰਨਣਾ ਵੀ ਪੁਲਿਸ ਦੀ ਜਿਹੜੀ ਦਹਿਸ਼ਤ ਆ ਉਹ ਹੋਣੀ ਚਾਹੀਦੀ ਆ। ਹੁਣ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਅਸੀਂ ਲੱਖ ਕਹੀਏ ਵੀ ਪੁਲਿਸ ਬਹੁਤ ਚੰਗੀ ਆ, ਪਰ ਤੁਸੀਂ ਦਹਿਸ਼ਤ ਦੇ ਐਂਗਲ ਤੋਂ ਦੇਖੋ, ਤੁਸੀਂ ਇੱਕ ਚੀਜ਼ ਆਪਣੇ ਆਪ ਨੂੰ ਸਵਾਲ ਕਰਕੇ ਦੇਖੋ ਵੀ ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਡੇ ਹੱਥ ਚ ਫੋਨ ਆ, ਜਾਂ ਤੁਸੀਂ ਕੋਈ ਵੀ ਗੱਲ ਨਿੱਕੀ ਜਿਹੀ ਵੀ ਤੁਹਾਡੀ ਗਲਤੀ ਵੀ ਹੈਣੀ, ਤਾਂ ਵੀ ਜਦੋਂ ਤੁਹਾਨੂੰ ਪੁਲਿਸ ਦਿਖੂਗੀ ਤਾਂ ਤੁਸੀਂ ਅਟੈਂਸ਼ਨ ਹੁੰਦੇ ਹੋ, ਤਾਂ ਕਿ ਵੀ ਤੁਸੀਂ ਤੁਹਾਡੇ ਅੰਦਰ ਦਹਿਸ਼ਤ ਆ ਪੁਲਿਸ ਦੀ, ਇਹ ਗੱਲ ਮੰਨਣਾ ਪਊ, ਤੁਹਾਡੇ ਅੰਦਰ ਦਹਿਸ਼ਤ ਆ ਪੁਲਿਸ ਦੀ ਕਿਸੇ ਵੀ ਰੂਪ ਚ ਹੋ, ਤਾਂ ਹੀ ਤੁਸੀਂ ਇਹ ਕਾਨੂੰਨ ਨੂੰ ਫੋਲੋ ਕਰਦੇ ਆ। ਸਾਡੇ ਆਸਟ੍ਰੇਲੀਆ ਦੇ ਵਿੱਚ ਅਸੀਂ ਹਰ ਕਾਨੂੰਨ ਤੋੜਨ ਤੋਂ ਪਹਿਲਾਂ ਲੱਖ ਵਾਰ ਸੋਚਦੇ ਆ, ਕਿਉਂ ਸੋਚਦੇ ਆ, ਸਾਡੇ ਅੰਦਰ ਦਹਿਸ਼ਤ ਆ। ਸੋ ਉਹ ਦਹਿਸ਼ਤ ਹੋਣੀ ਇੱਕ ਲਾਜ਼ਮੀ ਆ, ਉਹ ਦਹਿਸ਼ਤ ਕੋਈ ਮਾੜੀ ਨਹੀਂ ਹੈ। ਪਰ ਜੇਕਰ ਕੋਈ ਜਿਵੇਂ ਹੁਣ ਪਿੱਛੇ ਜੇ ਬਰਨਾਲੇ ਹੋਇਆ ਕੰਮ ਜਾਂ ਹੋਰ ਹੋਇਆ, ਉਸ ਢੰਗ ਨਾਲ ਕੋਈ ਤਸ਼ੱਦਦ, ਸ਼ਰੇਆਮ ਤਸ਼ੱਦਦ ਕਰਕੇ ਜਿਹੜੀਆਂ ਗੱਲਾਂ ਹੁੰਦੀਆਂ, ਤਾਂ ਉਹ ਅੱਜ ਕੱਲ੍ਹ ਨਾ ਜਾਗਰਿਤੀ ਬਹੁਤ ਆ ਗਈ। ਮੈਂ ਬਹੁਤ ਸਾਰੇ ਅਜੇ ਪੁਲਿਸ ਵਾਲਿਆਂ ਨੂੰ ਜਾਣਦਾ ਜਿਹੜੇ ਸਲਾਖਾਂ ਦੇ ਪਿੱਛੇ ਬੈਠੇ ਆ, ਵੱਡੇ ਵੱਡੇ ਅਫਸਰ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਲੋਕਾਂ ਨੇ ਇਸ ਤਗਾਸੇ ਪਾ ਕੇ ਫਸਾਇਆ। ਸੋ ਜੇ ਕਿਸੇ ਨੌਜਵਾਨ ਨਾਲ, ਜੇ ਪਰਟੀਕੁਲਰ ਕਿਸੇ ਨੌਜਵਾਨ ਦੀ ਗੱਲ ਕਰ ਰਿਹਾ, ਮੈਂ ਉਸ ਖਬਰ ਨਹੀਂ ਪੜ੍ਹੀ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਜੇ ਉਹਦੇ ਨਾਲ ਧੱਕਾ ਹੋਇਆ ਤਾਂ ਉਹਦਾ ਆਲਾ ਦੁਆਲਾ ਉਸ ਪੁਲਿਸ ਵਾਲੇ ਤੇ ਇਸਤਗਾਸਾ ਕਰ ਸਕਦਾ। ਸਾਡੇ ਕੋਲ ਰਾਈਟ ਰਾਈਟ ਅਸੀਂ ਕਈ ਵਾਰੀ ਆਪ ਅਣਜਾਣ ਹੁੰਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਚ ਕੀ ਪਾਵਰ ਆ, ਕੀ ਸਾਨੂੰ ਕਾਨੂੰਨ ਨੇ ਦਿੱਤਾ ਹੈ, ਕੀ ਨਹੀਂ ਦਿੱਤਾ।
ਜੀ ਵਿਰਾਟ ਸਾਹਿਬ ਬਿਲਕੁਲ, ਪਰ ਇੱਕ ਗੱਲ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਪੁਲਿਸ ਦਾ ਖੌਫ ਹੈ ਸਾਡੇ ਅੰਦਰ, ਬਿਲਕੁਲ ਸਹੀ ਕਿਹਾ ਕਿ ਅਸੀਂ ਇੱਥੇ ਇੱਕ ਰੈਡ ਲਾਈਟ ਜਿਹੜੀ ਤੋੜਨ ਦੀ ਵੀ ਜੁਰਅਤ ਨਹੀਂ ਕਰ ਸਕਦੇ, ਅਸੀਂ ਸੋਚ ਵੀ ਨਹੀਂ ਸਕਦੇ। ਪਰ ਜਿਸ ਤਰ੍ਹਾਂ ਪੁਲਿਸ ਦੀ ਤਸ਼ੱਦਦ ਦੀ ਗੱਲ ਹੁੰਦੀ ਆ, ਇੱਥੇ ਬੇਸ਼ੱਕ ਪੁਲਿਸ ਕਿਸੇ ਨੂੰ ਹੱਥ ਵੀ ਨਹੀਂ ਲਾਉਂਦੀ ਨਾ, ਯਾਨੀ ਕੋਈ ਕੁਛ ਕਹਿ ਨਹੀਂ ਸਕਦਾ, ਪਰ ਉਹ ਇੱਕ ਜਿਹੜਾ ਖੌਫ ਆ ਉਹ ਕਾਨੂੰਨ ਦਾ ਹੀ ਡਰ ਹੈਗਾ ਆ। ਪਰ ਗੱਲ ਇੱਥੇ ਆ ਕੇ ਮਨ ਦੁਖੀ ਹੁੰਦਾ ਜਦੋਂ ਉਹ ਪੁਲਿਸ ਜਿਹੜੇ ਕਾਨੂੰਨ ਆਪਣੇ ਹੱਥ ਵਿੱਚ ਲੈ ਲੈਂਦੀ ਆ ਪੰਜਾਬ ਦੇ ਵਿੱਚ, ਤੇ ਫਿਰ ਉਹ ਫੈਸਲੇ ਵੀ ਆਪ ਹੀ ਸੁਣਾਉਣ ਲੱਗ ਜਾਂਦੀ ਆ ਡੰਡਿਆਂ ਦੇ ਨਾਲ ਜਾਂ ਉਹ ਜਿਹੜੀ ਕੁੱਟਮਾਰ ਹੁੰਦੀ ਆ, ਉਹਦਾ ਦੁੱਖ ਲੱਗਦਾ। ਸੋ ਅੱਗੇ ਨਿਰਵੈਰ ਸਿੰਘ ਵਿਨੀਪੈਗ ਤੋਂ ਜੁੜੇ ਆ ਜੀ ਸਾਡੇ ਨਾਲ, ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਸੀਤਲ ਪ੍ਰਸ਼ਾਦ ਐਡੀਲੇਡ ਤੋਂ, ਉਹਨਾਂ ਨੇ ਜੈ ਹਿੰਦ ਬੁਲਾਈ ਹੈ ਬਰਾੜ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਸਾਂਝ ਪਾਉਣ ਦਾ ਬਹੁਤ ਬਹੁਤ ਸ਼ੁਕਰੀਆ। ਨਿਰਵੈਰ ਸਿੰਘ ਉਹਨਾਂ ਨੇ ਪੁੱਛਿਆ ਜੀ ਕਿ ਬਰਾੜ ਸਾਹਿਬ ਡਜ਼ ਪ੍ਰੋਮਿਸਿਸ ਇਨ ਇਲੈਕਸ਼ਨ ਮੈਨੀਫੈਸਟੋ ਹੈਵ ਟੂ ਬੀ ਕੈਪਟ ਔਰ ਦੇ ਆਰ ਜਸਟ ਫੋਰ ਗੈਟਿੰਗ ਵੋਟਸ ਓਨਲੀ। ਸੋ ਉਹਨਾਂ ਨੂੰ ਲੱਗਦਾ ਕਿ ਜਿਹੜੇ ਵਾਅਦੇ ਹੁਣ ਸਰਕਾਰਾਂ ਕਰ ਰਹੀਆਂ ਨੇ ਉਹ ਰੱਖੇ ਵੀ ਜਾਣਗੇ, ਨਿਭਾਏ ਵੀ ਜਾਣਗੇ, ਜਾਂ ਇਹ ਸਿਰਫ ਲਵਾਉਣ ਵਾਸਤੇ ਹੀ ਆ ਵੋਟਰਾਂ ਨੂੰ ਫੇਰ ਤੋਂ।
ਦੇਖੋ ਜਿਹੜਾ ਚੋਣ ਮੈਨੀਫੈਸਟੋ ਬਣਿਆ ਕਿਉਂ ਸੀ, ਚੋਣ ਮੈਨੀਫੈਸਟੋ ਦੀ ਲੋੜ ਕਿਉਂ ਪਈ ਸੀ, ਕਾਨੂੰਨ ਦੇ ਵਿੱਚ ਇਹਦੇ ਬਾਰੇ ਕੀ ਲਿਖਿਆ, ਤਾਂ ਕਾਨੂੰਨ ਦੇ ਵਿੱਚ ਇਹੀ ਲਿਖਿਆ ਜੀ ਵੀ ਕੋਈ ਵੀ ਪਾਰਟੀ ਆ ਉਹਦਾ ਇੱਕ ਸਪੈਸ਼ਲ ਏਜੰਡਾ ਹੋਣਾ ਚਾਹੀਦਾ, ਉਹ ਏਜੰਡੇ ਦੇ ਉੱਤੇ ਉਹਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਵੋਟਰ ਜਿਹੜੀ ਚੂਜ਼ ਕਰ ਸਕੇ ਵੀ ਕਿਹੜੀ ਪਾਰਟੀ ਦਾ ਏਜੰਡਾ ਕੀ ਆ ਤੇ ਕਿਹੜੀ ਪਾਰਟੀ ਕੀ ਕਰ ਸਕਦੀ ਆ, ਮੈਨੂੰ ਉਹਦੇ ਚ ਕੀ ਫਾਇਦਾ ਤੇ ਮੈਂ ਕਿਸ ਨੂੰ ਹੈਲਪ ਕਰਨੀ ਆ। ਪਰ ਪ੍ਰੋਬਲਮ ਤਾਂ ਇਹ ਆ ਗਈ ਵੀ ਚੋਣ ਮੈਨੀਫੈਸਟੋ ਆ ਜਿਹੜਾ ਉਹ ਤਾਂ ਕਈ ਵਾਰੀ ਇਲੈਕਸ਼ਨਾਂ ਤੋਂ 10 ਦਿਨ ਪਹਿਲਾਂ ਜਾਰੀ ਕੀਤਾ ਜਾਂਦਾ ਤੇ ਲੋਕ ਤਾਂ ਉਦੋਂ ਪਹਿਲਾਂ ਹੀ ਦੋ ਦੋ ਸਾਲ ਪਹਿਲਾਂ ਸਾਲ ਸਾਲ ਪਹਿਲਾਂ ਜਿਹੜਾ ਡਿਸੀਜਨ ਬਣਾ ਲੈਂਦੇ ਆ ਜਾਂ ਪਾਰਟੀਆਂ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਪਹਿਲੀ ਗੱਲ ਤਾਂ ਇੱਥੇ ਗਲਤ ਆ। ਦੂਜੀ ਗੱਲ ਇਹ ਆ ਵੀ ਚੋਣ ਮੈਨੀਫੈਸਟੋ ਦੇ ਜਿਵੇਂ ਹੁਣ ਆਪ ਨੂੰ ਹਰ ਤੀਜੇ ਦਿਨ ਇੱਕ ਪੋਸਟ ਦੇਖਣ ਨੂੰ ਮਿਲੂਗੀ ਵੀ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਜਿਹੜਾ ਪੇਸ਼ ਕੀਤਾ ਸੀ ਉਹਦਾ 10% ਜਾਂ 20% ਪੂਰਾ ਕੀਤਾ, ਇਹੋ ਜਿਹੀਆਂ ਤੁਸੀਂ ਰੋਜ਼ ਫੇਸਬੁੱਕ ਤੇ ਦੇਖੋਗੇ। ਪਰ ਕਿਸੇ ਹੋਰ ਸਰਕਾਰਾਂ ਲਈ ਜਾਂ ਹੋਰ ਨਹੀਂ ਕਿਤੇ ਕੋਈ ਪੁੱਛਦਾ ਦਿਖਦਾ ਦੇਖਿਆ, ਕਿਉਂਕਿ ਉਹ ਉਦੋਂ ਅਸੀਂ ਆਮ ਲੋਕ ਸੀਗੇ, ਆਮ ਲੋਕ ਜੋ ਜ਼ਰੂਰਤ ਨਹੀਂ ਸੀ ਵੀ ਉਹ ਕਾਂਗਰਸ ਨੂੰ ਬੀਜੇਪੀ ਨੂੰ ਜਾਂ ਹੋਰ ਸਰਕਾਰਾਂ ਨੂੰ ਪੁੱਛ ਸਕਦੀ। ਹੁਣ ਜਦੋਂ ਆਪ ਪਾਰਟੀ ਦਾ ਚੋਣ ਮੈਨੀਫੈਸਟੋ ਚ ਕੋਈ ਗੱਲ ਆਉਂਦੀ ਹੈ ਤਾਂ ਹੁਣ ਉਹ ਜਿਹੜੇ ਕਾਂਗਰਸੀ ਆ ਜਾਂ ਆਮ ਭਾਜਪਾ ਵਾਲੇ ਜਾਂ ਕੋਈ ਹੋਰ ਵੱਡੀਆਂ ਪਾਰਟੀਆਂ ਵਾਲੇ ਹੁਣ ਉਹਨੂੰ ਪੁੱਛਦੇ ਵੀ ਤੁਸੀਂ ਪੂਰਾ ਕਿਉਂ ਨਹੀਂ ਕੀਤਾ ਚੋਣ ਮੈਨੀਫੈਸਟੋ। ਪਰ ਇਸ ਜਦੋਂ ਤੁਸੀਂ ਘੋਲ ਦੇ ਮੈਦਾਨ ਚ ਆਉਣੇ ਹੋ ਨਾ ਉਦੋਂ ਸਭ ਲਈ ਬਰਾਬਰ ਹੁੰਦਾ, ਭਜਦਿਆਂ ਨੂੰ ਮੈਦਾਨ ਇੱਕੋ ਜਿਹੇ ਹੁੰਦੇ ਆ। ਸੋ ਇਸ ਕਰਕੇ ਹੁਣ ਲੋਕ ਜਾਗਰੂਕ ਹੋ ਗਏ ਤੇ ਚੋਣ ਮੈਨੀਫੈਸਟੋ ਦੀ ਕੱਲੀ ਕੱਲੀ ਗੱਲ ਪੁੱਛਣ ਲੱਗ ਗਏ ਤੇ ਅਸੀਂ ਪੁੱਛਣ ਦੇ ਹੱਕਦਾਰ ਹਾਂ, ਸਾਨੂੰ ਕੋਈ ਮੂਰਖ ਨਹੀਂ ਬਣਾ ਸਕਦਾ, ਸਾਨੂੰ ਕੋਈ ਬਾਹਰ ਲਿਖ ਕੇ ਵੀ ਭਾਈ ਮੈਂ ਤਾਜ਼ਾ ਦੁੱਧ ਵੇਚਦਾ ਤੇ ਉਹਦੀ ਥਾਂ ਦੇ ਉੱਤੇ ਸਾਨੂੰ ਲੱਸੀ ਨਹੀਂ ਕੋਈ ਵੇਚ ਸਕਦਾ। ਇਹ ਇੰਨੇ ਕੁ ਤਾਂ ਸਾਡੇ ਚ ਜਾਗਰਤੀ ਹੈ ਹੋਣੀ ਚਾਹੀਦੀ ਆ। ਸੋ ਕੋਸ਼ਿਸ਼ ਕਰੋ ਵੀ ਚੋਣ ਮੈਨੀਫੈਸਟੋ ਜੋ ਹੁਣ ਤੁਹਾਡੇ ਤੋਂ ਵੋਟ ਮੰਗਣ ਆਉਣ ਤਾਂ ਉਹਨਾਂ ਨੂੰ ਉਹਨਾਂ ਮੂਹਰੇ ਲਿਆ ਕੇ ਰੱਖਦੇ ਵੀ ਆਹ ਚੋਣ ਮੈਨੀਫੈਸਟੋ ਸੀਗਾ ਜੀ ਤੁਹਾਡਾ 5 ਸਾਲ ਪਹਿਲਾਂ, ਤੇ ਚੋ ਦੱਸੋ ਕੀ ਕੁਛ ਕੀਤਾ ਤੇ ਕੀ ਨਹੀਂ ਕੀਤਾ।
ਜੀ ਵਿਰਾਟ ਸਾਹਿਬ, ਤੇ ਜਿਹੜੇ ਸਰੋਤਿਆਂ ਦੀਆਂ ਜਿਹੜੀਆਂ ਖਬਰਾਂ ਦੇ ਲਈ ਉਤਸੁਕਤਾ ਹੈ ਉਹ ਹਮੇਸ਼ਾ ਵਧੀ ਹੁੰਦੀ ਆ, ਮੈਨੂੰ ਪਤਾ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ। ਇੱਧਰ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਕਿਹਾ ਕਿ ਛੱਜ ਤਾਂ ਬੋਲੇ ਛਾਨ ਨਹੀਂ ਕਿਉਂ ਬੋਲੇ, ਕਹਿੰਦੇ ਕਿ ਕੱਲ ਹੰਸਰਾਜ ਦੀ ਇੱਕ ਵੀਡੀਓ ਦੇਖਣ ਨੂੰ ਮਿਲੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਟੋਪੀ ਸਿਰ ਤੇ ਟੋਪੀ ਨੀਅਤ ਖੋਟੀ, ਪਹਿਲਾਂ ਇਹ ਸੁਖਬੀਰ ਦੇ ਗੁਣਗਾਨ ਕਰਦਾ ਸੀ, ਅੱਜ ਕੱਲ ਕੈਪਟਨ ਦੀ ਚਾਪਲੂਸੀ ਕਰ ਰਿਹਾ ਹੈ, ਅਜਿਹੇ ਲੋਕ ਕੀ ਹੁੰਦੇ ਨੇ, ਇਹਨਾਂ ਨੇ ਕੁਐਸਚਨ ਮਾਰਕ ਲਗਾਇਆ ਹੈ ਜੀ, ਤੇ ਕੀ ਇਹਨਾਂ ਤੋਂ ਸਮਾਜ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ।
ਦੇਖੋ ਮੈਂ ਕਈ ਕੁਛ ਪਹਿਲਾਂ ਦਿਨਾਂ ਚ ਕਈ ਪ੍ਰੋਗਰਾਮਾਂ ਚ ਹੰਸ ਰਾਜ ਹੋਰਾਂ ਦੇ ਬਾਰੇ ਚ ਗੱਲ ਕਰ ਚੁੱਕਿਆ ਤੇ ਮੈਨੂੰ ਨੀ ਲੱਗਦਾ ਵੀ ਆਪਾਂ ਹੋਰ ਇਹ ਲੱਸੀ ਨੂੰ ਰਿੜਕੀਏ। ਪਰ ਮੈਂ ਜਗਤਾਰ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਨਲਾਈਨ ਨਾ ਸਰਚ ਮਾਰਿਓ ਪੰਜਾਬੀ ਚ ਲਿਖ ਕੇ, ਹੁਣ ਸਾਡੇ ਰਾਜ ਗਾਇਕ ਸਸਤਾ ਆਟਾ ਦਾਲ ਵੇਚਿਆ ਕਰਨਗੇ, ਤੇ ਇੱਕ ਸਰਚ ਮਾਰਿਓ ਹਾਂ ਦਾ ਨਾਰਾ, ਹਾਂ ਦਾ ਨਾਰਾ, ਤੇ ਦੋ ਆਰਟੀਕਲ ਜ਼ਰੂਰ ਪੜਿਓ। ਇਹ ਦੋਨੇ ਆਰਟੀਕਲ ਮੈਨੂੰ ਲੱਗਦਾ ਮੇਰੇ ਖੁਦ ਦੇ ਬਲੌਗ mintubrad@gmail.com ਤੋਂ ਤੁਹਾਨੂੰ ਸੌਖੇ ਥੇ ਆ ਜਾਣਗੇ, mintubrad.com ਦੇ ਉੱਤੇ ਸਿੱਧੀ ਮੇਰੀ ਵੈਬਸਾਈਟ ਹੈ www.mintubrad.com, ਤੇ ਉਹਦੇ ਤੋਂ ਤੁਹਾਨੂੰ ਇਹ ਮਿਲ ਜਾਣਗੇ ਦੋ ਆਰਟੀਕਲ। ਉਹਨਾਂ ਆਰਟੀਕਲਾਂ ਦੇ ਵਿੱਚ ਤੁਹਾਨੂੰ ਸਾਰੇ ਪਰਦੇ ਲੈ ਜਾਣਗੇ, ਤੇ ਉਦੋਂ ਬਾਅਦ ਹੰਸਰਾਜ ਦੀ ਇੱਕ ਵੀਡੀਓ ਆ ਜੀ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ, ਤਾਂ ਉਹ ਸੁਣ ਲਿਓ, ਫਿਰ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ। ਸੋ ਇਹਨਾਂ ਲੋਕਾਂ ਤੋਂ ਜੀ ਕੋਈ ਫਾਇਦੇ ਨਹੀਂ ਮਿਲ ਸਕਦੇ, ਲੋਕ ਖੁਦ ਇਸ ਲਈ ਆਏ ਆ ਵੀ ਸਾਨੂੰ ਕਿਤੇ ਨਾ ਕਿਤੇ ਸਜਾ ਸਜਾਇਆ ਤਾਜ, ਸਜੀਆਂ ਸਜਾਈਆਂ ਸਾਨੂੰ ਕੁਰਸੀਆਂ ਮਿਲ ਜਾਣਗੀਆਂ। ਪਰ ਬਹੁਤ ਪੈਸਾ ਕਮਾ ਲਿਆ, ਬਹੁਤ ਸ਼ੋਹਰਤ ਕਮਾ ਲਈ, ਤੇ ਜੇ ਉਹ ਚੰਗੇ ਕਾਰਜ ਕਰਨ ਵਾਲੇ ਪਾਸੇ ਲਾਉਂਦੇ ਆ ਜਾਂ ਕੋਈ ਲੋਕ ਭਲਾਈ ਨੂੰ ਕਰਦੇ ਆ ਸਾਫ਼ ਨੀਅਤ ਨਾਲ, ਤਾਂ ਫਿਰ ਸਵਾਗਤ ਵੀ ਕਰਨਾ ਬਣਦਾ ਜੀ। ਜੇ ਕੋਈ ਚੰਗੇ ਕਾਰਜਾਂ ਚ ਹਿੱਸਾ ਪਾਉਣਗੇ ਤਾਂ ਮੈਂ ਜਿਹੜਾ ਕਿ ਉਹਨਾਂ ਨੂੰ ਨਿੰਦਿਆ ਜਾਂ ਮੈਂ ਉਹਨਾਂ ਦੀ ਭੰਡੀ ਪ੍ਰਚਾਰ ਕੀਤਾ, ਮੈਂ ਖੁਦ ਇਸ ਜਵਾਨ ਨਾਲ ਉਹਨਾਂ ਨੂੰ ਸਲਾਹੂੰਗਾ ਜਿਸ ਦਿਨ ਉਹਨਾਂ ਨੇ ਕੋਈ ਚੰਗਾ ਕਾਰਜ ਕੀਤਾ।
ਹਾਂਜੀ ਬਰਾੜ ਸਾਹਿਬ, ਸੋ ਹੋਰ ਕੋਈ ਖਬਰ ਤੁਹਾਡੇ ਮਨ ਵਿਚ ਹੋਵੇ ਜਿਹੜੀ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ?
ਬਾਜੀ ਖਬਰ ਤਾਂ ਹੁਣ ਦੂਜੇ ਪਾਸੇ ਕਿਹੜਾ ਅੰਦਰ ਡਰ ਨੀ ਹੁੰਦਾ, ਉਹ ਦਿਹਾੜੀ ਦਿਹਾੜੀ ਕਰੀ ਜਾਂਦਾ ਵੀ ਬੌਸ ਨਾ ਆਜੇ ਕੰਮ ਤੇ ਚੱਲੀਏ ਛੇਤੀ ਦਿਨੇ, ਸੋ ਫਿਲਹਾਲ ਸਹੀ ਆ ਜੀ। ਤੇ ਮਜ਼ਦੂਰ ਲੋਕਾਂ ਦੇ ਕਾਹਦੇ ਸ਼ੌਂਕ ਹੁੰਦੇ ਜੀ, ਤੇ ਕਾਹਦੀਆਂ ਆਉਂਦੀਆਂ, ਮਜ਼ਦੂਰ ਲੋਕਾਂ ਨੇ ਤਾਂ ਆਪਣੇ ਜਿਹੜੇ ਪਰਿਵਾਰ ਪਾਲਣੇ ਹੁੰਦੇ ਆ ਤੇ ਨਾਲ ਨਾਲ ਪਰਿਵਾਰ ਪਾਲਦੇ ਪਾਲਦੇ ਥੋੜੀਆਂ ਬਹੁਤ ਜੇ ਸ਼ੌਂਕ ਪੂਰੇ ਕਰ ਲੈਂਦੇ ਆ ਤੇ ਉਹ ਵੀ ਇੱਕ ਸਹਿਮ ਤੇ ਅਹਿਮ ਦੇ ਵਿੱਚ ਹੀ ਹੁੰਦੇ ਆ, ਸੋ ਕਰੀ ਜਾਂਦੇ ਆ ਜੀ। ਪਰ ਸੱਜਣ ਮਿੱਤਰ ਪਿਆਰ ਦਿੰਦੇ ਆ, ਉਹਨਾਂ ਦੀ ਹੱਲਾਸ਼ੇਰੀ ਹੀ ਇੱਥੋਂ ਤੱਕ ਐਡੇ ਰਿਸਕ ਲੈਣ ਦੇ ਵਿੱਚ ਲਿਆਉਂਦੀ ਆ ਤੇ ਕੰਮ ਨੂੰ ਜਿਹੜਾ ਹੋਰ ਮਿਹਨਤ ਕਰਨ ਲਈ ਪ੍ਰੇਰਦੀ ਆ। ਸੋ ਧੰਨਵਾਦ ਦੀਆਂ ਜੀ ਸਾਰਿਆਂ ਦੇ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ।
ਜੀ ਬਹੁਤ ਬਹੁਤ ਸ਼ੁਕਰੀਆ ਅਮਰਾਜ ਸਾਹਿਬ।
ਮਿਹਰਬਾਨੀ
ਜੀ, ਬਿਲਕੁਲ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਕਿਹਾ ਕਿ ਕੰਮਾਂ ਕਾਰਾਂ ਤੇ ਜਾਣਾ ਵੀ ਜ਼ਰੂਰੀ ਹੁੰਦਾ ਹੈ। ਬਿਲਕੁਲ ਜੀ, ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਦਿਹਾੜੀਆਂ ਕਰਨੀਆਂ ਜਾਂ ਕੰਮਾਂ ਤੇ ਜਾਣਾ ਬੜਾ ਇੰਪੋਰਟੈਂਟ ਹੁੰਦਾ, ਪਰ ਉਹਦੇ ਨਾਲ ਨਾਲ ਜਿਹੜੇ ਸ਼ੌਕ ਹੁੰਦੇ ਆ ਉਹ ਪੂਰੇ ਕਰਨੇ ਜਾਂ ਫਿਰ ਸਮਾਜ ਦੇ ਲਈ ਆਪਣੀ ਸੋਸਾਇਟੀ ਦੇ ਲਈ ਕੁਝ ਕਰਨ ਦੀ ਜਿਹੜੀ ਖਾਹਿਸ਼ ਹੁੰਦੀ ਆ ਉਹ ਕੁਝ ਚੰਦ ਲੋਕਾਂ ਚ ਹੁੰਦੀ ਆ, ਤੇ ਉਸ ਤੋਂ ਵੀ ਉੱਪਰ ਹੁੰਦੀ ਆ ਉਸ ਖਾਹਿਸ਼ ਨੂੰ ਨੇਪਰੇ ਚੜਾਉਣਾ, ਹੈ ਨਾ, ਉਸ ਖਾਹਿਸ਼ਾਂ ਨੂੰ ਪੂਰੀਆਂ ਕਰਨਾ ਤੇ ਸਮਾਜ ਦੇ ਲਈ ਕੁਝ ਕਰ ਰੱਖਣ ਦੀ ਜਿਹੜੀ ਚਾਹ ਹੁੰਦੀ ਹੈ ਉਹੀ ਨਵੇਂ ਸਮਾਜ ਦੀ ਸਿਰਜਣਾ ਕਰਦੀ ਹੈ ਜੀ। ਸੋ ਇਹ ਸੋਚ ਰੱਖਣੀ ਚਾਹੀਦੀ ਹੈ ਸਾਨੂੰ ਔਰ ਜ਼ਰੂਰ ਹੀ ਸਮਾਜ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਜੀ। ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਧੰਨਵਾਦ ਕਰ ਦਿੱਤਾ ਬਰਾੜ ਸਾਹਿਬ ਦਾ, ਉਹਨਾਂ ਨੂੰ ਉਹਨਾਂ ਦੇ ਜਿਹੜੇ ਆਨਸਰ ਮਿਲ ਗਏ ਨੇ। ਸੋ ਜੀ, ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਇੱਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਕਈ ਸਰੋਤਿਆਂ ਨੇ ਸਾਂਝ ਪਾਈ ਹੈ ਜੀ। ਤੇ ਜਿਹੜਾ ਹਰਮਨ ਰੇਡੀਓ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ ਜੀ, GSK ਅਕਾਊਂਟੈਂਟ ਵਾਲਿਆਂ ਨੇ ਸਾਂਝ ਪਾਈ ਹੈ ਤੇ ਜੱਸੀ ਭਾਟੀਆ ਹੁਣਾਂ ਨੇ, ਤੇ ਇਹਨਾਂ ਨੇ GSK ਅਕਾਊਂਟੈਂਟ ਇਹਨਾਂ ਨੇ ਕਿਹਾ ਹੈ ਕਿ ਕੱਲ ਦੇ ਬਜਟ ਦੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ, ਆਸਟ੍ਰੇਲੀਅਨ ਬਜਟ ਜਿਹੜਾ ਹੋਇਆ ਸੀ, ਤੇ ਉਹਨਾਂ ਨੇ ਲਿਖਿਆ ਕਿ ਐਨੀਵਨ ਕੈਨ ਕੰਟੈਕਟ ਔਨ ਮਾਈ ਮੋਬਾਈਲ ਨੰਬਰ ਜਿਹੜਾ ਹੈਗਾ 04331492700, ਜਾਂ ਇਹਨਾਂ ਨੇ ਕਿਹਾ ਕਿ ਮੇਰੀ ਫੇਸਬੁੱਕ ਅਕਾਊਂਟੈਂਟ ਸਮਾਰਟ ਤੇ ਵਿਜ਼ਿਟ ਕਰ ਲਓ ਤੇ ਉੱਥੇ ਤੁਹਾਨੂੰ ਇਨਫਰਮੇਸ਼ਨ ਜਿਹੜੀ ਹੈ ਉਹ ਬਜਟ ਦੇ ਬਾਰੇ ਦੇ ਵਿੱਚ ਮਿਲ ਜਾਏਗੀ। ਸੋ ਜੀ, ਇਸ ਇਨਫਰਮੇਸ਼ਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਅੱਗੇ ਲੈਣੀ ਆ ਜੀ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਜੀ ਅਸੀਂ ਜਗਵੀਰ ਸਿੰਘ ਹੁਣਾਂ ਦੀ ਲਾਡਲੀ ਧੀ ਦਾ ਜਨਮ ਦਿਨ ਮਨਾਉਣਾ ਕਿਵੇਂ ਭੁੱਲ ਸਕਦੇ ਹਾਂ ਜੀ। ਸੋ ਇੱਕ ਵਾਰੀ ਫੇਰ ਤੋਂ ਹਰਮਨ ਪਰਿਵਾਰ ਵੱਲੋਂ ਜਗਵੀਰ ਸਿੰਘ ਹੁਣਾਂ ਦੀ ਲਾਡਲੀ ਬੇਟੀ ਨੂੰ 5 ਸਾਲ ਪੂਰੇ ਕਰਨ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਬੇਟੀ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਰੱਬ ਨੂੰ ਵਿਦਿਆ ਦਾ ਦਾਨ ਬਖਸ਼ੇ, ਸਮੱਤ ਬਖਸ਼ੇ ਜੀ। ਤੇ ਉਹਨਾਂ ਦੇ ਲਈ ਲਗਾਉਂਦੇ ਆ ਇਹ ਪਿਆਰਾ ਜਿਹਾ ਗੀਤ ਸਾਡੇ ਵੱਲੋਂ ਸੈਲੀਬ੍ਰੇਟ ਕਰਦੇ ਆ ਜਗਵੀਰ ਹੁਣਾਂ ਦੀ ਬੇਟੀ ਦਾ। ਜੀ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਇੱਕ ਬੜੇ ਹੀ ਪਿਆਰੀ ਜਿਹੇ ਸ਼ਖਸ ਨਾਲ, ਹਰਜੀਤ ਬਾਜਵਾ ਹੁਣਾਂ ਨਾਲ। ਸੋ ਤੁਸੀਂ ਜੁੜੇ ਰਹਿਣਾ ਹੈ ਹਰਮਨ ਰੇਡੀਓ ਦੇ ਨਾਲ, ਬਹੁਤ ਜਲਦੀ ਵਾਪਸ ਆਵਾਂਗੀ ਬ੍ਰੇਕ ਤੋਂ ਬਾਅਦ ਹਰਜੀਤ ਬਾਜਵਾ ਹੁਣਾਂ ਨੂੰ ਨਾਲ ਲੈ ਕੇ।
ਦੋਸਤੋ, ਗੁਰਮਿੰਦਰ ਗੁਰੀ ਬਾਈ ਦਾ ਗਾਇਆ ਤੇ ਲਿਖਿਆ ਇਹ ਗੀਤ ਉਹਨਾਂ ਦੋਸਤਾਂ ਦੀ ਕਹਾਣੀ ਹੈ ਜਿਹੜੇ ਦੋਸਤ ਆਪਣੇ ਯਾਰਾਂ ਮਿੱਤਰਾਂ ਨੂੰ ਛੱਡ ਕੇ ਪਰਦੇਸਾਂ ਨੂੰ ਉੱਡ ਗਏ। ਉੱਡ ਗਏ ਪਰਦੇਸਾਂ ਨੂੰ ਕਬੂਤਰ ਚੀਨੇ ਯਾਰ ਨਗੀਨੇ ਯਾਰ ਨਗੀਨੇ
ਕਰ ਚੇਤੇ ਆਣ ਪਸੀਨੇ ਕਬੂਤਰ ਜੀਨੇ ਯਾਰ ਨਿਗੇ ਉੱਡਗਾ ਪਰਦੇ ਸਾਨੂੰ ਕਬੂਤਰ ਜੀਨੇ ਯਾਰ ਨਿਗੇ ਉੱਡਗਾ ਪਰਦੇ ਸਾਨੂੰ ਕਬੂਤਰ ਜੀਨੇ ਯਾਰ ਨਿਗੇ ਯਾਰ ਨਿਗੇ ਕਬੂਤਰ ਜੀਨੇ ਯਾਰ ਨਿਗੇ ਉੱਡਗਾ ਪਰਦੇ ਸਾਨੂੰ ਕਬੂਤਰ ਜੀਨੇ ਯਾਰ ਨਿਗੇ ਉੱਡਗਾ ਪਰਦੇ ਸਾਨੂੰ ਕਬੂਤਰ ਜੀਨੇ ਯਾਰ ਨਿਗੇ ਯਾਰ ਨਿਗੇ
ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਸਟ੍ਰੇਲੀਆ ਵਿੱਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-6503 1300-886-518 ਪਤਾ ਨੋਟ ਕਰੋ 168 ਮੈਡਰ ਲੇਕ ਬੁਲੇਵਾਰਡ ਬਿੰਦਮ ਵੇਲ ਮੈਲਬਰਨ ਵੈਬਸਾਈਟ ਵੀ ਵਿਜ਼ਿਟ ਕਰੋ mmcpa.com.au
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾਏ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਆ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
CD Batteries Now Trading as DMB Motor Repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD Batteries ਹਫਤੇ ਦੇ 7 ਦਿਨ ਉਪਲਬਧ ਹਨ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
ਜਲੰਧ ਸਿਟੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾ ਪਰਸਨਲ ਇੰਜਰੀ ਕਨਵੈਂਸਿੰਗ ਬਿਜ਼ਨਸ ਸੇਲ ਪਰਚੇਸ ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਮਾਨ ਰਹੀ ਹਾਂ ਜੀ ਅੱਜ ਦੀ ਸਵੇਰ ਨੂੰ ਤੁਹਾਡੇ ਸਭ ਦੇ ਨਾਲ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਸੁਣਿਆ ਸੀ ਇੱਕ ਗੀਤ ਕਬੂਤਰ ਜੀ ਨੇ ਜਿਨ੍ਹਾਂ ਦੀ ਫਰਮਾਇਸ਼ ਕੀਤੀ ਸੀ ਜੀ ਸੁੱਖ ਭੁੱਲਰ ਹੁਣਾਂ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਪਹਿਲਾਂ ਹੀ ਵਾਅਦਾ ਕੀਤਾ ਸੀਗਾ ਕਿ ਅੱਜ ਅਸੀਂ ਇੱਕ ਬਹੁਤ ਹੀ ਖਾਸ ਮਹਿਮਾਨ ਦੇ ਨਾਲ ਮੁਲਾਕਾਤ ਕਰਨੀ ਹੈ ਜੀ ਇੱਕ ਉਹ ਖਾਸ ਮਹਿਮਾਨ ਜੋ ਨਾ ਕੇਵਲ ਇੱਕ ਖੂਬਸੂਰਤ ਦਿੱਖ ਤੇ ਦਿਲ ਦੇ ਮਾਲਕ ਨੇ ਬਲਕਿ ਪਰਮਾਤਮਾ ਨੇ ਜੀ ਉਹਨਾਂ ਨੂੰ ਬਹੁਤ ਹੀ ਪਿਆਰੀ ਆਵਾਜ਼ ਤੇ ਸੰਗੀਤ ਦੀ ਸਮਝ ਨਾਲ ਵੀ ਨਿਵਾਜਿਆ ਜੀ ਸੋ ਅਸੀਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਹਰਜੀਤ ਬਾਜਵਾ ਦਾ ਜੀ ਹਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਭ ਤੋਂ ਪਹਿਲਾਂ ਹਰਮਨ ਰੇਡੀਓ ਸੁਣ ਰਹੇ ਲਹਿਰਾਂ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਜੀ ਸਤਿ ਸ੍ਰੀ ਅਕਾਲ
ਜੀ ਹਰਜੀਤ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਆਏ ਹੋ ਅੱਜ ਜੀ ਤੇ ਉਮੀਦ ਕਰਦੀ ਹਾਂ ਜਿਹੜਾ ਥੋੜਾ ਸਮਾਂ ਹੁਣ ਅਸੀਂ ਬਿਤਾਵਾਂਗੇ ਉਹ ਜ਼ਰੂਰ ਤੁਸੀਂ ਵੀ ਇੰਜੋਏ ਕਰੋਗੇ ਤੇ ਸਰੋਤਿਆਂ ਲਈ ਵੀ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਜਾਂ ਵਿਚਾਰ ਜਿਹੜਾ ਤੁਸੀਂ ਹਰਜੀਤ ਬਾਜਵਾ ਹੁਣਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਲਿਖ ਭੇਜੋ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਤੇ ਹਰਜੀਤ ਜੀ ਅਸੀਂ ਆਪਣੀਆਂ ਗੱਲਾਂ ਬਾਤਾਂ ਦੀ ਕੜੀ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇਹ ਪੁੱਛਣਾ ਤੁਹਾਨੂੰ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਵੀ ਕਿੱਥੋਂ ਹੋ ਤੁਸੀਂ ਤੇ ਅੱਜ ਕੱਲ ਕਿੱਥੇ ਰਹਿ ਰਹੇ ਹੋ
ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਤੁਸੀਂ ਆਸਟ੍ਰੇਲੀਆ ਦੇ ਸਰੋਤਿਆਂ ਦੇ ਰੂਬਰੂ ਮੈਨੂੰ ਕਰ ਰਹੇ ਹੋ ਰਹੀ ਪਿਛੋਕੜ ਦੀ ਗੱਲ ਪਿਛੋਕੜ ਸਾਡਾ ਪਿੰਡ ਜਿਹੜਾ ਉਹ ਨਕੋਦਰ ਦੇ ਕੋਲ ਜੱਕੋਪੁਰ ਆ ਪਰ ਅਸੀਂ ਬਚਪਨ ਦੇ ਫਗਵਾੜੇ ਮੂਵ ਹੋ ਗਏ ਜੀ ਫਗਵਾੜੇ ਰਹੇ ਉੱਥੇ ਪੜ੍ਹਾਈ ਕੀਤੀ ਔਰ ਰਾਈਟ ਨਾਓ ਮੈਂ ਹੁਣ ਕੈਨੇਡਾ ਦੇ ਵਿੱਚ ਸੈਟਲ ਹਾਂ ਕੈਨੇਡਾ ਚ ਰਹਿ ਰਿਹਾ 8 ਸਾਲ ਤੋਂ
ਜੀ ਹਰਦੀਪ ਜੀ ਅੱਛਾ ਤੇ ਇਹ ਦੱਸੋ ਤੁਸੀਂ ਜਿਹੜੀ ਸੰਗੀਤ ਦੇ ਨਾਲ ਤੁਸੀਂ ਕਿੱਦਾਂ ਜੁੜੇ ਸੰਗੀਤ ਦੀ ਜਿਹੜੀ ਗੁੜਤੀ ਹੈ ਇਹ ਵਿਰਾਸਤ ਚੋਂ ਹੀ ਮਿਲੀ ਹੈ ਜਾਂ ਫਿਰ ਤੁਹਾਡਾ ਆਪਣਾ ਸ਼ੌਕ ਸੀਗਾ ਕੋਈ ਜਿਹੜਾ ਤੁਹਾਨੂੰ ਇੱਥੇ ਤੱਕ ਲੈ ਆਇਆ ਇਸ ਮੁਕਾਮ ਤੱਕ ਸੋ ਇਹਦੇ ਬਾਰੇ ਜ਼ਰੂਰ ਦੱਸੋ ਸਰੋਤਿਆਂ ਨੂੰ
ਹਾਂਜੀ, ਐਕਚੁਅਲ ਵਿੱਚ ਜਿਹੜੀ ਇਹ ਸੰਗੀਤ ਹੈ ਜੀ, ਮੈਨੂੰ ਇਹ ਵਿਰਾਸਤ ਦੇ ਵਿੱਚ ਮਿਲਿਆ ਹੈ। ਮੇਰੇ ਜਿਹੜੇ ਪਿਤਾ ਜੀ ਆ ਸਰਦਾਰ ਰਤਨ ਸਿੰਘ ਬਾਜਵਾ, ਬਹੁਤ ਅੱਛੇ ਕਵੀਸ਼ਰ ਰਹੇ, ਕਵੀਸ਼ਰੀ ਜਿਹਦੇ ਨਾਲ ਗਾਉਂਦੇ ਸੀ ਉਹ, ਔਰ ਉਹਨਾਂ ਨੂੰ ਸੁਣ ਸੁਣ ਕੇ ਰੂਟੀਨ ਦੇ ਵਿੱਚ ਜਦੋਂ ਉਹਦੇ ਪ੍ਰੋਗਰਾਮ ਹੁੰਦੇ ਸੀ ਤਾਂ ਮੈਂ ਸੁਣਦਾ ਸੀ, ਤਾਂ ਫਿਰ ਉਸ ਤੋਂ ਮੈਨੂੰ ਚੇਤਕ ਲੱਗ ਗਈ ਵੀ ਮੈਂ ਸਿੰਗਿੰਗ ਲਾਈਨ ਦੇ ਵਿੱਚ ਜਾਣਾ, ਔਰ ਫਿਰ ਮੈਂ ਉਹਨਾਂ ਦੀ ਲਾਈਨ ਨੂੰ ਹੀ ਚੁਣਿਆ ਪਹਿਲਾਂ, ਸਭ ਤੋਂ ਇਸ ਫੀਲਡ ਵਿੱਚ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ ਸੀ, ਤੇ ਫਿਰ ਉਸ ਦੇ ਨਾਲ ਫਿਰ ਮਿਊਜ਼ਿਕ ਦੀ ਪੜ੍ਹਾਈ ਨਾਲ ਕਰਦਾ ਰਿਹਾ, ਔਰ ਫਿਰ ਜਾ ਕੇ ਸਿੰਗਿੰਗ ਲਾਈਨ ਦੇ ਵਿੱਚ ਆਇਆ
ਜੀ। ਸੋ ਜੀ ਬਿਲਕੁਲ, ਤੁਹਾਡੀ ਜਿਹੜੀ ਇਹ ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋ ਉਹਦੇ ਪਿੱਛੇ ਤੁਹਾਡੀ ਮਿਹਨਤ ਜਿਹੜੀ ਹੈ ਉਹ ਦਿਖਦੀ ਵੀ ਹੈ ਤੁਹਾਡੀ ਆਵਾਜ਼ ਦੇ ਵਿੱਚੋਂ। ਅਸੀਂ ਮੈਂ ਜਿਸ ਤਰ੍ਹਾਂ ਖੁਦ ਤੁਹਾਡੇ ਗੀਤ ਸੁਣੇ, ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਤੁਹਾਡੀ, ਔਰ ਉਹਦੇ ਵਿੱਚ ਜਿਹੜਾ ਰਿਆਜ਼ ਹੈ ਉਹ ਬੋਲਦਾ ਹੈ, ਇਹ ਮੈਂ ਜ਼ਰੂਰ ਕਹਾਂਗੀ ਸਰੋਤਿਆਂ ਨੂੰ। ਸੋ ਪਹਿਲਾਂ ਏਦਾਂ ਨਾ ਕਰੀਏ, ਉਹ ਆਵਾਜ਼ ਹੀ ਸੁਣ ਲਈਏ, ਉਹ ਆਵਾਜ਼ ਨੂੰ ਸਰੋਤਿਆਂ ਦੇ ਰੂਬਰੂ ਕਰਵਾਉਂਦੇ ਹਾਂ। ਹਰਜੀਤ ਜੀ ਸੁਣਦੇ ਆ ਉਹ ਗੀਤ ਹੈ ਨਾ, ਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਅੱਡਾ ਖੱਡਾ ਖੇਡਦੀ ਹੁੰਦੀ ਸੀ, ਹੁਣ ਗੋਲਫ ਦੀ ਹੋ ਗਈ ਹੈ ਸ਼ੌਕੀਨ ਕੁੜੀਏ। ਵਾਹ ਜੀ ਵਾਹ, ਬੜਾ ਹੀ ਪਿਆਰਾ ਜਿਹਾ ਗੀਤ ਜਿਹੜਾ ਅਸੀਂ ਸੁਣਿਆ ਸਭ ਨੇ, ਜਿਹਨਾਂ ਨੂੰ ਗਾਇਆ ਸੀ ਜੀ ਹਰਜੀਤ ਬਾਜਵਾ ਹੁਣਾਂ ਨੇ, ਤੇ ਹਰਜੀਤ ਬਾਜਵਾ ਹੁਣੀ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ, ਤੇ ਅਸੀਂ ਅੱਜ ਉਹਨਾਂ ਨਾਲ ਦਿਲ ਖੋਲ ਕੇ ਗੱਲਾਂ ਕਰਨੀਆਂ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਗੱਲ ਹੈਗੀ ਤੇ ਜ਼ਰੂਰ ਸਾਂਝੀ ਕਰੋ। ਸੋ ਹਰਜੀਤ ਜੀ, ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਇੱਕ ਵਾਰ ਫੇਰ ਤੋਂ ਇਸ ਗੀਤ ਦੇ ਲਈ, ਜਾਂ ਤੁਹਾਡੀ ਜਿਹੜੀ ਤੁਸੀਂ ਤਰੱਕੀਆਂ ਕਰ ਰਹੇ ਹੋ ਸੰਗੀਤ ਦੇ ਖੇਤਰ ਵਿੱਚ, ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ।
ਜੀ ਇਹ ਤਾਂ ਸੌਂਗ ਸੁਣਿਆ ਸੀ ਸਾਰਿਆਂ ਨੇ, ਹੁਣ ਤੁਸੀਂ ਇਹ ਦੱਸੋ ਸਾਨੂੰ ਹਰਜੀਤ ਜੀ ਕਿ ਤੁਸੀਂ ਗਾਇਕੀ ਦੇ ਵਿੱਚ ਆਉਣ ਦੇ ਲਈ, ਤੁਸੀਂ ਕਿਹਾ ਕਿ ਤੁਸੀਂ ਕਵੀਸ਼ਰੀ ਵੀ ਕਰਦੇ ਹੁੰਦੇ ਸੀ, ਤੁਸੀਂ ਉਸ ਤੋਂ ਬਾਅਦ ਸੰਗੀਤ ਦੀ ਸਿੱਖਿਆ ਵੀ ਲਈ, ਯਾਨੀ ਤੁਸੀਂ ਵੋਕਲ ਨੂੰ ਚੂਜ਼ ਕੀਤਾ ਜਾਂ ਇੰਸਟਰੂਮੈਂਟਸ ਵੀ ਪਲੇ ਕਰ ਲੈਂਦੇ ਹੋ ਕੋਈ?
ਮੈਂ ਜੀ ਵੋਕਲ ਨੂੰ ਵੀ ਜਿੱਦਾਂ ਉੱਪਰ ਰੱਖਿਆ, ਬਟ ਇੰਸਟਰੂਮੈਂਟ ਵੀ ਮੈਂ ਜਿੱਦਾਂ ਸਾਰੇ ਪਲੇ ਕਰ ਲੈਂਦਾ, ਤਕਰੀਬਨ ਜਿੰਨੇ ਫੋਕ ਇੰਸਟਰੂਮੈਂਟ ਆ, ਢੋਲ ਹੈ, ਤੂੰਬੀ, ਤ੍ਰਿੰਗੀ, ਢੱਡ, ਐਵਰੀਥਿੰਗ ਮੈਂ ਪਲੇ ਕਰਦਾ।
ਵਾਹ ਜੀ ਵਾਹ, ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ, ਫਿਰ ਇੰਨੀ ਸੋਹਣੀ ਖੂਬਸੂਰਤ ਆਵਾਜ਼ ਦੇ ਮਾਲਿਕ ਵੀ ਹੋ ਤੇ ਸਾਰੇ ਇੰਸਟਰੂਮੈਂਟ ਵੀ, ਉਹ ਵੀ ਫੋਕ ਇੰਸਟਰੂਮੈਂਟ ਜਿਹੜੇ ਕਿ ਹੁਣ ਵਿਸਰਦੇ ਜਾ ਰਹੇ ਨੇ, ਉਸ ਚੀਜ਼ ਨੂੰ ਸੰਭਾਲ ਕੇ ਤੁਸੀਂ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ, ਬਿਲਕੁਲ ਕਾਬਲੇ ਤਾਰੀਫ ਹੈ ਜੀ। ਤੋ ਤੁਸੀਂ ਕਲਾਸੀਕਲ ਵੀ ਸਿੱਖਿਆ ਕਿਤੇ ਹੋ?
ਹਾਂਜੀ ਮੈਂ ਕਲਾਸੀਕਲ ਵੀ ਸਿੱਖਿਆ ਜੀ। ਮੈਂ ਐਕਚੁਅਲ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਜਿਹੜੇ ਉਸਤਾਦ ਹੋਏ ਆ ਉਹ ਗਾਉਂਦੇ ਤਾਂ ਢਾਡੀ ਇੱਥੇ ਨਾ ਸੀ, ਸਹਿ ਸਿੰਘ ਦਿਲਬਰ ਦੇ ਨਾਲ ਉਹ, ਪਰ ਬਹੁਤ ਕਲਾਸੀਕਲ ਵੈਸੇ ਗਵਈਏ ਸੀਗੇ ਉਦਾਂ ਉਹ, ਤੇ ਪਹਿਲਾਂ ਤਾਂ ਮੈਂ ਸਟਾਰਟਿੰਗ ਉਹਨਾਂ ਤੋਂ ਕੀਤੀ, ਤੇ ਫਿਰ ਅਲੱਗ ਅਲੱਗ ਅਕੈਡਮੀਆਂ ਦੇ ਵਿੱਚ ਜਾ ਕੇ ਮੈਂ ਸਿੱਖਿਆ
ਜੀ। ਜੀ ਬਿਲਕੁਲ, ਦਇਆ ਸਿੰਘ ਦਿਲਬਰ ਹੁਣਾਂ ਦਾ ਨਾਮ ਕੋਈ ਗੁੱਜਾ ਨਹੀਂ ਹੈ ਜੀ, ਸਾਰੇ ਜਾਣਦੇ ਆ, ਬਹੁਤ ਵਧੀਆ ਕਵੀਸ਼ਰ ਨੇ। ਸੋ ਹਰਜੀਤ ਜੀ, ਤੁਸੀਂ ਸਾਨੂੰ ਥੋੜੀ ਕਵੀਸ਼ਰੀ ਕਰਕੇ ਸੁਣਾ ਸਕਦੇ ਹੋ? ਤੁਹਾਡਾ ਇੱਕ ਅੰਦਾਜ਼ ਅਸੀਂ ਦੇਖਿਆ ਜੋ ਤੁਸੀਂ ਪੰਜਾਬੀ ਗੀਤ ਦੇ ਰਾਹੀਂ ਅਸੀਂ ਸਭ ਨੇ ਸੁਣਿਆ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਕਵੀਸ਼ਰੀ ਤੋਂ ਸ਼ੁਰੂ ਕੀਤਾ ਨਾ ਇਹ ਸਫ਼ਰ, ਤੇ ਮੈਨੂੰ ਲੱਗਦਾ ਮੇਰੇ ਵਾਂਗ ਸਰੋਤਿਆਂ ਨੂੰ ਵੀ ਬੜੀ ਉਤਸੁਕਤਾ ਹੋਏਗੀ ਤੁਹਾਡਾ ਉਹ ਵਾਲਾ ਅੰਦਾਜ਼ ਸੁਣਨ ਦੀ, ਉਹ ਵਾਲਾ ਹਰਜੀਤ ਬਾਜਵਾ ਦੇਖਣ ਦੀ। ਸੋ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੁਝ?
ਚਲੋ ਬਹੁਤ ਤੁਸੀਂ ਵੈਸੇ ਚੰਗਾ ਇਹ ਸਵਾਲ ਕਰ ਦਿੱਤਾ, ਕਿਉਂਕਿ ਇਹਦੇ ਨਾਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਣੀ ਚਾਹੁੰਦਾ ਸੀ। ਬਹੁਤ ਜਲਦੀ ਜਿਹੜਾ ਇੱਕ ਸੌਂਗ ਆ ਰਿਹਾ ਜਿਹੜਾ ਸੰਤਾਂ ਦੇ ਉੱਤੇ, ਸੰਤ ਭਿੰਡਰਾਂ ਵਾਲਿਆਂ ਦੇ ਉੱਤੇ, ਉਹ ਇੱਥੇ ਰਿਲੀਜ਼ ਹੋ ਰਿਹਾ, ਔਰ ਉਹ ਸੌਂਗ ਦੇ ਵਿੱਚ ਮੈਂ ਥੋੜਾ ਉਹੀ ਸਟਾਈਲ ਰੱਖਿਆ ਹੈ, ਕਵੀਸ਼ਰੀ ਤੇ ਢਾਡੀ ਦਾ ਮੇਲ ਕਰਕੇ ਉਹ ਉਸ ਗੀਤ ਨੂੰ ਬਣਾਇਆ ਮੈਂ, ਤੇ ਉਹ ਵੀ ਮੈਂ ਜਲਦੀ ਆ ਸਾਡਾ ਮਾਰਕੀਟ ਦੇ ਵਿੱਚ ਗੀਤ ਆ ਰਿਹਾ ਨੈਕਸਟ ਜਿਹੜਾ ਧਾਰਮਿਕ। ਤੇ ਵੈਸੇ ਮੈਂ ਤੁਹਾਨੂੰ ਇੱਕ ਕਵੀਸ਼ਰੀ ਦਾ ਛੰਦ ਜਿਹੜਾ ਉਹ ਸੁਣਾ ਦਿੰਦਾ ਹੈ, ਇਹ ਬਹੁਤ ਮਸ਼ਹੂਰ ਢਾਡੀ ਨਿਰਮਲ ਸਿੰਘ ਨੂਰ ਜੀ ਉਹਨਾਂ ਦਾ ਲਿਖਿਆ ਹੋਇਆ, ਉਹਨਾਂ ਦਾ ਮੈਂ ਇਹਦਾ ਛੰਦ ਤੁਹਾਨੂੰ ਸੁਣਾਉਣਾ, ਇਹ ਛੋਟੇ ਸਾਹਿਬਜ਼ਾਦਿਆਂ ਦੇ ਨਾਲ।
ਚੁੱਕ ਮੋਢੇ ਪੋਤਿਆਂ ਨੂੰ ਆਤਾ ਬਚਨ ਨਦੀ ਨਾਰੀ ਤਰਦੀ, ਇੱਕ ਛੱਲਾ ਛਲਕਦੀਆਂ ਦੂਜੀ ਤੁੰਬੇ ਅੰਤਰੀ ਸਰਦੀ, ਇੱਕ ਛੱਲਾ ਛਲਕਦੀਆਂ ਦੂਜੀ ਤੁੰਬੇ ਅੰਤਰੀ ਸਰਦੀ, ਹਰ ਸੁਪਨੇ ਡੰਗੀ ਨਾ ਹਰ ਸੁਪਨੀ ਡੰਗੀ ਨਾ ਮੈਨੂੰ ਆਣ ਖੋਪਾਂ ਬੁਰੀਆਂ, ਮੇਰਾ ਲਾਲ ਵਿਛੜ ਗਿਆ ਨੀ ਅੰਮਾ ਦੇ ਵੱਜਣ ਤਾਰ ਕੈਸ਼ਰੀਆਂ, ਮੇਰਾ ਲਾਲ ਵਿਛੜ ਗਿਆ ਨੀ ਅੰਮਾ ਦੇ ਵੱਜਣ ਤਾਰ ਕੈਸ਼ਰੀਆਂ।
ਜੀ ਮੈਂ ਤੇ ਖੁਬ ਗਈ ਸੀ ਸੱਚੀ ਦੱਸਾਂ, ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ ਅੰਦਾਜ਼, ਔਰ ਬਿਲਕੁਲ ਇੱਕ ਆਵਾਜ਼ ਜਿਹੜੀ ਉਹ ਗੋਡ ਗਿਫਟਿਡ ਹੋ ਸਕਦੀ ਹੈ, ਪਰ ਜਿਹੜੇ ਸੁਰ ਜਿਹੜੇ ਪੱਕੇ ਹੈ ਤੁਹਾਡੇ, ਔਰ ਮਜ਼ਾ ਆ ਗਿਆ ਸੁਣ ਕੇ। ਹਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਇਹ ਅੰਦਾਜ਼ ਜਿਹੜਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨ ਲਈ, ਔਰ ਉਸ ਤੋਂ ਵੀ ਵੱਧ ਖੁਸ਼ੀ ਹੁੰਦੀ ਹੈ ਜੀ ਜਦੋਂ ਅੱਜ ਦਾ ਯੂਥ ਜਿਹੜਾ ਉਹ ਆਪਣੀ ਪਰੰਪਰਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ,
ਅੱਜ ਕੱਲ ਦੇਖ ਰਹੇ ਹਾਂ ਜੀ ਕਿਸ ਤਰ੍ਹਾਂ ਦੇ ਸੌਂਗ ਜਾਂ ਕਿਸ ਤਰ੍ਹਾਂ ਦੇ ਗੀਤ ਮਾਰਕੀਟ ਵਿਚ ਆ ਰਹੇ ਆ ਹੈਨਾ ਤੇ ਔਰ ਇਹ ਗੱਲ ਹੋ ਜਾਂਦੀ ਆ ਕਿ ਸੁਣਨਾ ਹੀ ਇਹ ਪਸੰਦ ਕਰਦੀ ਆ ਇਸ ਲਈ ਇਹ ਗਾਉਂਦੇ ਆ ਪਰ ਏਦਾਂ ਦੀ ਗੱਲ ਨੀ ਹੁੰਦੀ ਜੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਇਸ ਅੰਦਾਜ਼ ਨੂੰ ਜਿਹੜੇ ਲੋਕ ਬਹੁਤ ਪਸੰਦ ਕਰਨਗੇ ਤੇ ਤੁਹਾਡੇ ਆਉਣ ਵਾਲੇ ਗੀਤ ਵੀ ਇਸੇ ਤਰ੍ਹਾਂ ਮਕਬੂਲ ਹੋਣਗੇ ਲੋਕਾਂ ਦੇ ਵਿਚ ਤੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਹਰਜੀਤ ਜੀ
ਥੈਂਕ ਯੂ
ਇੱਕ ਜੀ ਹੁਣ ਇੱਕ ਗੱਲ ਹੋਰ ਤੁਰਦੀ ਹੈ ਕਿ ਇੰਨੀ ਸੋਹਣੀ ਖੂਬਸੂਰਤ ਆਵਾਜ਼ ਦੇ ਮਾਲਿਕ ਹੈ ਨਾ ਔਰ ਵਧੀਆ ਗਾਇਕੀ ਕਰਦੇ ਹੋ ਤੁਸੀਂ ਤੇ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਹੋ ਯਾਨੀ ਤੁਹਾਡਾ ਵੀ ਕੋਈ ਆਈਡੀਅਲ ਹੋਏਗਾ ਜਿਹਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋਵੋ ਜਿਸ ਨੂੰ ਤੁਸੀਂ ਐਡਮਾਇਰ ਕਰਦੇ ਹੋਵੋ ਜਿਸ ਤੋਂ ਜਿਸ ਵਰਗਾ ਥੋੜਾ ਬਣਨ ਦੀ ਕੋਸ਼ਿਸ਼ ਹੁੰਦੀ ਹੈ ਸੋ ਕੋਈ ਹੈ ਇਹੋ ਜਿਹਾ ਤੁਹਾਡੀ ਜ਼ਿੰਦਗੀ ਚ ਕੋਈ ਇਹੋ ਜਿਹਾ ਗਾਇਕ ਜਿਹਨੂੰ ਤੁਸੀਂ ਫੋਲੋ ਕਰਦੇ ਹੋਵੋ
ਹਾਂਜੀ ਐਕਚੁਅਲ ਦੇ ਵਿੱਚ ਤਾਂ ਜਿੰਨੇ ਵੀ ਅੱਛੇ ਜਿਹੜੇ ਗਾਇਕ ਆ ਮੈਂ ਸਾਰਿਆਂ ਨੂੰ ਸੁਣਦਾ ਰਿਸਪੈਕਟ ਕਰਦਾ ਪਰ ਜੇ ਤੁਸੀਂ ਹੁਣ ਗਾਇਕੀ ਦੀ ਗੱਲ ਕੀਤੀ ਹੈ ਜਦੋਂ ਬਚਪਨ ਤੋਂ ਹੀ ਤੁਹਾਨੂੰ ਕਿਹਦੇ ਨਾਲ ਥੋੜੀ ਜਿਹੀ ਗੱਲ ਵੀ ਮਿਲਦੀ ਸੁਣਾਉਂਦਾ ਵੀ ਜਦੋਂ ਮੈਂ ਛੋਟਾ ਸੀ ਤਾਂ ਇੱਕ ਵਾਰੀ ਟੀਵੀ ਦੇ ਉੱਤੇ ਸੌਂਗ ਚੱਲ ਰਿਹਾ ਸੀ ਉਹ ਸਰਦੂਰ ਸਿਕੰਦਰ ਉਹਨਾਂ ਦਾ ਸੌਂਗ ਸੀਗਾ ਔਰ ਉਹਨਾਂ ਨੇ ਸੌਂਗ ਗਾਇਆ ਔਰ ਮੈਂ ਸੇਮ ਉਹਦੇ ਵਾਂਗੂ ਪਿੱਛੋਂ ਟਰਾਈ ਕੀਤਾ ਗਾਉਣ ਦਾ ਇਹ ਕਾਫੀ ਦੇਰ ਪੁਰਾਣੀ ਗੱਲ ਆ ਪਰ ਮੇਰੇ ਡੈਡੀ ਕੋਲ ਮੇਰੇ ਬੈਠੇ ਸੀ ਕਹਿੰਦੇ ਵੀ ਏਦਾਂ ਨੀ ਗਾ ਹੋਣਾ ਇਹ ਤਾਂ ਤੈਨੂੰ ਪਹਿਲਾਂ ਬਹੁਤ ਰਿਆਜ਼ ਕਰਨਾ ਪਊਗਾ ਫੇਰ ਤੂੰ ਸਰਦੂਰ ਸਿਕੰਦਰ ਵਾਂਗੂ ਗਾ ਸਕ ਉਹ ਇੰਨਾ ਮੇਰੇ ਦਿਮਾਗ ਦੇ ਉੱਤੇ ਗੱਲ ਉਸਨੇ ਅਸਰ ਕੀਤਾ ਵੀ ਮੈਂ ਫਿਰ ਉਹ ਇੱਕ ਤਾਂ ਸਰਦੂਰ ਸਿਕੰਦਰ ਮੇਰੇ ਉਹ ਆਈਡਲ ਬਣ ਗਿਆ ਮੈਂ ਕਿਹਾ ਵੀ ਇਹਨਾਂ ਨੂੰ ਮੈਂ ਸੁਣਨਾ ਹੈ ਵੱਧ ਤੋਂ ਵੱਧ ਪਰ ਇਹਨਾਂ ਨੂੰ ਗਾ ਕੇ ਦੇਖਣਾ ਵੀ ਇਹਨਾਂ ਵਾਂਗੂ ਹੀ ਔਰ ਉਹ ਮੇਰੇ ਬੜੇ ਫੇਵਰੇਟ ਸਿੰਗਰ ਹੈ ਸਰਦੂਰ ਜੀ
ਜੀ ਜੀ ਬਿਲਕੁਲ ਉਹ ਬੜੇ ਬੁਲੰਦ ਆਵਾਜ਼ ਦੇ ਮਾਲਿਕ ਨੇ ਸਰਦੂਰ ਸਿਕੰਦਰ ਵੀ ਔਰ ਉਹਨਾਂ ਦੀ ਗਾਇਕੀ ਨੇ ਜਿਹੜਾ ਬੜੀ ਪਰਪੱਕ ਗਾਇਕੀ ਕਰਦੇ ਨੇ ਉਹ ਸੋ ਬਿਲਕੁਲ ਜੀ ਤੁਹਾਡੇ ਆਈਡੀਅਲ ਵੀ ਬਿਲਕੁਲ ਉਸੇ ਤਰ੍ਹਾਂ ਦੇ ਨੇ ਬਹੁਤ ਹੀ ਅੱਛੀ ਖੂਬਸੂਰਤ ਆਵਾਜ਼ ਦੇ ਮਾਲਿਕ ਨੇ ਉਹ ਤੇ ਉਹਨਾਂ ਦਾ ਕੋਈ ਗੀਤ ਸੁਣੀਏ ਹਰਜੀਤ ਜੀ ਕੀ ਕਹਿੰਦੇ ਹੋ
ਹਾਂਜੀ ਹਾਂਜੀ ਜਰੂਰ ਜੀ ਬਿਲਕੁਲ ਸੁਣਨਾ ਚਾਹੀਦਾ
ਜੀ ਚਲੋ ਸੁਣਦੇ ਆ ਸਰਦੂਰ ਸਿਕੰਦਰ ਹੋਣਾ ਦਾ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ
ਕਾਇਸ
ਸਾਡੇ ਲਈ ਤਾਂ ਖੰਡ ਦੇ ਮਖਾਣੇ ਨੇ ਚੇਰੀਆਂ ਰਾਹਾਂ ਚੋਂ ਬਹਿ ਕੇ ਕੰਡੇ ਚੁਗੀ ਜਾਣੇ ਨੇ ਟਿਕਾਈ ਸਾਡੇ ਲਈ ਤਾਂ ਕੰਡ ਦੇ ਮਖਾਣੇ ਨੇ ਤੇਰੀਆਂ ਰਾਹਾਂ ਚ ਬਹਿ ਕੇ ਕੰਡੇ ਚੁਗੀ ਜਾਣੇ ਨੇ ਕੋਈ ਹੋਰ ਵੀ ਸਵਾਲ ਹੈ ਤਾਂ ਦੱਸ ਲੈ ਕੋਈ ਹੋਰ ਵੀ ਸਵਾਲ ਹੈ ਤਾਂ ਦੱਸ ਲੈ ਨੀ ਬੇੜੀਆਂ ਦੇ ਬੇਰ ਕਹਾਣੀਏ ਸਾਨੂੰ ਕਿੱਟ ਕਗਣ ਤੇ ਰੱਖ ਲੈ ਨੀ ਬੇੜੀਆਂ ਦੇ ਬੇਰ ਕਹਾਣੀਏ ਸਾਨੂੰ ਕਿੱਟ ਕਗਣ ਤੇ ਰੱਖ ਲੈ ਨੀ ਬੇੜੀਆਂ ਦੇ ਬੇਰ ਕਹਾਣੀਏ ਹਾਂ ਬੇੜੀਆਂ ਦੇ ਬੇਰ ਕਹਾਣੀਏ
ਜੀ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਸਾਨੂੰ ਗਿਟਕਾਂ ਗਿਣਨ ਤੇ ਹੀ ਰੱਖ ਲੈਣੀ ਬੇਰੀਆਂ ਦੇ ਬੇਰ ਖਾਣੀਏ ਸੋ ਬਾਜਵਾ ਸਾਹਿਬ ਗੀਤ ਸੁਣ ਕੇ ਬਚਪਨ ਯਾਦ ਆਇਆ ਹੋਣਾ ਕਿਤੇ
ਬਿਲਕੁਲ ਬਿਲਕੁਲ ਜੀ ਟਾਈਮ ਯਾਦ ਆ ਗਿਆ ਪੁਰਾਣਾ ਜਦੋਂ ਇਹਨਾਂ ਨੂੰ ਸੁਣਦੇ ਸੀ ਇਹਨਾਂ ਗੀਤਾਂ ਨੂੰ ਦੇਖ ਕੇ ਤਾਂ ਦਿਲ ਕੀਤਾ ਵੀ ਏਦਾਂ ਗਾਉਣਾ ਆ
ਬਿਲਕੁਲ ਬਿਲਕੁਲ ਉਹ ਜਿਹੜੇ ਬਚਪਨ ਦੀ ਖਿੱਚ ਹੁੰਦੀ ਆ ਨਾ ਜੀ ਉਹ ਤੁਹਾਨੂੰ ਕਿਤੇ ਨਾ ਕਿਤੇ ਪਹੁੰਚਾ ਹੀ ਦਿੰਦੀ ਆ ਤੇ ਮੈਨੂੰ ਯਾਦ ਹੈ ਕਿ ਮੈਂ ਛੋਟੀ ਹੁੰਦੀ ਨਾ ਚੁੰਨੀ ਜਿਹੀ ਲੈ ਕੇ ਤੇ ਗੱਲ ਚ ਪਾ ਕੇ ਉਹ ਨਿਊਜ਼ ਰੀਡਰ ਬਹੁਤ ਬਣਦੀ ਹੁੰਦੀ ਸੀਗੀ ਤੇ ਫੇਰ ਅਨਾਊਂਸਰ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੀ ਰੀਸ ਲਗਾਈ ਜਾਣੀ ਤੇ ਹੁਣ ਜਦੋਂ ਫਿਰ ਪ੍ਰੋਗਰਾਮ ਕਰਦੀ ਆ ਨਾ ਤਾਂ ਮੈਨੂੰ ਵੀ ਆਪਣਾ ਬਚਪਨ ਬੜਾ ਯਾਦ ਆਉਂਦਾ ਸੋ ਜੋ ਚੀਜ਼ਾਂ ਖੇਡੀਆਂ ਹੁੰਦੀਆਂ ਉਹ ਤੁਹਾਨੂੰ ਦੁਬਾਰਾ ਜਵਾਨੀ ਵੇਲੇ ਜਾਂ ਬਾਅਦ ਵਿੱਚ ਕਿਤੇ ਹੰਢਾਉਣ ਨੂੰ ਮਿਲ ਜਾਣ ਤੇ ਖੁਸ਼ੀ ਹੁੰਦੀ ਹੈ ਜੀ ਸੋ ਉਮੀਦ ਕਰਦੀ ਆ ਕਿ ਸਾਰੇ ਸਰੋਤਿਆਂ ਨੇ ਵੀ ਇਹ ਜਿਹੜਾ ਪ੍ਰੋਗਰਾਮ ਆ ਜ਼ਰੂਰ ਮਾਣਿਆ ਹੋਏਗਾ ਸੋ ਬਾਜਵਾ ਸਾਹਿਬ ਤੁਸੀਂ ਹੁਣ ਸਾਨੂੰ ਵਰਤਮਾਨ ਚ ਦੱਸੋ ਵੀ ਕੀ ਕਰਦੇ ਹੋ ਤੇ ਆਪਣੀ ਫੈਮਿਲੀ ਬਾਰੇ ਵੀ ਥੋੜਾ ਦੱਸੋ ਕਿ ਕੌਣ ਕੌਣ ਨੇ ਤੁਹਾਡੇ ਪਰਿਵਾਰ ਦੇ ਵਿੱਚ
ਹਾਂਜੀ ਪਹਿਲਾਂ ਤਾਂ ਫੈਮਿਲੀ ਬਾਰੇ ਮੈਂ ਦੱਸ ਦੇਣਾ ਤੇ
ਜੀ
ਫੈਮਿਲੀ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਤਾਂ ਮੈਂ ਤੇ ਮੇਰੀ ਵਾਈਫ ਮੇਰਾ ਬੇਟਾ ਅਸੀਂ ਰਹਿ ਰਹੇ ਨਾਲ ਮੇਰੇ ਡੈਡੀ ਇੱਥੇ ਡੈਡੀ ਮੰਮੀ ਰਹਿ ਰਹੇ ਦੋਨੇ ਔਰ ਮੇਰਾ ਇੱਕ ਬ੍ਰਦਰ ਆ ਉਹ ਇੰਡੀਆ ਦੇ ਵਿੱਚ ਸੈਟਲ ਆ ਉੱਥੇ ਉਹਨਾਂ ਦੀ ਫੈਮਿਲੀ ਸਾਰੀ ਰਹਿੰਦੀ ਹੈ ਸਿਸਟਰ ਮੇਰੀ ਇੱਕ ਉਹ ਆਸਟ੍ਰੇਲੀਆ ਦੇ ਵਿੱਚ ਸੈਟਲ ਆ ਇੱਥੇ ਤੁਹਾਡੇ ਕੋਲ ਤੇ ਇਹ ਫੈਮਿਲੀ ਮੇਰੀ ਸਾਰੀ ਏਦਾਂ ਆ ਬਹੁਤ ਸਪੋਰਟ ਕਰਦੇ ਆ ਬਹੁਤ ਜ਼ਿਆਦਾ ਮੇਰੀ ਫੈਮਿਲੀ ਜਿਹੜੀ ਆ ਉਹ ਮੈਨੂੰ ਸਪੋਰਟ ਕਰਦੀ ਆ ਇਸ ਫੀਲਡ ਲਈ ਔਰ
ਬਿਲਕੁਲ ਜੀ
ਫਿਊਚਰ ਦੇ ਵਿੱਚ ਹਾਂਜੀ
ਜੀ ਜੀ ਨਹੀਂ ਮੈਂ ਕਿਹਾ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਸੀਗੀ ਕਿ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੀ ਭੈਣ ਇੱਥੇ ਰਹਿੰਦੇ ਆ ਨਾ ਗੁਰਮੀਤ ਬਾਜਵਾ ਬੜੇ ਪਿਆਰੇ ਇਨਸਾਨ ਨੇ ਬਹੁਤ ਹੀ ਮਿਲਣਸਾਰ ਤੇ ਮਿੱਠ ਬੋਲੜੇ ਨੇ ਜੀ ਤੇ ਯਾਨੀ ਬੜੀ ਖੁਸ਼ੀ ਹੁੰਦੀ ਆ ਉਹਨਾਂ ਨੇ ਵੀ ਪਿੱਛੇ ਜਿਹੇ ਚਲੋ ਆਪਣੇ ਕੰਮਾਂ ਕਾਰਾਂ ਵਿੱਚ ਤੇ ਵਧੀਆ ਹੈ ਹੀ ਨੇ ਨਾਲ ਹੀ ਨਾਲ ਪੰਜਾਬੀ ਜਿਹੜਾ ਸੱਭਿਆਚਾਰ ਆ ਉਹਦੇ ਨਾਲ ਵੀ ਬਹੁਤ ਜੁੜੇ ਹੋਏ ਨੇ ਤੇ ਪਿੱਛੇ ਜੇ ਉਹਨਾਂ ਨੇ ਮਿਸਿਸ ਪੰਜਾਬਨ ਆਸਟ੍ਰੇਲੀਆ ਜਿਹੜਾ ਰੇਡੀਏਟ ਦੇ ਵਿੱਚ ਉਹਨਾਂ ਨੇ ਉਹ ਖਿਤਾਬ ਹਾਸਲ ਕੀਤਾ ਸੀ ਸੋ ਬੜੀ ਬਲੈਸਡ ਫੈਮਿਲੀ ਹੈ ਜੀ ਤੁਹਾਡੀ ਤੇ ਤੁਹਾਡੇ ਜਿਹੜੇ ਪੇਰੈਂਟਸ ਹੈ ਬਿਲਕੁਲ ਹੀ ਤੁਹਾਡੇ ਤੇ ਮਾਣ ਕਰਦੇ ਹੋਣਗੇ ਇੱਕ ਬੜੀ ਪਿਆਰੇ ਬੱਚੇ ਨੇ ਉਹਨਾਂ ਦੇ ਉਹਨਾਂ ਦਾ ਨਾਮ ਰੋਸ਼ਨ ਕਰ ਰਹੇ ਨੇ ਸੋ ਖੁਸ਼ੀ ਹੁੰਦੀ ਹੈ ਜੀ ਇਹੋ ਜਿਹੇ ਪਰਿਵਾਰ ਨੂੰ ਮਿਲ ਕੇ ਤੇ ਜੀ ਗੱਲਬਾਤ ਜਾਰੀ ਰੱਖਦੀ ਆ ਬਾਜਵਾ ਸਾਹਿਬ ਮੈਂ ਵਿੱਚ ਟੋਕ ਦਿੱਤਾ ਤੁਹਾਨੂੰ
ਹਾਂਜੀ ਤੇ ਨਹੀਂ ਨਹੀਂ ਠੀਕ ਹੈ ਜੀ ਤੇ ਅਗਲਾ ਜਿਹੜਾ ਫਿਊਚਰ ਪਲੈਨਿੰਗ ਆ ਸਾਡੀ ਉਹ ਹੁਣ ਮੈਂ ਇੱਕ ਮੇਰਾ ਧਾਰਮਿਕ ਸੌਂਗ ਬਹੁਤ ਜਲਦੀ ਆਊਗਾ ਜਿਹਦਾ ਰੈਡੀ ਹੈ ਤਕਰੀਬਨ ਉਹਦੀ ਵੀਡੀਓ ਰਹਿ ਗਈ ਬਸ ਉਹ ਅਸੀਂ ਕਰ ਰਹੇ ਹਾਂ ਔਰ ਕਿਉਂਕਿ ਜਿੱਦਾਂ ਤੁਸੀਂ ਮੈਨੂੰ ਸ਼ੁਰੂਆਤ ਦੇ ਵਿੱਚ ਕਿਹਾ ਵੀ ਕਵੀ ਸ਼੍ਰੀ ਵੀ ਕੋਈ ਲਾਈਨ ਸੁਣਾਓ ਏਦਾਂ ਹੀ ਜਿਹੜੇ ਹੋਰ ਵੀ ਮੈਨੂੰ ਜਾਣਦੇ ਆ ਬੜੀ ਦੇਰ ਤੋਂ ਬੜੇ ਕਹਿ ਰਹੇ ਸੀ ਵੀ ਏਦਾਂ ਦਾ ਕੁਛ ਸੁਣਾ ਵੀ ਜਿਹਦੇ ਚ ਕਵੀ ਸ਼੍ਰੀ ਔਰ ਢਾਡੀ ਰੰਗ ਹੋਵੇ ਔਰ ਜਿਹੜਾ
ਜਿਹਦੇ ਚ ਅਸਲੀ ਹਰਦੀਪ ਬਾਜਵਾ ਦਿੱਤੇ ਜੀ
ਹਾਂਜੀ ਹਾਂਜੀ ਤੇ ਇਹਦੇ ਨਾਲ ਹੀ ਮੇਰਾ ਸੌਂਗ ਮੇਰੇ ਦੋ ਹੋਰ ਵੀ ਰੈਡੀ ਨੇ ਉਹਨਾਂ ਦਾ ਵੀ ਸਾਰਾ ਮਿਊਜ਼ਿਕ ਬਣ ਚੁੱਕਿਆ ਬਸ ਅਸੀਂ ਉਹ ਹੌਲੀ 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 ਰੂਬਰੂ ਕਰੀ ਜਾਣੇ ਆ ਸਾਰੇ ਸਰੋਤਿਆਂ ਦੇ ਜਿੱਦਾਂ ਜਿੱਦਾਂ ਪਿਆਰ ਦੇਈ ਚੱਲੂਗੇ ਮੈਂ ਨਾਲੇ ਵੀ ਕਹਿ ਦਵਾਂ ਵੀ ਮੇਰੇ ਇਸ ਸੌਂਗ ਨੂੰ ਵੀ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਜਦ ਯੂਟਿਊਬ ਤੇ ਦੇਖਦੇ ਹੋਣਾ ਵੀ ਬਹੁਤ ਇਹਨਾਂ ਦੇ ਇੱਕ ਲੱਖ ਤੋਂ ਉੱਪਰ ਇਹਨਾਂ ਵਿਊ ਹੋ ਗਿਆ ਆ ਔਰ ਮਤਲਬ ਆਸ ਤੋਂ ਜ਼ਿਆਦਾ ਪਿਆਰ ਦੇ ਰਹੇ ਆ ਉਹਦੇ ਲਈ ਵੀ ਮੈਂ ਸਾਰੇ ਬਹੁਤ ਧੰਨਵਾਦ
ਜੀ ਤੁਸੀਂ ਡਿਜ਼ਰਵ ਕਰਦੇ ਹੋ ਜੀ ਇਹ ਪਿਆਰ ਤੁਸੀਂ ਇੰਨਾ ਪਿਆਰਾ ਜਿਹਾ ਜਿਹੜਾ ਸੌਂਗ ਹੈ ਸਰੋਤਿਆਂ ਦੀ ਝੋਲੀ ਪਾਇਆ ਤੇ ਫਿਰ ਸਰੋਤਿਆਂ ਦਾ ਜਿਹੜਾ ਪਿਆਰ ਦੇਣਾ ਉਹ ਤੇ ਲਾਜ਼ਮੀ ਹੋ ਹੀ ਜਾਂਦਾ ਹੈ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ ਸਤਨਾਮ ਸਿੰਘ ਹੁਣੀ ਜੁੜੇ ਨੇ ਤੇ ਉਹਨਾਂ ਨੇ ਜੀ ਤਾਰੀਫ ਕੀਤੀ ਹੈ ਤੁਹਾਡੇ ਗਾਣੇ ਦੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਬੁਲੰਦ ਆਵਾਜ਼ ਤੇ ਅੰਦਾਜ਼ ਨਾਈਸ ਬਾਜਵਾ ਜੀ। ਇਹ ਸਤਨਾਮ ਸਿੰਘ ਮੈਲਬਰਨ ਹੁਣੀ ਸੀ ਜਿਹੜੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਸੀ ਹਰਜੀਤ ਜੀ।
ਹਾਂਜੀ ਥੈਂਕ ਯੂ ਸਤਨਾਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰ ਦਿਖਾਉਣ ਦੇ ਲਈ
ਜੀ। ਤੋ ਜੀ ਸਰੋਤਿਆਂ ਨੂੰ ਤੁਹਾਡੀ ਆਵਾਜ਼ ਦੇਖੋ ਬਹੁਤ ਪਸੰਦ ਆਈ ਹੈ ਤੇ ਮੈਨੂੰ ਲੱਗਦਾ ਕਿ ਮੈਨੂੰ ਘੱਟ ਤੇ ਤੁਹਾਨੂੰ ਜ਼ਿਆਦਾ ਸੁਣਨਾ ਚਾਹੁੰਦੇ ਹੋਣਗੇ। ਅੱਜ ਤੁਸੀਂ ਕੁਝ ਹੋਰ ਆਪਣਾ ਪਸੰਦੀਦਾ ਕੁਝ ਵੀ ਗੀਤ ਸ਼ੇਅਰ ਜਾਂ ਕੁਝ ਵੀ ਤੁਸੀਂ ਸਰੋਤਿਆਂ ਨੂੰ ਸੁਣਾਉਣਾ ਚਾਹੁੰਦੇ ਹੋਵੋ ਆਪਣੀ ਆਵਾਜ਼ ਦੇ ਵਿੱਚ ਤੇ ਬੜੀ ਖੁਸ਼ੀ ਹੋਵੇਗੀ।
ਹਾਂਜੀ ਮੈਂ ਇੱਕ ਗੀਤ ਇੱਕ ਮਹੀਨਾ ਦੋ ਮਹੀਨੇ ਪਹਿਲਾਂ ਮੈਂ ਗੀਤ ਫੇਸਬੁੱਕ ਦੇ ਉੱਤੇ ਗਾਇਆ ਸੀ। ਸਟੂਡੀਓ ਦੇ ਵਿੱਚ ਵੈਸੇ ਮੈਂ ਬੈਠੇ ਨੇ ਉਹ ਗੀਤ ਲਿਖਿਆ ਕਿਉਂਕਿ ਮੈਂ ਲਿਖਦਾ ਵੀ ਆਪ ਹੈ ਗੀਤ ਔਰ ਗੀਤ ਲਿਖਿਆ ਔਰ
ਓ ਜੀ ਅੱਛਾ ਜੀ
ਹਾਂਜੀ
ਤੇ ਤੁਸੀਂ ਜਿਹੜੇ ਗੀਤ ਜਿਹੜੇ ਤੁਸੀਂ ਗਾਉਂਦੇ ਹੋ ਲਿਖਦੇ ਵੀ ਆਪ ਹੀ ਹੋ?
ਹਾਂਜੀ ਇਹ ਜਿਹੜਾ ਤੁਸੀਂ ਹੁਣ ਲੇਟੈਸਟ ਸੁਣ ਰਹੇ ਹੋ ਮੇਰਾ ਆਪਣਾ ਲਿਖਿਆ ਹੈ।
ਵਾਹ ਜੀ ਵਾਹ, ਆ ਜਿਹੜਾ ਗੋਲਫ ਸੌਂਗ ਸੀ ਇਹ ਫਿਰ ਤੁਸੀਂ ਲਿਖਿਆ ਹੋਇਆ ਹੈ?
ਹਾਂਜੀ ਇਹ ਮੇਰਾ ਲਿਖਿਆ।
ਵਾਹ ਜੀ ਵਾਹ, ਫੇਰ ਹੁਣ ਤੇ ਤਾਰੀਫ ਕਰਨ ਲਈ ਸ਼ਬਦ ਹੀ ਘੱਟ ਹੋ ਗਏ। ਇੰਨੀ ਸੋਹਣੀ ਆਵਾਜ਼ ਔਰ ਇੰਨੀ ਅੱਛਾ ਲਿਖਦੇ ਵੀ ਹੋ ਤੁਸੀਂ ਤੇ ਖੁਸ਼ਕਿਸਮਤੀ ਹੈ ਜੀ ਤੁਹਾਡੇ ਨਾਲ ਬੈਠੇ ਗੱਲਾਂ ਕਰ ਰਹੇ ਹਾਂ ਜੀ। ਹਰਜੀਤ ਜੀ ਤੁਸੀਂ ਕੋਈ ਜਿਹੜਾ ਸੁਣਾਉਣ ਜਾ ਰਹੇ ਸੀਗੇ ਉਹ ਜ਼ਰੂਰ ਸਰੋਤਿਆਂ ਨਾਲ ਸਾਂਝਾ ਕਰੋ।
ਹਾਂ ਜੀ ਉਹ ਗੀਤ ਮੈਂ ਸਟੂਡੀਓ ਦੇ ਵਿੱਚ ਬੈਠ ਕੇ ਵੈਸੇ ਮਾਈਕ ਤੇ ਗਾਇਆ ਸੀ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਇਨ ਫਿਊਚਰ ਸਾਨੂੰ ਮੈਨੂੰ ਹੈਗਾ ਵੀ ਮੈਂ ਉਹ ਗਾਣਾ ਰਿਕਾਰਡ ਵੀ ਕਰੂੰਗਾ ਬਹੁਤ ਜਲਦੀ ਤੇ ਉਹ ਗੀਤ ਪਰਦੇਸੀਆਂ ਦੇ ਲਈ ਮੈਂ ਲਿਖਿਆ ਸੀਗਾ। ਬਿਲਕੁਲ ਡਿਫਰੈਂਟ ਤਰ੍ਹਾਂ ਦਾ ਪਰਦੇਸੀਆਂ ਦੇ ਲਈ ਲਿਖਿਆ ਸੀ ਬਈ ਇੰਡੀਆ ਦੇ ਵਿੱਚ ਜਿਹਨਾਂ ਦੇ ਪੇਰੈਂਟਸ ਬੱਚੇ ਜਿਹਨਾਂ ਦੇ ਇੱਥੇ ਰਹਿ ਗਏ ਆਏ ਆ ਬਾਹਰ ਆਸਟ੍ਰੇਲੀਆ ਜਾਂ ਕੈਨੇਡਾ ਆ ਕਿਸੇ ਵੀ ਕੰਟਰੀ ਗਿਆ ਪਰ ਉਹ ਪੇਰੈਂਟਸ ਇੰਡੀਆ ਆ ਤਾਂ ਉਹ ਬੱਚਿਆਂ ਨੂੰ ਚਾਹੁੰਦੇ ਆ ਔਰ ਫੋਨ ਤੇ ਗੱਲ ਕਰਦੇ ਆ ਔਰ ਫੋਨ ਤੇ ਬਾਰ ਬਾਰ ਕਹਿੰਦੇ ਵੀ ਕਦੋਂ ਆਉਣਾ ਔਰ ਬੰਦਾ ਕੋਈ ਇੱਥੇ ਕੱਚਾ ਆ ਬਾਹਰਲੀਆਂ ਕੰਟਰੀਆਂ ਚ ਕਹਿੰਦਾ ਮੈਂ ਪੱਕਾ ਹੋ ਕੇ ਆਊਂਗਾ, ਕੋਈ ਕਹਿੰਦਾ ਮੇਰੇ ਇਸ ਵਾਰੀ ਕੰਮ ਬਹੁਤ ਆ ਮੈਂ ਟੈਕਸੀ ਆਉਂਗਾ ਕੁਛ ਏਦਾਂ ਦਾ। ਉਹ ਗੀਤ ਮੈਂ ਸੋਚ ਕੇ ਫਿਰ ਗੀਤ ਲਿਖਿਆ ਸੀ ਉਹ ਬਹੁਤ ਪਿਆਰ ਦਿੱਤਾ ਹੁਣ ਮੈਂ ਰਿਕਾਰਡ ਵੀ ਕਰੂੰਗਾ ਜਲਦੀ ਉਹਨੂੰ
ਜੀ ਜੀ।
ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ, ਤੇਰੇ ਬਾਜੋ ਸੁਣਿਆ ਲੱਗੇ ਬਾਜੋ ਸੁਣਿਆ ਲੱਗੇ ਸਾਨੂੰ ਸੋਹਣਿਆ ਵੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ। ਹਰ ਸਾਲ ਆਖਦੇ ਵੀ ਇਸ ਸਾਲ ਹੈ ਮੈਂ ਆਉਣਾ, ਮੈਨੂੰ ਲੱਗੇ ਜਦੋਂ ਆਉਣਾ ਉਦੋਂ ਮੈਂ ਨਹੀਂ ਹੋਣਾ, ਹਰ ਸਾਲ ਆਖਦੇ ਵੀ ਇਸ ਸਾਲ ਹੈ ਮੈਂ ਆਉਣਾ, ਮੈਨੂੰ ਲੱਗੇ ਜਦੋਂ ਆਉਣਾ ਵੇਚਣਾ ਮੈਂ ਨਹੀਂ ਹੋਣਾ, ਤੇਰੇ ਆਉਣ ਤੋਂ ਪਹਿਲਾਂ ਹੀ ਹੈ ਆਉਣ ਤੋਂ ਪਹਿਲਾਂ ਹੀ ਹੋ ਸਾਹਾਂ ਬੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ, ਪੁੱਤ ਪਰਦੇਸੀਆ ਵੇ ਮਾਰ ਬਤਨਾ ਨੂੰ ਗੇੜਾ।
ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰੇ ਅਲਫਾਜ਼ ਔਰ ਉਸ ਤੋਂ ਵੀ ਖੂਬਸੂਰਤ ਆਵਾਜ਼ ਜਿਹੜੇ ਸੁਰਾਂ ਨਾਲ ਤੁਸੀਂ ਇਸ ਜਿਹੜੇ ਸ਼ਬਦ ਹੈ ਉਹਨਾਂ ਨੂੰ ਬੰਨਿਆ ਹੈ ਜੀ, ਦਿਲ ਕਰਦਾ ਕਿ ਸੁਣੀ ਹੀ ਜਾਈਏ ਸੁਣੀ ਹੀ ਜਾਈਏ। ਸੋ ਜ਼ਰੂਰ ਹੀ ਅਸੀਂ ਤੁਹਾਡੇ ਤੋਂ ਇਹ ਫਰਮਾਇਸ਼ ਹੀ ਕਰਦੇ ਹਾਂ ਜੀ, ਹੁਣ ਤੇ ਜਲਦੀ ਤੋਂ ਜਲਦੀ ਇਹ ਗੀਤ ਵੀ ਜਿਹੜਾ ਤੁਸੀਂ ਰਿਕਾਰਡ ਕਰਕੇ ਸਰੋਤਿਆਂ ਦੀ ਝੋਲੀ ਪਾਓ ਤਾਂ ਕਿ ਸਾਰੇ ਸਰੋਤੇ ਇਹਨਾਂ ਨੂੰ ਮਾਣ ਸਕਣ ਜੀ। ਤੇ ਹਰਮੀਤ ਚੰਨਾ ਹੁਣੀ ਮੈਲਬਨ ਤੋਂ ਜੁੜੇ ਨੇ ਜੀ, ਇਹਨਾਂ ਨੇ ਬਹੁਤ ਪਸੰਦ ਕੀਤਾ ਹੈ ਪ੍ਰੋਗਰਾਮ ਦੇ ਗੀਤ ਦੀ ਜਿਹੜੀ ਤਾਰੀਫ ਕੀਤੀ ਹੈ ਤੇ ਉਹਨਾਂ ਨੇ ਲਿਰਿਕਸ ਜਿਹੜੇ ਲਿਰਿਕਸ ਉਹਨਾਂ ਨੂੰ ਵੀ ਬਹੁਤ ਪਸੰਦ ਕੀਤਾ ਹੈ। ਤੇ ਜੋਗਾ ਲੁਬਨਾ ਹੁਣੀ ਵੀ ਸਾਡੇ ਨਾਲ ਜੁੜੇ ਹੈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਨੇ ਜੀ ਵਾਹਿਗੁਰੂ ਜੀ ਆਪ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਕਰਨ। ਤੋ ਜੀ ਸਰੋਤੇ ਜਿਹੜੇ ਆ ਉਹ ਵੀ ਸੁਣ ਰਹੇ ਆ ਤੇ ਆਨੰਦ ਮਾਣ ਰਹੇ ਆ ਤੁਹਾਡੀ ਆਵਾਜ਼ ਦਾ ਵਾਜਵਾ ਜੀ।
ਥੈਂਕ ਯੂ ਜੀ, ਥੈਂਕ ਯੂ ਸਾਰੇ ਸਰੋਤਿਆਂ ਦਾ ਸੁਣਨ ਵਾਲਿਆਂ ਦਾ ਜੀ, ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਦੇ ਰਹੇ ਆ। ਤੇ ਇੱਕ ਵਾਰੀ ਨਾਲ ਮੈਂ ਤੁਹਾਡਾ ਵੀ ਫੇਰ ਧੰਨਵਾਦ ਕਰਦਾ ਆ ਸੁਖਪ੍ਰੀਤ ਜੀ, ਤੇ ਸਰਬਜੀਤ ਭਾਜੀ ਉਹਨਾਂ ਦਾ ਵੀ ਧੰਨਵਾਦ ਆ, ਲੈਣ ਰੇਡੀਓ ਦਾ ਵੀ ਧੰਨਵਾਦ ਆ ਵੀ ਤੁਸੀਂ ਮੈਨੂੰ ਅੱਜ ਰੂਬਰੂ ਕਰ ਰਹੇ ਹੋ ਸਰੋਤਿਆਂ ਦੇ, ਕਿਉਂਕਿ ਆਪਾਂ ਹਜ਼ਾਰਾਂ ਮੀਲ ਦੂਰ ਬੈਠੇ ਹਾਂ ਪਰ ਹੁਣ ਕੈਨੇਡਾ ਦੇ ਰੇਡੀਓ ਟੀਵੀ ਤੇ ਤਾਂ ਮੈਂ ਤਕਰੀਬਨ ਬੋਲਦਾ ਰਹਿੰਦਾ ਆ, ਲੋਕਾਂ ਦੇ ਇੱਥੇ ਲਿੰਕ ਦੇ ਵਿੱਚ ਹੈਗਾ, ਪਰ ਐਡੀ ਦੂਰ ਤੁਸੀਂ ਮੇਰਾ ਲੋਕਾਂ ਨੂੰ ਰੂਬਰੂ ਕੀਤਾ ਮੈਨੂੰ, ਮੈਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਥੈਂਕ ਯੂ ਜੀ।
ਜੀ ਦੇਖੋ ਜੀ, ਜਿਹੜੇ ਫੁੱਲ ਚ ਖੁਸ਼ਬੂ ਹੋਵੇ ਉਹ ਲੁਕਿਆ ਨਹੀਂ ਰਹਿ ਸਕਦਾ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਅਸੀਂ ਤੁਹਾਨੂੰ ਲੱਭ ਹੀ ਲਿਆ, ਤੇ ਤੁਹਾਡੀ ਗਾਇਕੀ ਇੰਨੀ ਬਾਕਮਾਲ ਹੈ, ਇੰਨੀ ਪਿਆਰੀ ਆਵਾਜ਼ ਹੈ ਔਰ ਉਹਦੇ ਉੱਤੇ ਇੰਨੇ ਵਧੀਆ ਜਿਹੜੇ ਸ਼ਬਦ ਜਿਹੜੇ ਲਿਰਿਕਸ ਹੈ ਉਹ ਬਹੁਤ ਖੂਬਸੂਰਤ ਹੁੰਦੇ ਨੇ, ਤੇ ਸਾਡੇ ਹਰਮਨ ਪਰਿਵਾਰ ਵੱਲੋਂ ਜੀ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿ ਤੁਸੀਂ ਦਿਨ ਦੁੱਗੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ ਤੇ ਪੰਜਾਬੀ ਸੱਭਿਆਚਾਰ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਤੇ ਹਰਜੀਤ ਜੀ ਸਾਡੇ ਨਾਲ ਅਮਰਦੀਪ ਕੌਰ ਹੁਣੀ ਜੁੜੇ ਹੈ ਜੀ ਮੈਲਬਨ ਤੋਂ, ਇਹ ਸਾਡੇ ਟਿਊਜ਼ਡੇ ਦੇ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹਦੇ ਪ੍ਰੈਜੈਂਟਰ ਵੀ ਨੇ ਤੇ ਬੜੇ ਹੀ ਪਿਆਰੇ ਇਨਸਾਨ ਵੀ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਜੀ, ਤੇ ਕਹਿ ਰਹੇ ਨੇ ਕਿ ਹਰਜੀਤ ਇਜ਼ ਵੈਰੀ ਟੈਲੈਂਟਡ ਗਾਏ, ਹੀ ਇਜ਼ ਵਨ ਆਫ ਗਾਏ ਹੂ ਪ੍ਰੀਪੇਅਰਡ ਮਾਈ ਸਟੂਡੈਂਟਸ ਫੋਰ ਫੋਕ ਓਰਕੈਸਟਰਾ ਐਂਡ ਗੋਟ ਫਸਟ ਔਰ ਸੈਕਿੰਡ ਪੋਜੀਸ਼ਨ ਇਨ ਪੰਜਾਬ ਯੂਨੀਵਰਸਿਟੀ ਓਨਰਸ, ਈਵਨ ਹਿਜ਼ ਸਟੱਡੀ ਵਾਰੰਟ ਕਮਿਸ਼ਨ ਹੀ ਆਲਵੇਜ ਗੋਟ ਫਸਟ ਐਂਡ ਨੋ ਵਨ ਕੈਨ ਕੰਪੀਟ ਇਟ, ਹੀ ਹੈਜ਼ ਗੋਟ ਗਿਫਟਡ ਵੋਇਸ ਫੋਰ ਸਿੰਗਿੰਗ, ਮੇ ਵਾਹਿਗੁਰੂ ਜੀ ਬਲੈਸ ਹਿਮ ਜੀ। ਇਹ ਅਮਰਦੀਪ ਕੌਰ ਜੀ ਸੀ ਜੀ ਮੈਲਬਨ ਤੋਂ।
ਹਾਂਜੀ ਅਮਰਦੀਪ ਕੌਰ ਜੀ, ਉਹਨਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਤੇ ਬਹੁਤ ਸ਼ੁਕਰੀਆ ਵੀ ਤੁਸੀਂ ਮੈਨੂੰ ਹਲੇ ਤੱਕ ਯਾਦ ਰੱਖਿਆ, ਜਿੱਦਾਂ ਇਹਨਾਂ ਨੇ ਤੁਹਾਨੂੰ ਹੁਣ ਈਮੇਲ ਦੇ ਵਿੱਚ ਲਿਖਿਆ ਹੀ ਆ, ਤਾਂ ਐਕਚੁਅਲ ਦੇ ਵਿੱਚ ਜਿਹੜੇ ਕਾਲਜ ਪੜ੍ਹਾਉਂਦੇ ਸੀ ਮੈਂ ਉੱਥੇ ਮਿਊਜ਼ਿਕ ਸਿਖਾਉਣ ਜਾਂਦਾ ਸੀ ਜੀ, ਤੇ ਉਹ ਫੋਕ ਆਰਕੈਸਟਰਾ ਜਿਹੜਾ ਮੈਂ ਇੰਡੀਆ ਦੇ ਵਿੱਚ ਮਿਊਜ਼ਿਕ ਪੜ੍ਹਾਉਂਦਾ ਰਿਹਾ ਔਰ ਫੋਕ ਆਰਕੈਸਟਰਾ ਮੈਂ ਤਿਆਰ ਕਰਵਾਉਂਦਾ ਸੀ, ਕੋਈ ਢਾਡੀ ਵਾਰ ਜਿੰਨੇ ਵੀ ਯੂਥ ਫੈਸਟੀਵਲ ਕੰਪੀਟੀਸ਼ਨ ਸੀ ਮੈਂ ਤਿਆਰੀ ਕਰਵਾਉਂਦਾ ਸੀ ਔਰ ਮੇਰੀ ਟੀਮ ਤਕਰੀਬਨ ਵਿਨ ਕਰਦੀ ਸੀ ਐਵਰੀ ਈਅਰ
ਜੀ,
ਔਰ ਉਹਦੇ ਲਈ ਇਹ ਕਹਿ ਰਹੇ ਆ, ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਯਾਦ ਰੱਖਿਆ ਇਹਨਾਂ ਨੇ, ਤੇ ਇਹਨਾਂ ਨੂੰ ਫੇਰ ਇਹਨਾਂ ਦੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਜੀ ਦੇਖੋ ਫਿਰ ਬਾਦਸ਼ਾਹ ਸਾਹਿਬ ਗੱਲ ਇਹ ਹੈ ਕਿ ਤੁਸੀਂ ਚੰਗੇ ਗੁਰੂ ਵੀ ਸੀ ਨਾ, ਹੈ ਨਾ, ਤੁਸੀਂ ਸਿਖਾਉਂਦੇ ਵੀ ਬਹੁਤ ਵਧੀਆ ਸੀ, ਤੁਸੀਂ ਲਿਖਦੇ ਵੀ ਬਹੁਤ ਵਧੀਆ ਉਹ ਤੇ ਗਾਉਂਦੇ ਵੀ ਬਹੁਤ ਵਧੀਆ, ਇਹ ਤਾਂ ਫਿਰ ਤਾਰੀਫ ਹੁਣ ਸਾਡੀ ਕਰਨੀ ਤੇ ਬਣਦੀ ਹੈ ਨਾ। ਸੋ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਤੇ ਅੱਛਾ ਤੁਸੀਂ ਬਾਦਸ਼ਾਹ ਸਾਹਿਬ ਇਹ ਦੋ ਜਿਹੜੇ ਗੀਤ ਸੁਣਾਏ ਸਾਨੂੰ, ਹੈ ਨਾ, ਤੇ ਕੋਈ ਹੋਰ ਵੀ ਗੀਤ ਮੈਨੂੰ ਲੱਗਦਾ ਕਿ ਤੁਹਾਨੂੰ ਸੁਣਨਾ ਸਰੋਤੇ ਪਸੰਦ ਕਰ ਰਹੇ ਹੋਣਗੇ, ਔਰ ਤੁਸੀਂ ਲਾਈਵ ਵੀ ਇੰਨਾ ਅੱਛਾ ਗਾ ਰਹੇ ਹੋ ਕਿ ਕਿਤੇ ਵੀ ਸੁਰ ਉੱਪਰ ਥੱਲੇ ਹੋ ਹੀ ਨਹੀਂ ਰਿਹਾ, ਤੇ ਤੁਸੀਂ ਵੈਸੇ ਲਾਈਵ ਵੀ ਗਾਉਂਦੇ ਹੋ, ਕਦੀ ਪਰਫਾਰਮੈਂਸ ਵਗੈਰਾ ਹੋਈਆਂ ਤੁਹਾਡੀਆਂ ਲਾਈਵ ਕੈਨੇਡਾ ਵਿੱਚ ਵੀ ਜਾਂ ਪੰਜਾਬ ਵਿੱਚ?
ਹਾਂਜੀ ਲਾਈਵ ਪਰਫਾਰਮੈਂਸਾਂ ਮੇਰੀਆਂ ਤਕਰੀਬਨ ਹੁੰਦੀਆਂ ਰਹਿੰਦੀਆਂ ਤੇ ਕੈਨੇਡਾ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਮੈਂ ਕਾਫੀ ਸ਼ੋਅ ਕੀਤੇ ਆ। ਮੈਂ ਹੁਣ ਨੈਕਸਟ ਮੈਂ ਤਕਰੀਬਨ ਕਿਉਂਕਿ ਯੂਟਿਊਬ ਤੇ ਅਪਲੋਡ ਕੀਤੇ, ਮੇਰੀ ਫੇਸਬੁੱਕ ਤੇ ਮੈਂ ਕਰਦਾ ਰਹਿੰਦਾ ਅਪਲੋਡ ਜਿਹੜੀਆਂ ਲਾਈਵ ਸ਼ੋ ਹੁੰਦੇ ਆ ਮੇਰੇ, ਔਰ ਮੈਂ ਮੇਰੀ ਇੱਕ ਇਹ ਗੱਲ ਹੈ ਵੀ ਮੈਂ ਲਾਈਵ ਸ਼ੋ ਲਾਈਵ ਹੀ ਗਾਉਂਦਾ, ਨਾ ਮੈਂ ਸੀਡੀ ਯੂਜ਼ ਕਰਦਾ ਨਾ ਮੈਂ ਏਦਾਂ ਦਾ ਕੁਛ ਨਹੀਂ ਆ, ਔਰ ਜੋ ਕੁਛ ਹੈਗਾ ਸਰੋਤਿਆਂ ਦੇ ਮੂਹਰੇ ਰੱਖਦਾ ਵੀ ਅਸਲੀ ਕੀ ਆ। ਔਰ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਰੋਤਿਆਂ ਨੂੰ ਵੀ, ਕਿਉਂਕਿ ਮੈਂ ਸ਼ਾਇਦ ਬਾਅਦ ਵਿੱਚ ਆਪਣਾ ਟਾਈਮ ਘੱਟ ਜਾਵੇ, ਇੱਕ ਮੇਰੀ ਬੇਨਤੀ ਹੁੰਦੀ ਹੱਥ ਜੋੜ ਕੇ ਵੀ, ਮੈਂ ਨੀ ਕਹਿੰਦਾ ਮੈਨੂੰ ਸੁਣੋ, ਮੈਂ ਇਹ ਕਹਿੰਦਾ ਵੀ ਸਿਰਫ ਅੱਛਾ ਮਿਊਜ਼ਿਕ ਸੁਣੋ, ਜੇ ਕੋਈ ਬੰਦਾ ਮਿਹਨਤ ਕਰਕੇ ਲੰਬਾ ਟਾਈਮ ਮਿਹਨਤ ਕਰਕੇ ਆਉਂਦਾ ਆ ਉਹਨੂੰ ਜ਼ਰੂਰ ਪਿਆਰ ਦਿਓ। ਮੈਂ ਤਾਂ ਸਾਰਿਆਂ ਦੇ ਅੱਗੇ ਹੱਥ ਬੰਨ ਕੇ ਇਹ ਬੇਨਤੀ ਕਰਦਾ, ਮੈਂ ਮੇਰਾ ਕੋਈ ਮੈਸੇਜ ਨਹੀਂ, ਇਹਨੂੰ ਸਮਝੋ ਵੀ ਮੈਂ ਕਿਸੇ ਨੂੰ ਸਿੱਖਿਆ ਨਹੀਂ ਦੇ ਰਿਹਾ, ਬਸ ਬੇਨਤੀ ਮੇਰੀ ਇਹ ਆ ਵੀ ਜੇ ਕੋਈ ਬੰਦਾ ਅੱਛਾ ਮਿਊਜ਼ਿਕ ਜਾਣਦਾ ਤਾਂ ਜੇ ਉਹਨੂੰ ਜ਼ਰੂਰ ਪ੍ਰਮੋਟ ਕਰੋ, ਉਹਨੂੰ ਉੱਪਰ ਲਿਜਾਓ ਜ਼ਰੂਰ
ਜੀ। ਬਿਲਕੁਲ ਬਾਜਵਾ ਸਾਹਿਬ, ਇਹਦੇ ਵਿੱਚ ਗੱਲ ਇਹ ਕਿ ਅਸੀਂ ਉਹ ਪ੍ਰਮੋਟ ਉਸ ਬੰਦੇ ਨੂੰ ਨਹੀਂ ਕਰ ਰਹੇ, ਅਸੀਂ ਪ੍ਰਮੋਟ ਐਕਚੁਅਲੀ ਆਪਣੀ ਉਸ ਆਪਣੀ ਪਰੰਪਰਾ ਨੂੰ, ਆਪਣੇ ਪੰਜਾਬੀ ਸੱਭਿਆਚਾਰ ਨੂੰ ਕਰ ਰਹੇ ਹਾਂ, ਕਿਉਂਕਿ ਢਾਹਾਂ ਇਸ ਨੂੰ ਲਾਉਣ ਵਾਲੇ ਤਾਂ ਢਾਹ ਲਾਉਣ ਵਾਲੇ ਵੀ ਬਹੁਤ ਨੇ ਤੇ ਇਹਨੂੰ ਇਹਦੇ ਬੂਟੇ ਨੂੰ ਪਾਣੀ ਪਾਉਣ ਵਾਲੇ ਵੀ ਜਿਹੜੇ ਉਹ ਬਹੁਤ ਨੇ ਤੁਹਾਡੇ ਵਰਗੇ। ਸੋ ਤੁਹਾਡੀ ਸਿਹਤਯਾਬੀ ਲਈ ਤੇ ਤੁਹਾਡੀ ਕਾਮਯਾਬੀ ਲਈ ਦੁਆ ਕਰਦੇ ਹਾਂ। ਤੇ ਗੁਰਸੇਵਕ ਸਿੰਘ ਹੁਣੀ ਜੁੜੇ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿ ਰਹੇ ਜੀ ਵੈਰੀ ਗੁੱਡ ਇੰਟਰਵਿਊ, ਬਹੁਤ ਵਧੀਆ ਚੱਲ ਰਹੀ ਹੈ ਤੇ ਤੁਹਾਨੂੰ ਉਹਨਾਂ ਨੇ ਗੁੱਡ ਲੱਕ ਕਿਹਾ ਹੈ ਜੀ, ਗੁਰਸੇਵਕ ਸਿੰਘ ਹੁਣਾਂ ਨੇ।
ਥੈਂਕ ਯੂ ਗੁਰਸੇਵਕ ਸਿੰਘ ਜੀ, ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਜੀ ਪੰਕਜ ਸਚਦੇਵਾ ਹੁਣੀ ਸਾਡੇ ਨਾਲ ਜੁੜੇ ਨੇ ਜੀ ਤੇ ਤਾਰੀਫ ਤੇ ਤਾਰੀਫ ਉਹ ਵੀ ਕਰ ਰਹੇ ਜੀ, ਵਾਹ ਵਾਹ ਕਰ ਰਹੇ ਨੇ ਤੇ ਕਹਿੰਦੇ ਕਿ ਬਹੁਤ ਵਧੀਆ ਜਿਹੜਾ ਉਹਨਾਂ ਨੇ ਸੁਣਾਇਆ ਤੇ ਕੀਪ ਇਟ ਅਪ। ਕਹਿੰਦੇ ਵੈਸੇ ਫਗਵਾੜਾ ਤੋਂ ਕਿੱਥੋਂ ਵੀਰ ਜੀ, ਆਪਾਂ ਵੀ ਫਗਵਾੜੇ ਤੋਂ ਹੀ ਆ ਜੀ, ਨਿਊ ਮਾਡਲ ਟਾਊਨ ਤੋਂ। ਤੇ ਉਹਨਾਂ ਨੇ ਲਿਖਿਆ ਕਿ ਗੋਡ ਬਲੈਸ ਯੂ ਬ੍ਰੋ, ਸੋ ਜੀ ਤੁਹਾਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ, ਤੁਹਾਡੇ ਫਗਵਾੜੇ ਦੇ ਹੀ ਵੀਰ ਨੇ ਕੋਈ, ਤੇ ਕਹਿੰਦੇ ਕਿ ਮੈਂ ਨਿਊ ਮਾਡਲ ਟਾਊਨ ਸੀ।
ਠੀਕ ਹੈ ਠੀਕ ਹੈ ਜੀ, ਬਹੁਤ ਤੁਹਾਡਾ ਧੰਨਵਾਦ ਫਗਵਾੜੇ ਵਾਲਿਓ, ਜਿੱਥੇ ਵੀ ਤੁਸੀਂ ਇੱਥੇ ਰਹਿੰਦੇ ਆ, ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ, ਜਿਹੜੇ ਈਮੇਲ ਕਰ ਰਹੇ ਉਹਨਾਂ ਦਾ ਵੀ, ਜਿਹੜੇ ਨਹੀਂ ਕਰ ਰਹੇ ਔਰ ਸਿਰਫ ਸੁਣ ਰਹੇ ਉਹਨਾਂ ਦਾ ਵੀ ਬਹੁਤ ਧੰਨਵਾਦ
ਜੀ। ਬਿਲਕੁਲ ਬਿਲਕੁਲ ਬਾਜਵਾ ਸਾਹਿਬ, ਤੇ ਅਸੀਂ ਗੱਲ ਕਰ ਰਹੇ ਸੀਗੇ ਲਾਈਵ ਦੀ, ਹੈ ਨਾ, ਤੇ ਲਾਈਵ ਜਿਸ ਤਰ੍ਹਾਂ ਮਿਊਜ਼ਿਕ ਅਸੀਂ ਹੁਣ, ਸਾਡੀ ਦਿਲੀ ਤਮੰਨਾ ਹੈ ਕਿ ਤੁਸੀਂ ਹੁਣ ਆਸਟ੍ਰੇਲੀਆ ਤੇ ਵੀ ਜਲਦੀ ਆਓ ਤੇ ਅਸੀਂ ਤੁਹਾਨੂੰ ਆਸਟ੍ਰੇਲੀਆ ਦੀਆਂ ਸਟੇਜਾਂ ਦੇ ਉੱਤੇ ਲਾਈਵ ਸੁਣ ਸਕੀਏ, ਸਾਡੀ ਇਹ ਦਿਲੀ ਖਾਹਿਸ਼ ਹੈ ਜੀ, ਤੁਹਾਡੀ ਆਵਾਜ਼ ਸੁਣ ਕੇ ਮੇਰੇ ਵਾਂਗ ਬਾਕੀ ਆਸਟ੍ਰੇਲੀਅਨ ਸਰੋਤੇ ਵੀ ਜ਼ਰੂਰ ਇਹ ਚਾਹੁਣਗੇ। ਤੋਂ ਜਲਦੀ ਹੀ ਕਿਤੇ ਤੁਸੀਂ ਆਸਟ੍ਰੇਲੀਆ ਦਾ ਜਦੋਂ ਵੀ ਗੇੜਾ ਕੱਢੋ ਤੇ ਜ਼ਰੂਰ ਦੱਸੋ ਸਾਨੂੰ।
ਜ਼ਰੂਰ ਜੀ ਬਿਲਕੁਲ, ਜਦੋਂ ਵੀ ਪ੍ਰੋਗਰਾਮ ਬਣਿਆ ਤਾਂ ਮੈਂ ਆਊਂਗਾ, ਕਿਉਂਕਿ ਐਕਚੁਅਲ ਦੇ ਵਿੱਚ ਇੱਥੇ ਕੰਮਾਂ ਕਾਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਇੰਨਾ ਬਿਜ਼ੀ ਹੋ ਗਏ ਲਾਈਫ, ਬਈ ਫਿਰ ਧਿਆਨ ਥੋੜਾ ਜਿਹਾ ਇੱਧਰ ਹੋ ਗਿਆ ਆਪਣੀ ਲਾਈਫ ਵੱਲ। ਦੁਬਾਰਾ ਮੈਂ ਸੌਂਗ ਆਪਣਾ ਪਹਿਲੀ ਐਲਬਮ ਤੋਂ ਬਾਅਦ ਥੋੜਾ ਮੇਰਾ ਜ਼ਿਆਦਾ ਟਾਈਮ ਪੈ ਗਿਆ ਦੂਸਰੇ ਸੌਂਗ ਦੇ ਵਿੱਚ, ਪਰ ਹੁਣ ਮੈਂ ਰੈਗੂਲਰ ਰੂਬਰੂ ਹੁੰਦਾ ਰਹੂੰਗਾ ਲੋਕਾਂ ਨੂੰ, ਮੈਂ ਆਪਣੇ ਕੋਈ ਨਾ ਕੋਈ ਗੀਤ ਜਿਹੜਾ ਉਹ ਜਲਦੀ ਜਲਦੀ ਸੁਣਾਉਂਦਾ ਰਹੂੰਗਾ, ਪਰ ਸ਼ੋਅ ਵੀ ਮੈਂ ਹੁਣ ਇੱਥੇ ਕਰ ਰਿਹਾ ਕੈਨੇਡਾ ਦੇ ਵਿੱਚ, ਇਸ ਦੇ ਨਾਲ ਹੀ ਇੰਗਲੈਂਡ ਦੇ ਵਿੱਚ ਨੈਕਸਟ ਈਅਰ ਮੇਰੇ ਸ਼ੋਅ ਆ, ਉੱਥੋਂ ਫਿਰ ਮੈਂ ਆਸਟ੍ਰੇਲੀਆ ਵੀ ਟਰਾਈ ਕਰੂੰਗਾ, ਵੀ ਜ਼ਰੂਰ ਆਊਂਗਾ ਆਸਟ੍ਰੇਲੀਆ ਦੇ ਵਿੱਚ ਵੀ, ਜਦੋਂ ਵੀ ਕਿਸੇ ਨੇ ਮੈਨੂੰ ਬੁਲਾਇਆ ਤੇ ਜ਼ਰੂਰ ਹਾਜ਼ਰ ਹੋਊਂਗਾ
ਜੀ। ਜੀ ਬਾਜਵਾ ਸਾਹਿਬ, ਖੁਸ਼ਕਿਸਮਤੀ ਹੋਏਗੀ ਸਾਡੀ ਤੁਹਾਨੂੰ ਲਾਈਵ ਸੁਣ ਸਕੀਏ ਅਸੀਂ। ਤੇ ਏਦਾਂ ਕਰੋ ਹੁਣ ਤੁਸੀਂ ਸਾਨੂੰ ਇੱਕ ਕੋਈ ਵੀ ਆਪਣਾ ਫੇਵਰੇਟ ਸੌਂਗ, ਆਪਣਾ ਜਾਂ ਤੁਹਾਡੇ ਕਿਸੇ ਵੀ ਪਸੰਦੀਦਾ ਗਾਇਕ ਦਾ, ਹੈ ਨਾ, ਜੋ ਤੁਸੀਂ ਜਿਸ ਤਰ੍ਹਾਂ ਦੀ ਗਾਇਕੀ ਤੁਸੀਂ ਸੁਣਨਾ ਪਸੰਦ ਕਰਦੇ ਹੋ, ਜੋ ਤੁਸੀਂ ਸੁਣਦੇ ਹੋ, ਉਹ ਸਰੋਤਿਆਂ ਨਾਲ ਸਾਂਝੀ ਕਰੋ।
ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੀ ਇਸ ਗੱਲ ਦਾ ਵੀ ਮੈਂ ਜਿਹੜੀ ਮੇਰੀ ਗਾਇਕੀ ਸੁਣਨੀ ਆ ਔਰ ਗਾਉਣੀ ਆ ਬਿਲਕੁਲ ਦੋ ਡਿਫਰੈਂਟ ਚੀਜ਼ਾਂ ਆ। ਮੈਂ ਸੁਣਦਾ ਆ ਬਹੁਤ ਜ਼ਿਆਦਾ ਕਲਾਸੀਕਲ ਚੀਜ਼ਾਂ ਜਿਹੜੀਆਂ ਆ, ਔਰ ਜਿਹੜਾ ਸੈਡ ਸੌਂਗ ਜਿਹਨਾਂ ਨੂੰ ਕਹਿੰਦੇ ਆ ਲੋਕੀ ਉਹ ਘੱਟ ਸੁਣਦੇ ਆ, ਪਰ ਮੈਂ ਗਾਉਂਦਾ ਆ ਜਿਹੜੇ ਗੀਤ ਉਹ ਤਕਰੀਬਨ ਮੈਂ ਬੀਟ ਸੌਂਗ ਗਾਣਾ, ਕਿਉਂਕਿ ਲੋਕਾਂ ਨੂੰ ਜਿਹੜੇ ਅੱਛੇ ਲੱਗਣ ਇਕਦਮ, ਔਰ ਸੁਣਦਾ ਮੈਂ ਜ਼ਿਆਦਾ ਜਿੱਦਾਂ ਸਰਦੂਲ ਹੋਣਾ ਨੂੰ, ਗੁਲਾਮ ਅਲੀ ਸਾਹਿਬ ਨੂੰ, ਏਦਾਂ ਨੁਸਰਤ ਸਾਹਿਬ ਨੂੰ, ਮੈਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸੁਣਦਾ ਆ।
ਮੈਂ ਚਲੋ ਤੁਸੀਂ ਅੱਜ ਕੁਛ ਫਿਰ ਏਦਾਂ ਕਰੋ ਮੇਰੇ ਲਈ ਸੁਣਾ ਦੋ, ਮੈਨੂੰ ਏਦਾਂ ਦੇ ਗੀਤ ਬੜੇ ਪਸੰਦ ਹੈ, ਕਲਾਸੀਕਲ ਹੋ ਗਏ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੈਡ ਸੌਂਗ ਵੀ, ਤੇ ਬਾਕੀ ਏਦਾਂ ਦੀ ਗੱਲ ਨੀ, ਸਾਡੇ ਸਰੋਤੇ ਵੀ ਜੀ ਬੜੀ ਮਿਲੀ ਜੁਲੀ ਪਸੰਦ ਰੱਖਦੇ ਆ, ਅਸੀਂ ਸਭ ਕੁਛ ਹੀ ਸੁਣਾਉਂਦੇ ਵੀ ਆ ਤੇ ਸੁਣਦੇ। ਤੁਸੀਂ ਆਪਣੇ ਦਿਲ ਦੀ ਜੋ ਤੁਸੀਂ ਆਪ ਸੁਣਦੇ ਆ ਨਾ, ਉਹ ਕੁਛ ਸੁਣਾਓ ਸਰੋਤਿਆਂ ਨੂੰ।
ਹਾਂਜੀ ਮੈਂ ਤੁਹਾਨੂੰ ਸੌਂਗ ਸੁਣਾ ਦੇਣਾ ਜੀ, ਗੁਲਾਮ ਅਲੀ ਸਾਹਿਬ ਦਾ ਮੈਂ ਸੁਣਾਉਣਾ ਇੱਕ ਗੀਤ ਜਿਹੜਾ
ਜੀ।
ਰਾਂਝੇ ਮੱਝੀਆਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ, ਡੋਲੀ ਲੈ ਗਏ ਨੇ ਖੇੜੇ ਲੜ ਗਏ ਨੈਣਾਂ ਵੇ, ਲੜ ਗਏ ਨੈਣਾਂ ਵੇੜੇ, ਲੜ ਗਏ ਨੈਣਾਂ ਵੇੜ, ਰਾਂਝੇ ਮੱਝੀਆਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ,
ਡੋਲੀ ਲੈ ਗਏ ਨੇ ਖੇੜੇ ਲੜ ਗਏ ਨੈਣਾ ਵੇੜੇ ਲੜ ਗਏ ਨੈਣਾ ਵੇੜੇ ਲੜ ਗਏ ਨੈਣਾ ਵੇੜੇ ਤੇਰਾ ਮੇਰਾ ਝਗੜਾ ਤੇਰਾ ਮੇਰਾ ਝਗੜਾ ਤੇਰਾ ਮੇਰਾ ਝਗੜਾ ਅੱਲਾ ਆਪ ਨੇੜੇ ਲੜ ਗਏ ਨੈਣ ਵੇੜੇ ਲੜ ਗਏ ਨੈਣ ਵੇੜੇ ਲੜ ਗਏ ਨੈਣ ਵੇੜੇ
ਬਹੁਤ ਹੀ ਖੂਬਸੂਰਤ ਵਾ ਸਵਾਲ ਅਲਫਾਜ਼ ਨਹੀਂ ਹੈ ਜੀ ਮੇਰੇ ਕੋਲ ਇਹ ਜਿਹੜੀ ਗਾਇਕੀ ਹੁੰਦੀ ਹੈ ਜਿਹਦੇ ਚ ਕਲਾਸੀਕਲ ਟੱਚ ਹੁੰਦਾ ਹੈ ਜੀ ਇਹ ਗਾਉਣੀ ਕੋਈ ਸੌਖੀ ਨਹੀਂ ਪਈ ਇਹਦੇ ਬਹੁਤ ਮਿਹਨਤ ਚਾਹੀਦੀ ਹੈ ਬੜੀ ਤਪੱਸਿਆ ਵਾਲੀ ਗੱਲ ਹੁੰਦੀ ਹੈ ਤੇ ਉਹ ਤਪੱਸਿਆ ਜਿਹੜੀ ਹੈ ਤੁਹਾਡੀ ਆਵਾਜ਼ ਚ ਝਲਕਦੀ ਹੈ ਬਾਜਵਾ ਸਾਹਿਬ ਸੋ ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਜਿਹੀ ਜਿਹੜਾ ਤੁਸੀਂ ਲਾਈਨਾਂ ਸਾਡੇ ਸਰੋਤਿਆਂ ਨਾਲ ਸ਼ੇਅਰ ਕੀਤੀਆਂ ਤੇ ਜ਼ਰੂਰ ਹੀ ਉਹਨਾਂ ਨੇ ਪਸੰਦ ਕੀਤੀਆਂ ਹੋਣਗੀਆਂ
ਹਾਂਜੀ ਮੈਂ ਨਾਲ ਹੀ ਹੁਣ ਇਹਦੇ ਕਿਉਂਕਿ ਇਹ ਟਾਈਮ ਜਿਹੜਾ ਕਲਾਸੀਕਲ ਆ ਜਾਂ ਥੋੜਾ ਹਰਕਤ ਵਾਲਾ ਹੈ ਬਹੁਤ ਘੱਟ ਹੈ ਜਿਹੜੇ ਸਰੋਤੇ ਆ ਇਸ ਚੀਜ਼ ਨੂੰ ਸੁਣਨ ਵਾਲੇ ਪਰ ਜਿਹੜੇ ਸੁਣਦੇ ਆ ਉਹ ਬਹੁਤ ਪਿਆਰ ਦਿੰਦੇ ਆ ਇਸ ਚੀਜ਼ ਨੂੰ ਔਰ ਨਾਲ ਹੀ ਮੈਂ ਹੁਣ ਤੁਹਾਨੂੰ ਦੋ ਲਾਈਨਾਂ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਲਈ ਵੀ ਸੁਣਾ ਦੇਣਾ ਮੇਰੀ ਪਹਿਲੀ ਐਲਬਮ ਦੇ ਵਿੱਚ ਗਾਣਾ ਸੀ ਉਹ ਬਹੁਤ ਮੇਰਾ ਫੇਵਰੇਟ ਆ ਔਰ ਮੈਂ ਬਹੁਤ ਜਗ੍ਹਾ ਤੇ ਗਾਉਣਾ ਤਕਰੀਬਨ ਉਹ ਮੈਂ ਤੁਹਾਨੂੰ ਉਹਦੀਆਂ ਵੀ ਦੋ ਲਾਈਨਾਂ ਨਾਲ ਹੀ ਸੁਣਾ ਦੇਣਾ ਉਹ ਅੱਜ ਕੱਲ੍ਹ ਦੇ ਸਰੋਤੇ ਨੂੰ ਹੋਰ ਜ਼ਰੂਰ ਪਸੰਦ ਆ
ਜੀ
ਅਸੀਂ ਯਾਰਾਂ ਨੀ ਜਨ ਵੀ ਵਾਰ ਦਿੰਦੇ ਤੇ ਲੋਕੀ ਐਵੇਂ ਨੀ ਯਾਰਾਂ ਦੇ ਯਾਰ ਕਹਿੰਦੇ ਪੱਗਾਂ ਪੋਚਣੀਆਂ ਤੇ ਮੁੱਛਾਂ ਕੁੰਡੀਆਂ ਨੇ ਲੋਕੀ ਐਵੇਂ ਨੀ ਸਾਨੂੰ ਸਰਦਾਰ ਕਹਿੰਦੇ ਉਹ ਜਦੋਂ ਮਰਜ਼ੀ ਬੁਲਾ ਲਈ ਉਹ ਔਖੇ ਵੇਲੇ ਅਜਮਾ ਲਈ ਉਹ ਜਦੋਂ ਮਰਜ਼ੀ ਬੁਲਾ ਲਈ ਔਖੇ ਵੇਲੇ ਅਜਮਾ ਲਈ ਯਾਦ ਕਰਕੇ ਦੇਖੀ ਦਿਲਦਾਰਾਂ ਨੂੰ ਕਰਕੇ ਦੇਖੀ ਦਿਲਦਾਰਾਂ ਨੂੰ ਯਾਰੀ ਲਾ ਕੇ ਪਿੱਛੇ ਨਾ ਹਟਦੇ ਯਾਰੀ ਲਾ ਕੇ ਪਿੱਛੇ ਨਾ ਹਟਦੇ ਜਿੱਥੇ ਮਰਜ਼ੀ ਪਰਖ ਲਈ ਯਾਰਾਂ ਨੂੰ ਕਿਸੇ ਗੱਲ ਤੋਂ ਪਿੱਛੇ ਨਾ ਹਟਦੇ ਜਿੱਥੇ ਮਰਜ਼ੀ ਪਰਖ ਲਈ ਯਾਰਾਂ ਨੂੰ
ਬਹੁਤ ਖੂਬਸੂਰਤ ਜੀ ਬਹੁਤ ਹੀ ਪਿਆਰੀ ਆਵਾਜ਼ ਬੜੇ ਹੀ ਪਿਆਰੇ ਅਲਫਾਜ਼ ਔਰ ਉਹਨਾਂ ਨੂੰ ਤੁਸੀਂ ਕਿੰਨੇ ਯਾਨੀ ਸਹਿਜ ਤਰੀਕੇ ਦੇ ਨਾਲ ਇੰਨੇ ਪਿਆਰੇ ਢੰਗ ਨਾਲ ਗਾ ਲੈਂਦੇ ਹੋ ਬਿਲਕੁਲ ਕਾਬਲੇ ਤਾਰੀਫ ਨੇ ਇਹ ਬਾਜਵਾ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਅੱਜ ਸਾਡੇ ਨਾਲ ਹੁਣ ਅਮਨਦੀਪ ਸਿੱਧੂ ਹੁਣੀ ਕੋਫ ਹਾਰਬਰ ਤੋਂ ਜੁੜੇ ਨੇ ਜੀ ਇਹ ਸਾਡੇ ਕੈਪਟਨ ਸਾਹਿਬ ਨੇ ਸੋ ਤੁਸੀਂ ਸੋਚੋ ਕਿ ਤੁਹਾਡੀ ਆਵਾਜ਼ ਦੀ ਕਸ਼ਿਸ਼ ਜਿਹੜੀ ਉਹ ਵੀ ਇਹਨਾਂ ਨੂੰ ਖਿੱਚ ਕੇ ਲਿਆਈ ਤੇ ਇਹਨਾਂ ਨੇ ਤਾਰੀਫ ਕੀਤੀ ਹੈ ਜੀ ਤੁਹਾਡੀ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੁਹਾਨੂੰ ਬਾਜਵਾ ਸਾਹਿਬ
ਥੈਂਕ ਯੂ ਕੈਪਟਨ ਸਾਹਿਬ ਜੀ ਥੈਂਕ ਯੂ ਕੈਪਟਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
ਜੀ ਜੀ ਬਾਜਵਾ ਸਾਹਿਬ ਸੋ ਤੁਸੀਂ ਫੋਕ ਸੌਂਗਸ ਵੀ ਗਾਉਂਦੇ ਹੋ ਕਵੀਸ਼ਰੀ ਵੀ ਕਰਦੇ ਹੋ ਹੈ ਨਾ ਔਰ ਕਮਰਸ਼ੀਅਲ ਸੌਂਗ ਜਿਸ ਤਰ੍ਹਾਂ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਲਈ ਚਲੋ ਉਹ ਵੀ ਸੌਂਗਸ ਗਾਉਂਦੇ ਹੋ ਤੇ ਕਦੀ ਕਿਤੇ ਲੱਗਾ ਕਿ ਮੈਂ ਗੁਰਮਤਿ ਸੰਗੀਤ ਲਈ ਵੀ ਕੁਛ ਕਰਾਂ ਜਾਂ ਗੁਰਮਤਿ ਸੰਗੀਤ ਨੂੰ ਵੀ ਪ੍ਰਮੋਟ ਕਰਾਂ ਉਹਦੇ ਲਈ ਵੀ ਕੁਛ ਗਾਵਾਂ ਕਿਉਂਕਿ ਆਪਣੀ ਗੁਰਬਾਣੀ ਤੇ ਰਾਗਾਂ ਚ ਲੱਗੀ ਹੋਈ ਹੈ ਤੇ ਚੰਦ ਹੀ ਏਦਾਂ ਦੇ ਯੂਥ ਨੇ ਜਿਹੜੇ ਉਸ ਚੀਜ਼ ਨੂੰ ਸਮਝ ਰੱਖਦੇ ਸੰਗੀਤ ਦੀ ਸੋ ਮੈਨੂੰ ਲੱਗਦਾ ਕਿ ਬਾਕੀ ਤੁਹਾਡਾ ਆਪਣਾ ਪਰਸਨਲ ਨਜ਼ਰੀਆ ਹੈ ਕਿ ਤੁਸੀਂ ਕੀ ਸੋਚਦੇ ਹੋ ਗੁਰਮਤਿ ਸੰਗੀਤ ਦੇ ਬਾਰੇ ਚ ਕੁਛ ਕਰਨਾ ਚਾਹੋਗੇ ਅੱਗੇ
ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਤਾਂ ਮੈਂ ਹੁਣ ਧਾਰਮਿਕ ਇੱਕ ਸੌਂਗ ਕਰ ਰਿਹਾ ਹਾਂ ਬਹੁਤ ਜਲਦੀ ਕਿਉਂਕਿ ਜਿਹੜਾ ਅਸੀਂ ਸਾਰੇ ਲੋਕਾਂ ਤੋਂ ਜਿੱਦਾਂ ਪਹਿਲਾਂ ਪੁੱਛਦੇ ਹਾਂ ਕੁਛ ਕਰਨ ਤੋਂ ਪਹਿਲਾਂ ਖਾਸ ਕਰਕੇ ਮੇਰੇ ਨਾਲ ਜਿਹੜੀ ਟੀਮ ਜੁੜੀ ਹੋ ਅਸੀਂ ਪੁੱਛਦੇ ਹਾਂ ਵੀ ਲੋਕੀ ਕੀ ਚਾਹੁੰਦੇ ਆ ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਧਾਰਮਿਕ ਸੌਂਗ ਕਰ ਰਹੇ ਹਾਂ ਵੀ ਜਿਹੜਾ ਥੋੜਾ ਸਿੱਧਾ ਲੋਕਾਂ ਦੇ ਉੱਤੇ ਅਸਰ ਕਰੇ ਸਿੱਧੀ ਗੱਲ ਹੋਵੇ ਸਿੰਪਲ ਹੋਵੇ ਔਰ ਲੋਕਾਂ ਨੂੰ ਲੱਗੇ ਵੀ ਇਸ ਚੀਜ਼ ਨਾਲ ਜੁੜਨਾ ਆ ਔਰ ਇਸ ਤੋਂ ਨੈਕਸਟ ਜਿਹੜਾ ਆ ਇਨ ਫਿਊਚਰ ਮੇਰਾ ਪਲਾਨ ਹੈਗਾ ਵੀ ਇੱਕ ਮੈਂ ਕੋਈ ਸ਼ਬਦ ਗਾਵਾਂ ਬਹੁਤ ਕਲਾਸੀਕਲ ਸਟਾਈਲ ਹੋਵੇ ਔਰ ਪੂਰੇ ਮੈਂ ਆਪਣੇ ਦਿਲ ਦੇ ਵਿੱਚ ਆਪਣਾ ਪੂਰਾ ਖੁਸ਼ ਕਰ ਸਕਾਂ ਮੈਂ ਉਸ ਚੀਜ਼ ਨੂੰ ਜ਼ਰੂਰ ਇੱਕ ਵਾਰੀ ਗਾਊਂਗਾ ਆਪਣੀ ਲਾਈਫ ਦੇ ਵਿੱਚ ਔਰ ਛੇਤੀ ਗਾਊਂਗਾ ਇੱਕ ਸ਼ਬਦ ਮੈਂ ਜ਼ਰੂਰ ਵਾਰ ਕਰੂੰਗਾ ਜੀ
ਜੀ ਬਿਲਕੁਲ, ਸਾਡੇ ਵੱਲੋਂ ਸ਼ੁਭਕਾਮਨਾਵਾਂ ਜੀ, ਤੇ ਅਸੀਂ ਉਮੀਦ ਕਰਾਂਗੇ ਜਲਦੀ ਹੀ ਤੁਸੀਂ ਗੁਰਮਤਿ ਸੰਗੀਤ ਨੂੰ ਲੈ ਕੇ ਕੋਈ ਸ਼ਬਦ ਜਾਂ ਉਸ ਨਾਲ ਜੁੜਿਆ ਕੋਈ ਵੀ ਕੰਮ ਜਿਹੜਾ ਉਹ ਸਰੋਤਿਆਂ ਦੀ ਝੋਲੀ ਪਾਓ, ਕਿਉਂਕਿ ਪਤਾ ਲੱਗ ਗਿਆ ਜੀ ਸਾਨੂੰ ਹੁਣ ਪਤਾ ਹੈ ਕਿ ਇੱਕ ਬੜੀ ਹੀ ਪਿਆਰੀ ਬੜੀ ਹੀ ਬੁਲੰਦ ਆਵਾਜ਼ ਦੁਨੀਆਂ ਦੇ ਇੱਕ ਕੋਨੇ ਦੇ ਵਿੱਚ ਪਲ ਰਹੀ ਹੈ ਜੋ ਜਲਦੀ ਹੀ ਰਾਜ ਕਰੇਗੀ ਜੀ ਪੂਰੇ ਪੰਜਾਬੀਆਂ ਦੇ ਦਿਲਾਂ ਦੇ ਉੱਤੇ, ਤੇ ਕੋਈ ਸ਼ੱਕ ਨੀ ਉਹਦੇ ਵਿੱਚ, ਸਾਨੂੰ ਕੋਈ ਸ਼ੱਕ ਨੀ ਦਿਖ ਰਿਹਾ, ਕਿਉਂਕਿ ਤੁਹਾਡੀ ਆਵਾਜ਼ ਤੁਹਾਡੀ ਕਲਮ ਦੇ ਵਿੱਚ ਉਹ ਜਾਦੂ ਹੈ ਜੀ ਜਿਹੜਾ ਸਰੋਤਿਆਂ ਦੇ ਸਿਰ ਚੜ ਕੇ ਬੋਲ ਸਕੇ। ਸੋ ਬਾਜਵਾ ਸਾਹਿਬ, ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜ਼ਿਆਦਾ ਵਕਤ ਨਹੀਂ ਰਿਹਾ, ਤੁਸੀਂ ਬਸ ਗੱਲਾਂ ਤਾਂ ਦਿਲ ਤੇ ਕਰ ਰਿਹਾ ਕਿ ਗੱਲਾਂ ਕਰੀ ਜਾਈਏ ਤੇ ਬਸ ਤੁਹਾਨੂੰ ਸੁਣੀ ਜਾਈਏ, ਅਸੀਂ ਕੋਈ ਫਰਮਾਇਸ਼ ਤੁਹਾਡੇ ਤੋਂ ਕਰੀ ਜਾਈਏ ਤੇ ਤੁਸੀਂ ਸੁਣਾਈ ਜਾਓ, ਪਰ ਵਕਤ ਦੀ ਪਾਬੰਦੀ ਜਿਹੜੀ ਹੈ ਉਹ ਵੀ ਰਹਿੰਦੀ ਹੈ। ਸੋ ਤੁਸੀਂ ਸਰੋਤਿਆਂ ਨੂੰ ਕੁਛ ਕਹਿਣਾ ਚਾਹੁੰਦੇ ਹੋਵੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ?
ਸਰੋਤਿਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਜੀ, ਇਹੀ ਕਹਿਣਾ ਚਾਹੁੰਦਾ, ਬੇਨਤੀ ਹੈ ਤਾਂ ਮੇਰੀ, ਅਸੀਂ ਤਾਂ ਪਹਿਲਾਂ ਦੱਸਿਆ ਸੀਗਾ ਬਈ ਅੱਛੀ ਗਾਇਕੀ ਨੂੰ ਪਿਆਰ ਦਿਓ, ਇਹ ਜ਼ਰੂਰ ਟਰਾਈ ਕਰੋ ਵੀ ਜੇ ਕੋਈ ਬੰਦਾ ਅੱਛਾ ਗਾਉਂਦਾ ਆ ਔਰ ਉਹਦੀ ਲਿਖਤ ਅੱਛੀ ਆ ਔਰ ਗਾਇਆ ਅੱਛਾ ਔਰ ਵੀਡੀਓ ਫੈਮਿਲੀ ਚ ਬੈਠ ਕੇ ਦੇਖਣ ਯੋਗ ਆ ਜੀ ਉਹਦਾ, ਤੇ ਉਹਨੂੰ ਤੁਸੀਂ ਪ੍ਰਮੋਟ ਕਰੋ, ਉਹਨੂੰ ਪਿਆਰ ਦਿਓ। ਮੈਂ ਨੀ ਕਹਿੰਦਾ ਵੀ ਬਾਕੀਆਂ ਨੂੰ ਤੁਸੀਂ ਪਿੱਛੇ ਛੱਡ ਦਿਓ, ਠੀਕ ਹੈ, ਪਰ ਉਸ ਬੰਦੇ ਨੂੰ ਏਦਾਂ ਨਾ ਹੋਵੇ ਵੀ ਜਿਹੜਾ ਬੰਦਾ ਪੂਰੀ ਮਿਹਨਤ ਕਰਕੇ ਆਉਂਦਾ ਹੈ ਤਕਰੀਬਨ, ਕਿਉਂਕਿ ਇਹ ਗੱਲ ਹੋ ਰਹੀ ਆ, ਬਹੁਤ ਅੱਛੇ ਅੱਛੇ ਸੁਰੀਲੇ ਸਿੰਗਰ ਆ ਜਿਹੜੇ ਉਹ ਪਿੱਛੇ ਰਹਿ ਗਏ ਨੇ, ਤੇ ਹੋਰ ਸਿੰਗਰ ਜਿਹੜੇ ਆ ਜਿਹਨਾਂ ਨੂੰ ਨਹੀਂ ਸੀ ਨੌਲੇਜ ਉਹ ਅੱਗੇ ਆ ਗਏ ਨੇ, ਤੁਸੀਂ ਟਰਾਈ ਕਰੋ। ਮੈਂ ਕਦੀ ਆਪਣੀ ਗੱਲ ਨੀ ਕਰਦਾ, ਮੈਂ ਪਹਿਲਾਂ ਵੀ ਦੱਸਿਆ ਮੈਂ ਸਾਰਿਆਂ ਦੀ, ਜਿਹੜੇ ਬੰਦੇ ਮਿਊਜ਼ਿਕ ਨਾਲ ਜੁੜੇ ਜਿਹਨਾਂ ਨੇ ਇੰਨੀ ਮਿਹਨਤ ਕੀਤੀ, ਮੈਂ ਸਾਰਿਆਂ ਦੀ ਗੱਲ ਕਰਦਾ ਵੀ ਉਹਨਾਂ ਨੂੰ ਅੱਗੇ ਲੈ ਕੇ ਆਓ, ਰਾਈਟ? ਅਸੀਂ ਤਾਂ ਇੱਥੇ ਬਹਿ ਕੇ ਕੈਨੇਡਾ ਦੇ ਵਿੱਚ ਬੈਠੇ ਹਾਂ, ਸਾਨੂੰ ਕੋਈ ਫਰਕ ਨੀ ਪੈਂਦਾ ਵੀ ਠੀਕ ਆ ਵੀ ਜੋ ਹੁੰਦਾ ਓਕੇ ਆ, ਸਾਡੀ ਲਾਈਫ ਸੈਟਲ ਆ, ਨੋ ਪ੍ਰੋਬਲਮ। ਬਟ ਜਿਹੜੇ ਇੰਡੀਆ ਦੇ ਵਿੱਚ ਜਿਹਨਾਂ ਨੇ ਮਿਊਜ਼ਿਕ ਨੂੰ ਆਪਣੀ ਜ਼ਿੰਦਗੀ ਬਣਾਇਆ, ਆਪਣੀ ਜ਼ਿੰਦਗੀ ਪੂਰੀ ਮਿਊਜ਼ਿਕ ਲਈ ਲਾ ਦਿੱਤੀ ਆ, ਪਲੀਜ਼ ਉਹਨਾਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਓ, ਉਹਨਾਂ ਨੂੰ ਵੀ ਮੌਕਾ ਦਿਓ ਅੱਗੇ ਆਉਣ ਦਾ।
ਜੀ ਜੀ ਬਾਜਵਾ ਸਾਹਿਬ, ਬਹੁਤ ਹੀ ਪਿਆਰਾ ਸੁਨੇਹਾ, ਔਰ ਬਿਲਕੁਲ, ਕਿਉਂਕਿ ਚੰਗਾ ਗਾਉਣਾ ਤਾਂ ਹੀ ਹੋਏਗਾ ਜੇ ਚੰਗੇ ਸਰੋਤੇ ਬਣ ਹੋਣ ਨਾ, ਤੋ ਜੋ ਸਰੋਤੇ ਚੰਗਾ ਸੁਣਨਾ ਪਸੰਦ ਕਰਨਗੇ ਤੇ ਗਾਇਕੀ ਆਪਣੇ ਆਪ ਪ੍ਰਮੋਟ ਹੋਏਗੀ ਔਰ ਚੰਗੇ ਗਾਇਕ ਉਭਰ ਕੇ ਖੁਦ ਬ ਖੁਦ ਸਾਹਮਣੇ ਆਉਣਗੇ। ਸੋ ਇਸ ਸੁਨੇਹੇ ਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਸਮੇਟੀਏ, ਤੇ ਪ੍ਰੋਗਰਾਮ ਦੇ ਸਾਡੀ ਇੰਟਰਵਿਊ ਤੋਂ ਬਾਅਦ ਹੀ ਬਾਜਵਾ ਸਾਹਿਬ ਅਸੀਂ ਤੁਹਾਡਾ ਪਲੇਥੀ ਜਿਹੜੀ ਕੈਸੇਟ ਸੀ ਆਸ, ਉਹਦਾ ਇੱਕ ਜਿਹੜਾ ਗੀਤ ਉਹ ਵੀ ਪਲੇ ਕਰਨਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਸਾਡੇ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ, ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਜਲਦੀ ਹੀ ਪੂਰੇ ਵਿਸ਼ਵ ਦੇ ਵਿੱਚ ਸਾਰੇ ਪੰਜਾਬੀਆਂ ਦੇ ਸਿਰ ਤੇ ਚੜ ਕੇ ਬੋਲੇਗੀ ਤੇ ਇਹ ਜਾਦੂ ਹਮੇਸ਼ਾ ਚੱਲਦਾ ਰਹੇਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਾਜਵਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ।
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਪ੍ਰੀਤੀ ਤੁਹਾਡਾ ਬਹੁਤ ਧੰਨਵਾਦ, ਜਿਹੜਾ ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕਰਾਇਆ, ਹਰਮਨ ਰੇਡੀਓ ਜੀ ਤੇ ਲਹਿਰਾਂ ਰੇਡੀਓ ਤੁਹਾਡਾ ਜਿਹੜਾ ਹੈਗਾ, ਇਹਨਾਂ ਦਾ ਤੁਹਾਡਾ ਬਹੁਤ ਧੰਨਵਾਦ, ਇਹਨਾਂ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹੈ। ਤਾਂ ਸਰਬਜੀਤ ਭਾਜੀ ਹੋਣੀ ਜਿਹਨਾਂ ਦੇ ਪਿਆਰ ਸਦਕਾ ਮੈਂ ਤੁਹਾਡੇ ਨਾਲ ਜੁੜਿਆ ਆ, ਔਰ ਜਿੰਨੇ ਸਰੋਤੇ ਸੁਣ ਰਹੇ ਆ ਤੁਸੀਂ ਹਰਮਨ ਰੇਡੀਓ ਨੂੰ ਬਹੁਤ ਪਿਆਰ ਦਿੰਦੇ ਹੋ, ਇੰਨਾ ਫੇਮਸ ਕੀਤਾ ਆ ਲਹਿਰਾਂ ਰੇਡੀਓ ਨੂੰ ਪਿਆਰ ਦੇ ਰਹੇ, ਤੁਸੀਂ ਇਸੇ ਤਰ੍ਹਾਂ ਇਹਨੂੰ ਰੇਡੀਓ ਨੂੰ ਪਿਆਰ ਦੇਣਾ ਤਾਂ ਜੋ ਇਹ ਤੁਹਾਡੀ ਸੇਵਾ ਕਰ ਸਕਣ ਔਰ ਬਹੁਤ ਉੱਪਰ ਤੱਕ ਜਾਣੇ। ਔਰ ਮੈਂ ਸਾਰਿਆਂ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੁਣਿਆ ਜਾਂ ਮੇਰੀਆਂ ਗੱਲਾਂ ਨੂੰ ਸੁਣਿਆ ਜਾਂ ਮੇਰੇ ਗੀਤਾਂ ਨੂੰ ਸੁਣਿਆ, ਔਰ ਆਉਣ ਵਾਲੇ ਟਾਈਮ ਦੇ ਵਿੱਚ ਪਲੀਜ਼ ਪਿਆਰ ਦਿਓ।
ਜੀ ਜ਼ਰੂਰ ਜ਼ਰੂਰ ਬਾਜਵਾ ਸਾਹਿਬ, ਉਹ ਸਾਡੇ ਵੱਲੋਂ ਸਰੋਤਿਆਂ ਵੱਲੋਂ ਜ਼ਰੂਰ ਹੀ ਮਿਲੇਗਾ, ਤੁਸੀਂ ਡਿਜ਼ਰਵ ਕਰਦੇ ਹੋ। ਤੇ ਚਲੋ ਜੀ ਫਿਰ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਅਗਲੇ ਬੁੱਧਵਾਰ ਫਿਰ ਹਾਜ਼ਰ ਹੋਵਾਂਗੀ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਲੈ ਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਨਾਲ ਬੈਠ ਕੇ ਬਹੁਤ ਆਨੰਦ ਮਾਣਿਆ, ਮੇਰੀ ਸਵੇਰ ਦੀ ਬੜੀ ਖੁਸ਼ਗਵਾਰ ਹੋ ਗਈ, ਤੇ ਉਮੀਦ ਕਰਦੀ ਹਾਂ ਕਿ ਤੁਹਾਡੀ ਸਭ ਦੀਆਂ ਸਵੇਰ ਜਿਹੜੀ ਹੈਗੀਆਂ ਜਾਂ ਦੁਪਹਿਰ ਰਾਤ ਜਿਹੜੇ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ ਉਹ ਜ਼ਰੂਰ ਹੀ ਵਧੀਆ ਹੋਣਗੀਆਂ। ਚੜ੍ਹਦੀਆਂ ਕਲਾ ਵਿੱਚ ਰਹੋ, ਭੁੱਲਾਂ ਚੁੱਕਾਂ ਦੀ ਮਾਫ਼ੀ ਚਾਹੁੰਦੀ ਹਾਂ ਜੀ। ਸੋ ਰੱਬ ਰਾਖਾ।
ਅੱਜ ਵੀ ਨੇ ਦਰਵਾਜ਼ੇ ਖੁੱਲੇ ਤੇਰੇ ਲਈ ਸਜਣਾ ਸੱਚ ਰੋਲੀ ਕੇ ਰੱਖਤਾ ਸਦਕੇ ਤੇਰੇ ਲਈ ਸਜਣਾ ਬੰਨੀ ਬੈਠੇ ਮਨ ਆਪਣਾ ਦੇ ਦੇ ਧਰਵਾਸਾਂ ਨੇ ਅੱਜ ਵੀ ਤੇਰੇ ਆਉਂਦੀਆਂ ਮੇਰੇ ਦਿਲ ਨੂੰ ਆਸਾਂ ਨੇ ਅੱਜ ਵੀ ਤੇਰੇ ਤੇਰੇ ਆਉਣ ਦੀਆਂ